ਦੀ ਚੋਟੀ ਦੀ ਨਰਗਿਸ, ਉਹ ਵੀ ਆਪਣੇ ਪਤੀ ਹਿੰਦੂ ਪਤੀ ਨਾਲ ਜਗਨਨਾਥ ਪੁਰੀ ਦੇ ਦਰਸ਼ਨ ਕਰਨ ਗਈ। ਦੋਹਾਂ ਨੂੰ ਰੋਕ ਦਿੱਤਾ ਪੁਜਾਰੀਆਂ ਨੇ। ਫਿਰ ਸ਼ੰਕਰਾਚਾਰੀਆਂ ਨੇ ਫੈਸਲਾ ਕੀਤਾ, ਪਤੀ ਜਾ ਸਕਦਾ, ਪਤਨੀ ਨਹੀਂ ਜਾ ਸਕਦੀ, ਮੁਸਲਮਾਨ ਹੈ, ਮੁਸਲਮਾਨ ਹੈ। ਕਹਿੰਦੇ ਨੇ ਥੋੜ੍ਹੀ ਕ੍ਰੋਧਿਤ ਵੀ ਹੋ ਗਈ ਸੀ ਇਹ ਫਿਲਮ ਸਟਾਰ, ਅਪਸ਼ਬਦ ਵੀ ਬੋਲ ਕੇ ਆਈ। ਬ੍ਰਾਹਮਣ ਕਹਿਣ ਲੱਗੇ, ਤੂੰ ਜੋ ਕੁਝ ਕਹਿਣਾ ਹੈ ਕਹਿ, ਅੰਦਰ ਨਹੀਂ ਜਾ ਸਕਦੀ, ਵਾਪਸ ਜਾਓ, ਦਰਸ਼ਨ ਨਹੀਂ ਕਰਨ ਦਿੱਤੇ, ਅੰਦਰ ਨਹੀਂ ਜਾਣ ਦਿੱਤੇ। ਇਹ ਦੇਸ਼ ਦੇ ਵਿੱਚ ਘਟਨਾਵਾਂ ਘਟੀਆਂ ਨੇ। ਸ਼ੰਕਰਾਚਾਰੀਆ ਦੇ ਬਣਾਏ ਇਹ ਮੱਠ, ਕਹਿੰਦੇ ਨੇ 4 ਮਹੀਨੇ ਇਹ ਮੰਡਨ ਮਿਸ਼ਰ ਦੀ ਪਤਨੀ ਕੋਲੋਂ ਮੌਲਤ ਮੰਗਦਾ ਹੈ। ਜਿਸ ਸੂਤਰ ਦਾ ਤੂੰ ਵਿਸ਼ਾ ਮੇਰੇ ਸਾਹਮਣੇ ਰੱਖਿਆ, ਇਹਦੀ ਮੈਂ ਸਟੱਡੀ ਕਰਕੇ ਆਵਾਂਗਾ। ਜੇ 4 ਮਹੀਨੇ ਦਾ ਮੌਲਤ ਦੇਵੇਂ, ਤੂੰ ਇੱਕ ਵਿਦਵਾਨ ਦੀ ਪਤਨੀ ਇਤਨੀ ਫਰਾਗ ਦਿਲ ਹੈ ਤਾਂ ਤਾਂ ਠੀਕ ਹੈ, ਨਹੀਂ ਤਾਂ ਮੈਂ ਹਾਰ ਮੰਨ ਲੈਂਦਾ, ਹਾਰ ਮੰਨ ਲੈਂਦਾ। ਇਮਾਨਦਾਰ ਪੁਰਸ਼ ਸੀ, ਸਮਾਧੀਲੀਨ ਪੁਰਸ਼ ਸੀ, ਬੜਾ ਮਹਾਨ ਗਿਆਨੀ ਪੁਰਸ਼ ਸੀ। ਹਾਰ ਮੰਨ ਲੈਂਦਾ ਮੈਂ ਤੇਰੇ ਅੱਗੋਂ, ਅਤੇ ਜੇ ਤੂੰ 4 ਮਹੀਨੇ ਦੀ ਮੈਨੂੰ ਮੌਲਤ ਦੇ ਸਕਦੀ ਹੈ ਅਤੇ ਤੈਨੂੰ ਆਪਣੇ ਗਿਆਨ ਦੇ ਉੱਤੇ ਇਤਨਾ ਮਾਣ ਹੈ, ਤੂੰ 4 ਮਹੀਨੇ ਬਾਅਦ ਫਿਰ ਇਸ ਸੂਤਰ ਨੂੰ ਤੂੰ ਮੇਰੇ ਸਾਹਮਣੇ ਰੱਖੀਂ, ਫਿਰ ਆਪਾਂ ਵਿਚਾਰ ਵਟਾਂਦਰਾ ਕਰਾਂਗੇ। ਮੰਡਨ ਮਿਸ਼ਰ ਦੀ ਪਤਨੀ ਦਇਆ ਦੇ ਘਰ ਦੇ 'ਚ ਆ ਗਈ, ਇੱਕ ਚੋਟੀ ਦੇ ਵਿਦਵਾਨ ਨੂੰ, ਇੱਕ ਚੋਟੀ ਦੇ ਸੰਤ ਨੂੰ ਹੱਥ ਜੋੜ ਕੇ ਬੇਨਤੀ ਕਰਦਿਆਂ ਦੇਖ, ਕਹਿੰਦੇ ਕਿ ਠੀਕ ਹੈ, 4 ਮਹੀਨੇ ਬਾਅਦ ਵਿਚਾਰ ਕਰਾਂਗੇ, ਮੰਡਨ ਮਿਸ਼ਰ ਜੀ ਨਹੀਂ ਹਾਰੇ। ਕਹਿੰਦੇ ਨੇ 15 ਦਿਨਾਂ ਬਾਅਦ ਬਨਾਰਸ ਦਾ ਰਾਜਾ ਚਲਾਣਾ ਕਰ ਗਿਆ। ਉਸ ਰਾਜੇ ਦੀ ਲਾਸ਼ ਮੁਰਦਾ ਸਰੀਰ ਦੇ 'ਚ ਸ਼ੰਕਰਾਚਾਰੀਆਂ ਨੇ ਆਪਣਾ ਸੂਖਸ਼ਮ ਸਰੀਰ ਪਾ ਦਿੱਤਾ। ਇਹ ਭਾਰਤ ਦੀਆਂ ਕਥਾਵਾਂ। ਬਨਾਰਸ ਦੇ ਰਾਜੇ ਦੇ ਤਨ ਦੇ 'ਚ ਇਸ ਸੂਤਰ ਦਾ ਬੋਧ ਉਸਨੇ ਹਾਸਲ ਕੀਤਾ ਵੀ ਮੈਂ ਆਪਣੀ ਦੇਹੀ, ਇਹ ਦੇਹੀ, ਇਸ ਵਿੱਚ ਗਲਤਾਨ ਨਹੀਂ ਕਰਨੇ, ਕੋਈ ਡੰਗ ਲੱਗਣ ਲੱਭਣਾ ਸੀ, ਸੂਖਸ਼ਮ ਸਰੀਰ ਕੱਢਿਆ। ਲੇਕਿਨ ਸੂਖਸ਼ਮ ਸਰੀਰ ਦੀ ਤਾਂ ਸਾਰੀ ਖੇਡ ਹੈ, ਸੂਖਸ਼ਮ ਸਰੀਰ ਹੀ ਤਾਂ ਮੈਲਾ ਆਉਂਦਾ, ਇਹਦੀ ਮੈਲ ਅਤੇ ਪਾਣੀ ਨਾਲ ਅਸੀਂ ਧੋ ਦਿੰਦੇ ਹਾਂ, ਉਹਦੀ ਨਹੀਂ ਧੁੱਲਦੀ। ਔਰ ਉਹ ਮੈਲਾ ਆਉਂਦਾ ਸੀਮਾ ਤੋਂ ਵਧੇ ਹੋਏ ਹੰਕਾਰ ਨਾਲ, ਸੀਮਾ ਤੋਂ ਵਧੇ ਹੋਏ ਲੋਭ ਨਾਲ, ਸੀਮਾ ਤੋਂ ਵਧੇ ਹੋਏ ਕੰਮ ਨਾਲ, ਸੀਮਾ ਤੋਂ ਵਧੇ ਹੋਏ ਮੋਹ ਨਾਲ, ਭਿਅੰਕਰ ਕ੍ਰੋਧ ਨਾਲ ਉਹ ਸਰੀਰ ਮੈਲਾ ਆਉਂਦਾ ਹੈ, ਜੋ ਪਾਣੀ ਨਾਲ ਨਹੀਂ ਧੁੱਲਦਾ। ਪਾਣੀ ਪਹੁੰਚਦਾ ਹੀ ਨਹੀਂ, ਕਿਉਂਕਿ ਉਹ ਸਰੀਰ ਨਿਰਾਕਾਰ ਹੈ, ਉਹਦਾ ਆਕਾਰ ਨਹੀਂ ਹੈ। ਕਿਉਂਕਿ ਨਿਰਾਕਾਰ ਹੈ ਤਾਂ ਨਿਰੰਕਾਰ ਦੇ ਸੂਖਸ਼ਮ ਸਰੀਰ ਹੀ ਲੀਨ ਹੋ ਸਕਦਾ, ਇਹ ਨਹੀਂ ਹੈ, ਇੱਥੇ ਭਸਮ ਹੋ ਜਾਂਦਾ, ਇੱਥੇ ਹੀ ਖਾਕ ਹੋ ਜਾਂਦਾ, ਇੱਥੇ ਹੀ ਰਾਖ ਹੋ ਜਾਂਦਾ। ਅਗਲੀ ਯਾਤਰਾ 'ਤੇ ਸਾਡਾ ਸੂਖਸ਼ਮ ਸਰੀਰ ਜਾਂਦਾ ਹੈ। ਕਹਿੰਦੇ ਨੇ 4 ਮਹੀਨਿਆਂ ਬਾਅਦ ਇਸ ਤਰ੍ਹਾਂ ਦੀ ਹਾਲਤ ਸ਼ੰਕਰਾਚਾਰੀਆ ਨੇ ਸਿਰਫ 1 ਮਹੀਨਾ ਰੱਖੀ ਉਸ ਸਰੀਰ ਦੇ 'ਚ। ਸਾਰੇ ਲੋਕਾਂ ਨੂੰ ਮਹਿਸੂਸ ਹੋਇਆ ਇਹ ਰਾਜਾ, ਇਹਦਾ ਵਿਵਹਾਰ ਹੀ ਬਦਲਿਆ ਹੋਇਆ, ਬਨਾਰਸ ਦਾ ਰਾਜਾ, ਇਹ ਰਾਜਪਾਠ ਦੇ ਗੁਰ ਹੀ ਭੁੱਲ ਗਿਆ, ਉਹ ਰਾਜਨੀਤੀ ਚਲਾਉਂਦਾ ਹੀ ਨਹੀਂ ਸੀ। ਸ਼ੰਕਰਾਚਾਰੀਆ ਰਾਜਨੀਤਕ ਹੈ ਹੀ ਨਹੀਂ ਸਨ, ਲੋਕਾਂ ਨੂੰ ਸ਼ੱਕ ਤੇ ਸੀ, ਘਰ ਵਾਲਿਆਂ ਨੂੰ ਸ਼ੱਕ ਤੇ ਸੀ ਵੀ ਇਹ ਕੀ ਸਿਲਸਿਲਾ ਹੋ ਰਿਹਾ, ਇੱਥੇ ਬਿਲਕੁਲ ਬਦਲਿਆ, ਪ੍ਰਕਾਇਆ ਹੋਈ, ਸਰੀਰ ਹੋਈ ਹੈ, ਇਹ ਭੇਦ ਬਾਅਦ ਦੇ 'ਚ ਖੁੱਲ੍ਹੇ ਨੇ। ਸੂਖਸ਼ਮ ਸਰੀਰ ਨੂੰ ਆਪਣੇ ਸਰੀਰ ਦੇ 'ਚ ਪ੍ਰਵੇਸ਼ ਕਰਕੇ ਮਾਂਡਲਾ ਪਹੁੰਚੇ ਨੇ ਸ਼ੰਕਰਾਚਾਰੀਆ। ਕਹਿੰਦੇ ਨੇ ਵਿਚਾਰ ਦੇ 'ਚ ਮੰਡਨ ਮਿਸ਼ਰ ਦੀ ਪਤਨੀ ਨੂੰ ਹਰਾ ਦਿੱਤਾ, ਪਰ ਮੰਡਨ ਮਿਸ਼ਰ ਦੀ ਪਤਨੀ ਹਾਰ ਮੰਨ ਕੇ ਇੱਕ ਗੱਲ ਕਹਿੰਦੀ ਹੈ, ਮੈਂ ਤੁਹਾਨੂੰ ਬਾਲ ਬ੍ਰਹਮਚਾਰੀ ਨਹੀਂ ਕਹਾਂਗੀ, ਤੁਹਾਡਾ ਸੂਖਸ਼ਮ ਸਰੀਰ ਭ੍ਰਸ਼ਟ ਹੋਇਆ, ਨਹੀਂ ਕਹਾਂਗੀ, ਤੁਸੀਂ ਮੈਨੂੰ ਹਰਾ ਕੇ ਵੀ ਨਹੀਂ ਹਰਾ ਸਕੇ, ਤੁਸੀਂ ਜਿੱਤ ਕੇ ਵੀ ਪੂਰਨ ਤੌਰ 'ਤੇ ਜੇਤੂ ਨਹੀਂ ਹੋ। ਇਹ ਗਾਥਾਵਾਂ ਭਾਰਤ ਵਿੱਚ ਪ੍ਰਚਲਿਤ ਨੇ। ਮੈਂ ਅਰਜ਼ ਕਰਾਂ, ਇਹ ਕਥਾ ਕੀਰਤਨ ਇਸ ਸਥੂਲ ਸਰੀਰ ਵਾਸਤੇ ਨਹੀਂ ਹੈ, ਸੂਖਸ਼ਮ ਵਾਸਤੇ ਹੈ। ਸੂਖਸ਼ਮ ਸਰੀਰ ਨੂੰ ਚਾਹੀਦਾ ਅੰਨ ਪਾਣੀ। ਸਾਡੇ ਤ੍ਰੈ ਮਨ ਦੇਹੁਰੀ ਚੱਲੇ ਪਾਣੀ ਅੰਨ। ਇਸ ਸਾਡੇ ਮਨ, ਸਾਡੇ ਤ੍ਰੈ ਮਨ, ਇਹ ਪੁਰਾਣਾ ਮਨ, 28 ਸੇਰਾਂ ਦਾ ਮਨ, ਬਾਬੇ ਫਰੀਦ ਦੇ ਸਮੇਂ ਮੁਲਤਾਨ ਦੇ ਜੋ ਮਨ ਹੁੰਦਾ ਸੀ, ਇਹ ਤੇ ਅੰਨ ਪਾਣੀ ਦੇ ਆਸਰੇ ਤੇ ਚੱਲਦਾ ਹੈ। ਰੋਜ਼ ਰੋਜ਼ ਮਨੁੱਖ ਨੇ ਭੋਜਨ ਸਵੱਛ ਕਰ ਲਿਆ, ਸਾਫ਼ ਸੁਥਰਾ ਕਰ ਲਿਆ, ਪਾਣੀ ਫਿਲਟਰ ਸ਼ੁਦਾ ਪੀਣ ਲੱਗ ਪਿਆ। ਜਿਤਨਾ ਅੱਜ ਮਨੁੱਖ ਨੇ ਪਾਣੀ ਸਾਫ਼ ਕਰ ਲਿਆ, ਪਹਿਲੇ ਇਤਨਾ ਸਾਫ਼ ਪਾਣੀ ਨਹੀਂ ਪੀਂਦਾ ਸੀ, ਜੋੜਾਂ ਦਾ ਪੀ ਲੈਂਦਾ ਸੀ, ਵਗਦੀਆਂ ਹੋਈਆਂ ਨਦੀਆਂ ਨਾਲਿਆਂ ਦਾ ਪਾਣੀ ਪੀ ਲੈਂਦਾ ਸੀ, ਝੀਲਾਂ ਦਾ ਪੀ ਲੈਂਦਾ ਸੀ, ਕੌਣ ਫਿਲਟਰ ਕਰਦਾ ਸੀ? ਅੱਜ ਉਸ ਦੇ 'ਚੋਂ ਸਾਰਾ ਪ੍ਰਦੂਸ਼ਣ ਹਟਾ ਕੇ ਸਵੱਛ ਨਿਰਮਲ ਜਲ ਔਰ ਸਵੱਛ ਭੋਜਨ, ਇਸ ਅਸਥੂਲ ਸਰੀਰ ਵਾਸਤੇ ਜਿਤਨਾ ਸਵੱਛ ਭੋਜਨ ਹੋ ਗਿਆ, ਸੂਕਸ਼ਮ ਸਰੀਰ ਵਾਸਤੇ ਉਤਨਾ ਹੀ ਗੰਦਾ ਭੋਜਨ ਹੈ। ਗੰਦੀਆਂ ਫਿਲਮਾਂ, ਗੰਦਾ ਸਾਹਿਤ, ਗੰਦੇ ਦ੍ਰਿਸ਼। ਫਿਲਮ ਦੇ ਨਾਲ ਕੋਈ ਪੇਟ ਭਰਦਾ ਹੈ, ਕੋਈ ਸਰੀਰ ਦੀ ਲੋੜ ਦੀ ਪੂਰਤੀ ਆਉਂਦੀ? ਨਹੀਂ, ਇਹ ਸੂਕਸ਼ਮ ਸਰੀਰ, ਇਹ ਸਭ ਸੂਕਸ਼ਮ ਸਰੀਰ ਨੂੰ ਦਿੱਤਾ ਜਾ ਰਿਹਾ। ਇਹ ਗੰਦੇ ਦ੍ਰਿਸ਼ ਅੱਖਾਂ ਦੇ ਰਾਹੀਂ ਸਭ ਸੂਕਸ਼ਮ ਸਰੀਰ ਦੇ ਜਾਂਦੇ ਨੇ। ਇਹ ਗਲਤ ਕਹਾਣੀਆਂ ਸਭ ਅੱਖਾਂ ਦੇ ਰਾਹੀਂ ਸੂਕਸ਼ਮ ਸਰੀਰ ਦੇ ਜਾ ਰਹੇ। ਜਿਤਨਾ ਤਨ ਦਾ ਭੋਜਨ ਸਵੱਛ ਹੋਇਆ, ਉਤਨਾ ਹੀ ਸੂਕਸ਼ਮ ਸਰੀਰ ਦਾ ਭੋਜਨ ਗੰਦਾ ਹੋ ਗਿਆ। ਜਿਤਨਾ ਤਨ ਲਈ ਪਾਣੀ ਨਿਰਮਲ ਹੋਇਆ, ਉਤਨਾ ਹੀ ਮਨ ਦੀ ਖੁਰਾਕ ਗੰਦੀ ਹੋ ਗਈ ਹੈ, ਗਲਾਜ਼ਤ ਨਾਲ ਭਰ ਗਈ। ਸੂਕਸ਼ਮ ਸਰੀਰ ਦੇ ਪ੍ਰੇਮ ਆਉਂਦਾ ਸੀ, ਪਰਿਵਾਰ ਆਉਂਦੇ ਸਨ, ਰਿਸ਼ਤੇਦਾਰੀ ਆਉਂਦੀ ਸੀ, ਸਾਰੀ ਦੁਨੀਆ ਟੁੱਟਦੀ ਜਾ ਰਹੀ ਹੈ। ਨਾਨਕੇ ਦਾਦਕੇ ਸਹੁਰੇ ਸਾਰੀ ਦੁਨੀਆ ਟੁੱਟਦੇ ਜਾ ਰਹੇ, ਇਹ ਵੀ ਮੈਰਜ਼ ਕਰਦੇ ਹਾਂ। ਇੱਕ ਮੂਲ ਜਿਹੜਾ ਸੰਬੰਧ ਹੈ ਜੋ ਨਾਨਕੇ ਦਾਦਕੇ ਸਹੁਰਿਆਂ ਨੂੰ ਜਨਮ ਦਿੰਦਾ ਹੈ ਪਤੀ ਪਤਨੀ ਦਾ, ਉਹ ਵੀ ਅੱਧੇ ਤੋਂ ਜ਼ਿਆਦਾ ਰਿਸ਼ਤੇ ਤਲਾਕ ਹੋ ਜਾ ਰਹੇ ਨੇ। ਹਾਲਾਤ ਬੁਰੇ ਨੇ, ਭਾਰਤ ਦੇ 'ਚ ਵੀ ਵਬਾ ਫੈਲ ਗਈ ਹੈ। ਮੈਨੂੰ ਸਰਦਾਰ ਨਰਿੰਦਰ ਸਿੰਘ ਐਡਵੋਕੇਟ ਨੇ ਦੱਸਿਆ ਦਿੱਲੀ ਵਿੱਚ, ਕਹਿੰਦੇ ਗਿਆਨੀ ਜੀ ਕੀ ਕਰੀਏ, 1700 ਮੁਕੱਦਮੇ ਮੇਰੇ ਕੋਲ ਨੇ, ਸਿਰਫ ਮੇਰੇ ਕੋਲ, ਬਾਕੀ ਵਕੀਲਾਂ ਦੀ ਗੱਲ, ਜਿਹਦੇ 'ਚ ਕਿਧਰੇ ਪਤੀ ਨੇ ਤਲਾਕ ਮੰਗਿਆ, ਕਿਧਰੇ ਪਤਨੀ ਨੇ ਮੰਗਿਆ, ਸਿਰਫ ਦਿੱਲੀ ਦੇ 'ਚ ਇੱਕ ਵਕੀਲ ਕੋਲ, ਹਜ਼ਾਰਾਂ ਵਕੀਲ ਨੇ ਉੱਥੇ, ਹਜ਼ਾਰਾਂ ਮੁਕੱਦਮੇ ਨੇ, ਅਤੇ ਸਿਰਫ ਦਿੱਲੀ ਦੇ 'ਚ, ਅਤੇ ਸਾਰੇ ਦੇਸ਼ 'ਚ ਕਿਤਨੇ ਆਉਣਗੇ। ਡਾਕਟਰ ਮਨਜੀਤ ਸਿੰਘ ਨੇ ਮੈਨੂੰ ਉੱਥੇ ਬੈਕਰਸਫੀਲਡ ਦੇ 'ਚ ਦੱਸਿਆ, ਗਿਆਨੀ ਜੀ ਇੱਥੇ ਤਾਂ 83% ਕੈਲੀਫੋਰਨੀਆ 'ਚ ਸ਼ਾਦੀਆਂ ਤਲਾਕ ਹੋ ਜਾਂਦੀਆਂ, ਰਿਸ਼ਤੇ ਟੁੱਟ ਜਾਂਦੇ, 83% 83% ਟੁੱਟ ਜਾਂਦੇ। ਨਾਨਕੇ ਦਾਦਕਿਆਂ ਦੀ ਸੌਰ ਜੋ ਹੈ, ਸਹੁਰਿਆਂ ਦੀ ਕੌਣ ਚਿੰਤਾ ਕਰੇ, ਮੂਲ ਰਿਸ਼ਤਾ ਜੋ ਨਾਨਕੇ ਦਾਦਕਿਆਂ ਸਹੁਰਿਆਂ ਨੂੰ ਜਨਮ ਦਿੰਦਾ ਸੀ, ਉਹਦੇ 'ਚ ਹੀ ਦਰਾੜਾਂ ਪੈ ਗਈਆਂ ਨੇ। ਪਤੀ ਪਤਨੀ ਦਾ ਰਿਸ਼ਤਾ ਪਹਿਲੇ ਕਦੀ ਜਦ ਦੋ ਬੰਦੇ ਮਿਲਦੇ ਹੁੰਦੇ ਸਨ, ਕਿਧਰੇ ਵੀ ਬੱਚਿਆਂ ਦੀ ਪੁੱਜਦੇ ਸਨ, ਚਾਚਿਆਂ ਦੀ ਪੁੱਜਦੇ ਸਨ, ਤਾਇਆਂ ਦੀ ਪੁੱਜਦੇ ਸਨ, ਹੁਣ ਇਹ ਗੱਲ ਸਾਰੀ ਖਤਮ ਹੋ ਗਈ, ਪਰਿਵਾਰ ਤਾਂ ਟੁੱਟਦੇ ਜਾ ਰਹੇ ਨੇ, ਟੁੱਟ ਗਏ, ਰਿਸ਼ਤੇਦਾਰੀਆਂ ਤਾਂ ਭੰਗ ਹੋ ਗਈਆਂ, ਨਹੀਂ ਰਹੀਆਂ। ਸੂਕਸ਼ਮ ਢਾਂਚਾ ਜਦ ਮਿਲਨਸਾਰੀ ਦਾ ਜਜ਼ਬਾ ਰੱਖਦਾ ਸੀ, ਅੰਦਰ ਬਹੁਤ ਕੁਛ ਰੱਖਦਾ ਸੀ। ਹੁਣ ਮੈਂ ਅਰਜ਼ ਕਰਾਂ, ਜੋ ਮੈਂ ਖਾਧਾ ਹੈ, ਜੋ ਮੈਂ ਪੀਤਾ ਹੈ, ਉਹੀ ਮੇਰਾ ਤਨ ਹੈ। ਮੈਂ ਜੋ ਬਣਿਆ, ਤੁਸੀਂ ਜੋ ਬਣੇ, ਗੁਸਤਾਖੀ, ਮਾਂ ਬਾਪ ਨੇ ਜੋ ਖਾਧਾ, ਮਾਂ ਬਾਪ ਨੇ ਜੋ ਪੀਤਾ, ਉਸ ਤੋਂ ਬਣਿਆ। ਮਾਂ ਕੀ ਰਕਤ ਪਿਤਾ ਬਿੰਦਾਰ, ਬਿੰਦ ਤੇ ਜਿਨ ਪਿੰਡ ਕੀਆ, ਅਗਨ ਕੁੰਡ ਰਹਾਇਆ, ਦਸਮਾ ਸਮਾ ਥਾ ਉਧਰ ਰੱਖਿਆ, ਬਾਹਰ ਲਾ ਗਈ ਮਾਇਆ। ਸਰੀਰ ਸਾਨੂੰ ਜਿਹੜਾ ਪਹਿਲੇ ਰੂਪ 'ਚ ਮਿਲਿਆ, ਇਹ ਸਾਡਾ ਖਾਧਾ ਪੀਤਾ ਨਹੀਂ ਹੈ, ਮਾਂ ਬਾਪ ਦਾ ਖਾਧਾ ਪੀਤਾ। ਮਾਂ ਨੇ ਜੋ ਖਾਧਾ ਖੂਨ ਬਣਿਆ, ਪਿਤਾ ਨੇ ਜੋ ਖਾਧਾ ਬਿੰਦ ਬਣਿਆ, ਰਕਤ ਬਿੰਦ ਕਰ ਨਿਮਿਆ, ਅਗਨ ਉਧਰ ਮਜਾਰ, ਉਸ ਬਿੰਦ ਤੋਂ, ਉਸ ਲਹੂ ਤੋਂ ਇੱਕ ਮਨੁੱਖੀ ਬੱਚੇ ਦਾ ਜਨਮ ਹੋਇਆ, ਇੱਕ ਢਾਂਚੇ ਦਾ ਜਨਮ ਹੋਇਆ। ਫਿਰ ਇਹ ਢਾਂਚਾ ਅੰਨ ਪਾਣੀ ਦੇ ਆਸਰੇ 'ਤੇ ਵੱਧਦਾ ਗਿਆ, ਵੱਧਦਾ ਗਿਆ। ਜੋ ਮੈਂ ਖਾਧਾ ਉਹੀ ਮਾਸ ਬਣਦਾ ਗਿਆ, ਉਹੀ ਚਰਬੀ ਬਣਦਾ ਗਿਆ। ਜੋ ਮੈਂ ਪੀਤਾ, ਜੋ ਮੈਂ ਖਾਧਾ, ਉਹਦੇ ਨਾਲ ਹੀ ਸਰੀਰ ਦਾ ਵਿਕਾਸ ਹੁੰਦਾ ਗਿਆ। ਇੰਜ ਕਹਿ ਲਓ, ਸਰੀਰ ਕੀ ਹੈ? ਰੋਟੀਆਂ ਦਾ ਢੇਰ, ਹੋਰ ਕੀ ਹੈ? ਪਾਣੀ ਦਾ ਢੇਰ, ਇਸ ਤੋਂ ਇਲਾਵਾ ਹੋਰ ਕੀ ਹੈ? ਸਾਡੇ ਤ੍ਰੈ ਮਨ ਦੇਵਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਅਸੋਣੀ ਬੰਨ। ਇਹ ਭੋਜਨ ਹੈ, ਸੂਖਸ਼ਮ ਸਰੀਰ ਭੋਜਨ ਦੇ ਆਸਰੇ 'ਤੇ ਨਹੀਂ ਜੀਵੇਗਾ, ਕਤਈ ਨਹੀਂ ਜੀਵੇਗਾ। ਇਹ ਗੱਲ ਵੱਖਰੀ ਹੈ ਕਿ ਸੂਖਸ਼ਮ ਸਰੀਰ ਤਨ ਦੀ ਸੰਗਤ ਕਰ ਕਰਕੇ ਸਰੀਰ ਦੀਆਂ ਲੋੜਾਂ ਨੂੰ ਲੋਭ ਬਣਾ ਲੈਂਦਾ ਹੈ। ਜੈਸੇ ਮਨੁੱਖ ਨੂੰ ਭੁੱਖ ਲੱਗੀ ਹੈ ਅਤੇ ਖਾ ਰਿਹਾ ਭੋਜਨ, ਭੁੱਖ ਮਿਟ ਗਈ। ਸੂਖਸ਼ਮ ਸਰੀਰ ਕਹਿੰਦਾ ਰਸਤੇ ਹੈ, ਹੋਰ ਛੱਕ ਹੋਰ ਛੱਕ, ਤੋ ਭੋਜਨ ਲੋਭ ਬਣ ਗਿਆ, ਧਨ ਵੀ ਲੋਭ ਬਣ ਜਾਂਦਾ ਹੈ, ਰੂਪ ਵੀ ਲੋਭ ਬਣ ਜਾਂਦਾ ਹੈ। ਫਿਰ ਲੋਭ ਦੀਆਂ ਅਨੰਤ ਦਿਸ਼ਾਵਾਂ ਨੇ, ਪ੍ਰਭਤਾ ਦਾ ਲੋਭ, ਧਨ ਸੰਪਦਾ ਦਾ ਲੋਭ, ਰੂਪ ਰੰਗ ਦਾ ਲੋਭ। ਫਿਰ ਲੋਭ ਸੰਗ੍ਰਹਿ ਕਰਨਾ ਚਾਹੁੰਦਾ ਹੈ, ਸੱਤਵੇਂ ਸੰਜ ਕੀਆ ਘਰਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਸੰਗ੍ਰਹਿ ਕਰਨਾ ਚਾਹੁੰਦਾ ਹੈ। ਲੋਭ ਕਹਿੰਦਾ ਨਹੀਂ, ਸਿਰ ਮੈਂ ਵਰਤਣਾ ਥੋੜ੍ਹੀ ਹੈ, ਸੰਗ੍ਰਹਿ ਕਰਨਾ ਹੈ, ਪਹਾੜ ਲਾਣੇ ਨੇ। ਤੋ ਹੰਕਾਰ ਕਹਿੰਦਾ ਪ੍ਰਭਤਾ ਐਸੀ ਚਾਹੀਦੀ ਹੈ, ਮੈਂ ਸਾਰੀ ਦੁਨੀਆਂ ਦਾ ਰਾਜਾ ਹੋਵਾਂ। ਜੈਸੇ ਸਿਕੰਦਰ ਕਹਿੰਦਾ ਸੀ ਸਾਰੀ ਦੁਨੀਆਂ ਦਾ ਰਾਜਾ, ਇਹ ਕੀ ਪਿੰਡ ਦੇ ਚੌਧਰੀ ਜਾਂ ਕਿਸੇ ਮਹੱਲੇ ਗਲੀ ਦੇ ਚੌਧਰੀ ਜਾਂ ਘਰ ਦੇ ਚੌਧਰੀ ਜਾਂ ਕਿਸੇ ਦੇਸ਼ ਦੇ ਚੌਧਰੀ, ਨਹੀਂ ਸਾਰੀ ਦੁਨੀਆਂ ਦੇ ਚੌਧਰੀ। ਸਿਕੰਦਰ ਦੀ ਸੋਚਣੀ ਇਹ ਸੀ, ਪੋਰਸ ਦੀ ਸੋਚਣੀ ਇਹ ਸੀ, ਹੋਰ ਬੜੇ ਬੜੇ ਰਾਜੇ ਮਹਾਰਾਜਿਆਂ ਦੀ ਸੋਚਣੀ ਇਹ ਸੀ, ਸਾਰੀ ਦੁਨੀਆਂ ਦੇ ਲੀਡਰ, ਸਾਰੀ ਦੁਨੀਆਂ ਦੇ ਚੌਧਰੀ। ਸੀਮਾ ਕਿਧਰੇ ਹੈ? ਬਣਦੀ ਨਹੀਂ ਹੰਕਾਰ ਦੀ, ਧਨ ਦੀ ਸੀਮਾ ਨਹੀਂ ਬਣਦੀ, ਰੂਪ ਦੀ ਸੀਮਾ ਵੀ ਨਹੀਂ ਬਣਦੀ। ਮੇਰੇ ਪੜ੍ਹਨ ਦੇ 'ਚ ਆਇਆ, ਇਸ ਵਕਤ ਮਰਾਕੋ ਦੇ ਬਾਦਸ਼ਾਹ ਦੀ 1000 ਬੇਗਮਾਂ ਨੇ, ਇਸ ਤੋਂ ਪਹਿਲੇ ਜਿਹੜਾ ਨਿਜ਼ਾਮ ਹੈਦਰਾਬਾਦ ਸੀ ਉਸਦੀਆਂ 600 ਬੇਗਮਾਂ ਸਨ, ਇੱਕ ਪੰਜਾਬ ਦੇ ਮਹਾਰਾਜੇ ਦੀਆਂ 400 ਰਾਣੀਆਂ ਸਨ। ਫਿਰ ਸੰਗ੍ਰਹਿ ਕਰਨਾ, ਲੋਭ ਲੋਭ, ਕਿਧਰੇ ਧਨ ਦਾ ਲੋਭ, ਕਿਧਰੇ ਪ੍ਰਭਤਾ ਦਾ ਲੋਭ, ਕਿਧਰੇ ਰੂਪ ਰੰਗ ਦਾ ਲੋਭ। ਲੋਭ ਦੇ ਫਿਰ ਕਈ ਰੂਪ ਬਣਦੇ ਨੇ, ਹੰਕਾਰ ਲੋਭ ਔਰ ਵਾਸ਼ਨਾ। ਇਸ ਦੇ ਨਾਲ ਸੂਖਸ਼ਮ ਢਾਂਚਾ ਮਨੁੱਖ ਦਾ ਅਪਵਿੱਤਰ ਹੋ ਜਾਂਦਾ ਹੈ, ਭ੍ਰਸ਼ਟ ਹੋ ਜਾਂਦਾ ਹੈ। ਇੱਕ ਦਿਨ ਇਹ ਤਨ 'ਤੇ ਨਾਸ ਹੋ ਜਾਂਦਾ, ਕਿਉਂਕਿ ਬੁੱਢਾ ਹੁੰਦਾ, ਉਹ ਬੁੱਢਾ ਹੁੰਦਾ ਨਹੀਂ, ਇਸ ਚੱਕਰ 'ਚ ਨਾ ਪੈਣਾ। ਤਨ ਦੀ ਮੌਤ ਮਨ ਦੀ ਮੌਤ ਨਹੀਂ ਹੈ, ਤਨ ਬੁੱਢਾ ਹੋ ਗਿਆ, ਮਨ ਬੁੱਢਾ ਨਹੀਂ ਆਉਂਦਾ, ਇਸ ਚੱਕਰ 'ਚ ਨਾ ਪੈਣਾ। ਅਗਰ ਤਨ ਦੀ ਮੌਤ ਹੀ ਮਨ ਦੀ ਮੌਤ ਹੈ, ਸਤਸੰਗ ਕਰਨ ਦੀ ਲੋੜ ਹੀ ਨਹੀਂ, ਜਪ ਤਪ ਕਰਨ ਦੀ ਲੋੜ ਹੀ ਨਹੀਂ। ਤਨ ਨੂੰ ਪ੍ਰਕਿਰਤੀ ਦਾ ਨਿਯਮ ਇੱਕ ਦਿਨ ਖਤਮ ਕਰ ਦੇਗਾ, ਬੁੱਢਾ ਕਰ ਦੇਗਾ, ਕਮਜ਼ੋਰ ਕਰ ਦੇਗਾ, ਖਤਮ ਕਰ ਦੇਗਾ। ਅਤੇ ਤਨ ਮੂਲ ਰੂਪ ਦੇ 'ਚ ਅਤੇ ਆਖਿਰ ਭੋਜਨ ਤੋਂ ਬਣਿਆ, ਅਤੇ ਭੋਜਨ ਮੂਲ ਰੂਪ ਦੇ 'ਚ ਬਣਿਆ ਮਿੱਟੀ ਤੋਂ, ਸਾਡੀਆਂ ਸਾਰੀਆਂ ਲੋੜਾਂ ਇਹ ਮਿੱਟੀ ਪੂਰੀ ਕਰਦੀ ਹੈ। ਇਸ ਮਿੱਟੀ ਦੇ 'ਚ ਪਰਮਾਤਮਾ ਨੇ ਜੋ ਕੁਝ ਪਾ ਦਿੱਤਾ, ਇੱਕੋ ਹੀ ਦਫ਼ਾ ਪਾਇਆ, ਜੋ ਕੁਝ ਪਾਇਆ ਸੋ ਏਕਾ ਵਾਰ। ਅਨੰਤ ਕਾਲ ਤੋਂ ਮਨੁੱਖ ਇਹਦੇ 'ਚੋਂ ਸੋਨਾ ਕੱਢ ਲਿਆ, ਲੋਹਾ ਕੱਢ ਰਿਹਾ, ਪੱਥਰ ਕੱਢ ਰਿਹਾ, ਤਾਂਬਾ ਕੱਢ ਰਿਹਾ, ਜਸਤ ਤਰ੍ਹਾਂ ਤਰ੍ਹਾਂ ਦੀ ਮੈਦਨੀ ਆਦਿ ਕੱਢ ਰਿਹਾ, ਅੰਨ ਕੱਢ ਰਿਹਾ, ਧਨ ਕੱਢ ਰਿਹਾ। ਧਰਤੀ ਇਹ ਨਹੀਂ ਅਗਲੇ ਹੁਣ ਬਸ ਕਰ, ਛੱਡ ਆਉਣਾ, ਜੋ ਕੁਝ ਪਾਇਆ ਸੋ ਏਕਾ ਵਾਰ। ਉਸ ਭੰਡਾਰੀ ਨੇ ਐਸਾ ਭੰਡਾਰਾ ਪਾਇਆ, ਮੁੱਕਣ ਦੇ 'ਚ ਨਹੀਂ ਆ ਰਿਹਾ। ਮਨੁੱਖ ਹੀ ਮੁੱਕ ਜਾਂਦੇ ਨੇ, ਭੰਡਾਰਾ ਨਹੀਂ ਮੁੱਕਦਾ, ਧਰਤੀ ਉਸੇ ਤਰ੍ਹਾਂ ਭਰੀ ਪਈ ਹੈ। ਕੋਈ ਇੰਡੀਆ ਦੇ ਟਾਟਾ ਕੰਪਨੀ 110 ਸਾਲ ਤੋਂ ਲੋਹਾ ਕੱਢ ਰਹੀ ਹੈ ਇੱਕ ਪਹਾੜ ਦੇ 'ਚੋਂ, ਅਤੇ ਪਤਾ ਪਿਛਲੇ ਦਿਨੀ ਜੋ ਰਿਪੋਰਟ ਆਈ, ਉਹ ਕਹਿੰਦੇ ਨੇ ਅਸੀਂ ਸੌਵਾਂ ਹਿੱਸਾ ਵੀ ਨਹੀਂ ਕੱਢ ਸਕੇ, ਇੰਨਾ ਹੈ, ਇੰਨਾ ਪਿਆ 110 ਸਾਲ ਦੇ 'ਚ। ਜਦਕਿ ਇਤਨਾ ਲੋਹਾ ਉੱਥੇ ਬਣਦਾ ਹੈ, ਸਾਰੀ ਦੁਨੀਆਂ 'ਚ ਭੇਜਦੇ ਨੇ, ਕਹਿੰਦੇ ਨੇ ਸੌਵਾਂ ਹਿੱਸਾ ਵੀ ਨਹੀਂ ਕੱਢ ਸਕੇ, ਇਤਨਾ ਪਿਆ, ਇਤਨਾ ਪਿਆ ਸਾਰੀ ਦੁਨੀਆਂ 'ਚ, ਕਿਤਨਾ ਪਿਆ, ਕਿਤਨਾ ਤਾਂਬਾ ਪਿਆ, ਕਿਤਨਾ ਮਾਰਬਲ ਪਿਆ, ਕਿਤਨਾ ਲੋਹਾ ਪਿਆ, ਕਿਤਨਾ ਜਸਤ ਪਿਆ, ਹੋਰ ਤਰ੍ਹਾਂ ਤਰ੍ਹਾਂ ਦੀਆਂ ਧਾਤੂਆਂ ਪਈਆਂ ਨੇ, ਕਿਤਨਾ ਸੋਨਾ ਪਿਆ, ਮੁੱਕਿਆ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਾਂ, ਕਿਤਨੇ ਹੀਰੇ ਪਏ ਨੇ, ਕਿਤਨੇ ਮੋਤੀ ਪਏ ਨੇ ਸਾਗਰ ਦੇ 'ਚ, ਜੋ ਕੁਝ ਪਾਇਆ ਸੋ ਏਕਾ ਵਾਰ, ਮੁੱਕੇ ਨਹੀਂ ਨੇ। ਮਨੁੱਖ ਮੁੱਕ ਜਾਂਦੇ ਨੇ, ਖੋਦਣ ਵਾਲੇ ਮੁੱਕ ਜਾਂਦੇ ਨੇ, ਪ੍ਰਾਪਤ ਕਰਨ ਵਾਲੇ ਮੁੱਕ ਜਾਂਦੇ ਨੇ, ਭੰਡਾਰਾ ਨਹੀਂ ਮੁੱਕਦਾ, ਉਹ ਨਹੀਂ ਮੁੱਕਦਾ। ਤੋ ਮੈਂ ਅਰਜ਼ ਕਰਾਂ, ਤਨ ਦੀ ਮੌਤ ਮਨ ਦੀ ਮੌਤ ਨਹੀਂ ਹੈ, ਮਨ ਨਵੀਂ ਯਾਤਰਾ 'ਤੇ ਚੱਲ ਪੈਂਦਾ ਹੈ। ਤਨ ਖਾਕ ਦੇ 'ਚ ਲੀਨ ਹੋਵੇ, ਇਹ ਪ੍ਰਕਿਰਤੀ ਦਾ ਨਹੀਂ, ਐਵੇਂ ਬਣਿਆ ਜੋ ਖਾਕ 'ਚੋਂ ਹੈ। ਮਿੱਟੀ ਤੋਂ ਭੋਜਨ ਬਣਦਾ ਹੈ, ਭੋਜਨ ਤੋਂ ਰਕਤ ਬਿੰਦ ਬਣਦਾ ਹੈ, ਰਕਤ ਬਿੰਦ ਤੋਂ ਮਨੁੱਖੀ ਢਾਂਚਾ ਬਣਦਾ ਹੈ। ਫਿਰ ਕੁਦਰਤ ਜਿੱਥੋਂ ਤਨ ਦੀ ਉਤਪਤੀ ਹੈ ਉਸੇ 'ਚ ਲੀਨ ਕਰ ਦਿੰਦੀ ਹੈ, ਪ੍ਰਕਿਰਤੀ ਕਰਦੀ ਹੈ, ਇਹ ਪਰਮਾਤਮਾ ਹੀ ਕਰਦਾ ਸਭ ਨੂੰ। ਮਰੇ ਹੋਏ ਪਸ਼ੂ ਵੀ ਮਿੱਟੀ ਹੋ ਜਾਂਦੇ ਨੇ, ਖਾਕ ਹੋ ਜਾਂਦੇ ਨੇ ਜੰਗਲਾਂ ਦੇ ਵਿੱਚ। ਮਨੁੱਖ ਨੂੰ ਜਲਾਓ ਨਾ, ਦਫਨ ਨਾ ਕਰੋ, ਆਖਿਰ ਪਿਆ ਪਿਆ ਮਿੱਟੀ ਹੋ ਜਾਏਗਾ ਔਰ ਕੀ ਹੈ, ਖਾਕ ਹੋ ਜਾਏਗਾ। ਮਿੱਟੀ ਤੋਂ ਬਣਿਆ ਸਰੀਰ ਪ੍ਰਕਿਰਤੀ ਆਖਰ ਇਸ ਨੂੰ ਮਿੱਟੀ ਕਰ ਦਿੰਦੀ ਹੈ, ਪਰ ਜੋਤ ਸਰੂਪ ਹੈ, ਮਨ ਤੋਂ ਜੋਤ ਸਰੂਪ ਹੈ, ਉਹ ਮਿੱਟੀ ਦਾ ਪੁਤਲਾ ਨਹੀਂ ਹੈ, ਉਹ ਮਿੱਟੀ ਤੋਂ ਬਣਿਆ ਵੀ ਨਹੀਂ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਜੋਤ ਜਿਤਨੇ ਚਿਰ ਤੱਕ ਪਰਮ ਜੋਤ ਦੇ 'ਚ ਲੀਨ ਨਹੀਂ ਆਉਂਦੀ, ਮੁੜ ਮੁੜ ਕੇ ਤਨ ਮਿਲਦਾ ਰਹੇਗਾ, ਮਰਦਾ ਰਹੇਗਾ, ਜੰਮਦਾ ਰਹੇਗਾ, ਇਹ ਚੋਲਾ ਉਸਨੂੰ ਮਿਲਦਾ ਰਹੇਗਾ, ਇਹ ਜੰਮਦਾ ਰਹੇਗਾ, ਮਰਦਾ ਰਹੇਗਾ। ਇਸੇ ਨੂੰ ਭਾਈ ਗੁਰਦਾਸ ਕਹਿੰਦੇ ਨੇ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਦਾ ਆਵੇ ਜਾ। ਕਈ ਯੁਗਾਂ ਤੋਂ ਇਹ ਜਿਹੜਾ ਮੇਰਾ ਤਨ ਹੈ, ਕਈ ਯੁਗਾਂ ਤੋਂ ਚੱਲ ਰਿਹਾ, ਬਾਰ ਬਾਰ ਇਹ ਮਿੱਟ ਜਾਂਦਾ ਹੋਰ ਤਨ, ਇਹ ਮਿੱਟ ਜਾਂਦਾ ਹੋਰ ਤਨ। ਵਾਸ਼ਨਾ ਸੂਕਸ਼ਮ ਸਰੀਰ ਨੂੰ ਫਿਰ ਤਨ ਦੇ 'ਚ ਪਾ ਦਿੰਦੀ ਹੈ। ਹੁਣ ਮੈਂ ਫਿਰ ਦੁਹਰਾਵਾਂ, ਆਪ ਸਾਰੇ ਸਿਆਣੇ ਬੈਠੇ ਹੋ, ਤਨ ਦੀ ਮੌਤ ਵਾਸ਼ਨਾ ਦੀ ਮੌਤ ਨਹੀਂ ਹੈ। ਤਨ ਬਿਰਧ ਹੋ ਗਿਆ, ਵਾਸ਼ਨਾ ਬੁੱਢੀ ਨਹੀਂ ਆਉਂਦੀ, ਕਤਈ ਨਹੀਂ ਆਉਂਦੀ। ਤਨ ਰੋਗੀ ਵੀ ਹੋ ਸਕਦਾ, ਵਾਸ਼ਨਾ ਰੋਗੀ ਨਹੀਂ ਆਉਂਦੀ, ਵਾਸ਼ਨਾ ਹੈ ਹੀ ਰੋਗ, ਉਸਨੂੰ ਹੋਰ ਕੀ ਰੋਗੀ ਬਣਾਉਣਾ, ਉਹ ਸੂਕਸ਼ਮ ਸਰੀਰ ਦੇ 'ਚ ਰਹਿੰਦੀ ਹੈ, ਵਿਚਾਰਾਂ ਦੇ 'ਚ ਰਹਿੰਦੀ ਹੈ, ਸੋਚਣੀ ਦੇ 'ਚ ਰਹਿੰਦੀ ਹੈ, ਯਾਦਾਂ ਦੇ 'ਚ ਰਹਿੰਦੀ ਹੈ। ਸੂਕਸ਼ਮ ਸਰੀਰ ਇੱਕ ਹਵਾ ਦੀ ਤਰ੍ਹਾਂ ਨਿਰਾਕਾਰ ਹੈ ਔਰ ਪੂਰੇ ਸਰੀਰ ਦੇ ਅੰਦਰ ਹੈ। ਅਸਥੂਲ ਅਤੇ ਸੂਕਸ਼ਮ ਦਾ ਸੰਬੰਧ ਜੋੜ ਕੇ ਰੱਖਿਆ ਹੋਇਆ ਹੈ ਪਵਨ ਨੇ, ਇਸ ਵਾਸਤੇ ਪਵਨ ਨੂੰ ਥੰਬਾ ਕਿਹਾ, ਜਲ ਕੀ ਬੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾ। ਇਹਨੂੰ ਗੁਰੂ ਵੀ ਕਿਹਾ, ਗੁਰੂ ਵੀ ਚੋਲਾ ਹੁੰਦਾ ਦੋਹਾਂ ਨੂੰ ਜੋੜਨ ਦੇ 'ਚ। ਸਿੱਖ ਤੇ ਸਿੱਖ ਨੂੰ ਪਰਮਾਤਮਾ ਨਾਲ ਜੋੜਨਾ ਹੈ, ਗੁਰੂ ਵਿਚੋਲਾ ਹੈ। ਤਨ ਨੂੰ ਮਨ ਨਾਲ ਜੋੜ ਕੇ ਰੱਖਣਾ ਹੈ, ਮਨ ਨੂੰ ਤਨ ਨਾਲ ਜੋੜ ਕੇ ਰੱਖਣਾ ਹੈ, ਪਵਨ ਵਿਚੋਲਾ ਹੈ। ਪਨ ਵਿਚੋਲਾ ਕਰਤ ਇਕੇਲਾ ਮਹਾਰਾਜ ਇੰਝ ਲਿਖਦੇ ਨੇ, ਅਤੇ ਪਵਨ ਵਿਚੋਲਾ ਹੈ, ਪਵਨ ਗੁਰੂ ਹੈ, ਦੋਹਾਂ ਨੂੰ ਜੋੜ ਕੇ ਰੱਖਿਆ ਹੋਇਆ ਹੈ। ਜਿਸ ਦਿਨ ਪਵਨ ਦਾ ਇਹ ਧਾਗਾ ਟੁੱਟਦਾ ਹੈ, ਜਿਸ ਦਿਨ ਪਵਨ ਦੀ ਇਹ ਡੋਰੀ ਟੁੱਟਦੀ ਹੈ, ਦੋਹਾਂ ਦੇ ਸੰਬੰਧ ਟੁੱਟ ਜਾਂਦੇ। ਤਨ ਤੇ ਸਹਿਜੇ ਸਹਿਜੇ ਖਾਕ ਹੋ ਜਾਂਦਾ ਹੈ, ਰਾਖ ਹੋ ਜਾਂਦਾ ਹੈ, ਸੂਕਸ਼ਮ ਸਰੀਰ ਆਪਣੀ ਯਾਤਰਾ 'ਤੇ ਚੱਲ ਪੈਂਦਾ ਹੈ। ਕਿਸ ਤਰ੍ਹਾਂ ਦੀ ਯਾਤਰਾ 'ਤੇ ਚਲਾ ਜਾਂਦਾ ਹੈ, ਕਿੱਥੇ ਚਲਾ ਜਾਂਦਾ ਹੈ? ਸਾਈ ਵਸਤ ਪ੍ਰਾਪਤ ਹੋਈ ਜਿਸਿਓ ਲਾਇਆ ਹੇਤ, ਕਹੁ ਨਾਨਕ ਪ੍ਰਾਣੀ ਚੌਥੇ ਪੈਰੇ ਲਾਵੀ ਲੁਣਿਆ। ਜਿਹੜੀ ਪ੍ਰਬਲ ਵਾਸ਼ਨਾ ਸੀ, ਜਿਸ ਤਰ੍ਹਾਂ ਦੀ ਵਾਸ਼ਨਾ ਮਨੁੱਖ ਨੇ, ਆਨੰਦ ਨੇ, ਜਿਹੜੀ ਪ੍ਰਬਲ ਵਾਸ਼ਨਾ ਸੀ, ਉਸ ਵਾਸ਼ਨਾ ਨੇ ਉਸੇ ਢੰਗ ਦਾ ਉਸਨੂੰ ਸਰੀਰ ਪ੍ਰਾਪਤ ਕਰਾ ਦਿੱਤਾ, ਉਸ ਢੰਗ ਦਾ ਮਾਹੌਲ, ਕੁਟੁੰਬ, ਮਾਂ ਬਾਪ, ਉਸ ਢੰਗ ਦਾ ਮਹਿਫਿਲ। ਇਹ ਖੁਲਾਸਾ ਮੈਂ ਤੁਹਾਡੇ ਸਾਹਮਣੇ ਕੱਲ ਰੱਖਣ ਦੀ ਨਿਵਾਣੀ ਕੋਸ਼ਿਸ਼ ਕਰਾਂਗਾ। ਕਹਿੰਦੇ ਨੇ, ਤਨ ਰੋਜ਼ ਰੋਜ਼ ਬੁੱਢਾ ਹੋਵੇ, ਮਨ ਰੋਜ਼ ਰੋਜ਼ ਪਰਮਾਤਮਾ ਵਿੱਚ ਲੀਨ ਹੋਣ ਦੀ ਕੋਸ਼ਿਸ਼ ਕਰੇ, ਕਿਉਂਕਿ ਮਨ ਮਿੱਟੀ 'ਚ ਲੀਨ ਨਹੀਂ ਹੋ ਸਕਦਾ। ਸੂਕਸ਼ਮ ਸਰੀਰ ਮਿੱਟੀ 'ਚ ਮਿੱਟੀ ਨਹੀਂ ਹੋਏਗਾ, ਸੂਕਸ਼ਮ ਸਰੀਰ ਨੂੰ ਜਲਾ ਵੀ ਨਹੀਂ ਸਕਦੇ, ਸੂਕਸ਼ਮ ਸਰੀਰ ਨੂੰ ਦਫਨ ਵੀ ਨਹੀਂ ਕਰ ਸਕਦੇ, ਉਹ ਤਾਂ ਯਾਤਰਾ 'ਤੇ ਚੱਲ ਪਏਗਾ। ਔਰ ਹੋਰ ਵੀ ਮੈਂ ਅਰਜ਼ ਕਰਾਂ, ਜੇ 6 ਕਰੋੜ ਦੇ ਕਰੀਬ ਅਸਥੂਲ ਸਰੀਰ ਇਸ ਵਕਤ ਜ਼ਮੀਨ 'ਤੇ ਮੌਜੂਦ ਨੇ, ਤਾਂ ਇਤਨੇ ਸਮਝ ਲੈਣਾ, ਇਸ ਜ਼ਮੀਨ ਦੇ ਉੱਤੇ ਇਤਨੇ ਸੂਕਸ਼ਮ ਢਾਂਚੇ ਵੀ ਭਟਕ ਰਹੇ ਹੋਣੇ। ਇਹਨਾਂ 6 ਕਰੋੜ ਮਨੁੱਖਾਂ ਦੇ 'ਚ ਕੁਛ ਚੰਗੇ ਨੇ, ਕੁਛ ਮਾੜੇ ਨੇ, ਕੁਝ ਬਹੁਤ ਮਾੜੇ ਨੇ। ਉਹ ਜਿਹੜੇ ਸੂਕਸ਼ਮ ਸਰੀਰ ਨੇ, ਉਹ ਜਿਹੜੇ ਬਹੁਤ ਚੰਗੇ ਨੇ, ਉਹਨਾਂ ਨੂੰ ਦੇਵਤਾ ਕਹਿੰਦੇ ਨੇ। ਜਿਹੜੇ ਥੋੜ੍ਹੇ ਜਿਹਾ ਮਾੜੇ ਨੇ, ਭੂਤ ਕਹਿੰਦੇ ਨੇ, ਪ੍ਰੇਤ ਕਹਿੰਦੇ ਨੇ, ਬਹੁਤ ਮਾੜੇ ਨੇ, ਪਿਸਾਚ ਕਹਿੰਦੇ ਨੇ, ਕਹੋ ਭੈ ਕਿਨਰ ਪਿਸਾਚ ਕਹੋ ਪ੍ਰੇਤ। ਗੁਰੂ ਗੋਬਿੰਦ ਸਿੰਘ ਜੀ ਇਹ ਵੀ ਅਰਬਾਂ ਖਰਬਾਂ ਦੀ ਤਾਦਾਦ ਵਿੱਚ ਮੌਜੂਦ ਨੇ ਸਾਰੇ ਬ੍ਰਹਿਮੰਡ ਵਿੱਚ। 6 ਅਰਬ ਅੱਜ ਸਾਰੀ ਦੁਨੀਆ ਦੀ ਮਨੁੱਖਾਂ ਦੀ ਆਬਾਦੀ ਹੈ, ਪਸ਼ੂ ਪਕਸ਼ੀਆਂ ਦੀ ਗਿਣੀ ਤੇ ਬਹੁਤ ਲੰਬੀ ਚੌੜੀ। ਇਤਨੇ ਸੂਖਸ਼ਮ ਸਰੀਰ ਮੌਜੂਦ ਨੇ ਮਾਤਾ ਦੇ ਗਰਭ ਵਿੱਚ। ਇਹ ਸੂਖਸ਼ਮ ਢਾਂਚਾ ਪ੍ਰਵੇਸ਼ ਕਰਦਾ ਹੈ ਜਦ ਸੰਯੋਗ ਦੇ ਸਾਧਨ ਇਕੱਠੇ ਹੋ ਜਾਣ, ਰਕਤ ਬਿੰਦ ਇਕੱਠਾ ਹੋ ਜਾਏ, ਇਹ ਸੂਖਸ਼ਮ ਸਰੀਰ ਪ੍ਰਵੇਸ਼ ਕਰ ਜਾਂਦਾ। ਇਸੇ ਦਾ ਹੀ ਨਾਂ ਜੀਵ ਆਤਮਾ ਰੱਖਿਆ ਗਿਆ। ਇਹਦੇ ਕੋਲ ਕੀ ਆਉਂਦਾ ਹੈ? ਇਹਦੇ ਕੋਲ ਜਨਮਾਂ ਜਨਮਾਂਤਰਾਂ ਦੇ ਸੰਸਕਾਰ ਹੁੰਦੇ ਨੇ, ਨਾਲ ਲਈ ਫਿਰਦਾ ਹੈ। ਇਹ ਸਰੀਰ ਲਈ ਫਿਰਦਾ ਕਿ ਜੋ ਅੱਜ ਤੱਕ ਖਾਧਾ ਹੈ, ਜੋ ਅੱਜ ਤੱਕ ਪੀਤਾ ਹੈ, ਉਹ ਲਈ ਫਿਰਦਾ ਹੈ। ਔਰ ਕੀ ਹੈ? ਮਾਸ ਕੀ ਹੈ? ਖਾਧੀ ਹੋਈ ਰੋਟੀ। ਚਰਬੀ ਕੀ ਹੈ? ਖਾਧੀ ਹੋਈ ਰੋਟੀ। ਇਹ ਹੱਡੀਆਂ ਦਾ ਢਾਂਚਾ ਕੀ ਹੈ? ਇਹ ਸਾਰੇ ਦਾ ਸਾਰਾ ਸਰੀਰ ਕੀ ਹੈ? ਅੱਜ ਤੱਕ ਖਾਧਾ ਹੋਇਆ ਭੋਜਨ। ਮਨ ਜਿਨ੍ਹਾਂ ਜਿਨ੍ਹਾਂ ਕਰਮਾਂ ਵਿੱਚ ਲੀਨ ਰਿਹਾ, ਉਹਦੇ ਜੋ ਸੰਸਕਾਰ ਬਣੇ ਨੇ, ਉਹੀ ਸੂਖਸ਼ਮ ਸਰੀਰ ਲਈ ਫਿਰਦਾ, ਉਹੀ ਲਈ ਫਿਰਦਾ। ਔਰ ਕਿਸ ਤਰ੍ਹਾਂ ਲਈ ਫਿਰਦਾ ਇਹ ਸੰਸਕਾਰ? ਕਿਸ ਤਰ੍ਹਾਂ ਭਟਕਾਉਂਦੇ ਨੇ ਔਰ ਕਿਸ ਕਿਸ ਪਾਸੇ ਲੈ ਜਾਂਦੇ ਨੇ? ਗੁਰਬਾਣੀ ਅਨੁਸਾਰ ਇਹ ਬਾਕੀ ਵਿਚਾਰਾਂ ਮੈਂ ਕੱਲ੍ਹ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਤੁਹਾਨੂੰ ਲੇਟ ਨਾ ਕਰੀਏ, ਕਿਉਂਕਿ 9:15 ਤੱਕ ਦਾਸ ਨੇ ਹਾਜ਼ਰੀ ਭਰਨੀ ਹੁੰਦੀ ਹੈ। ਸਾਰਿਆਂ ਦਾ ਧੰਨਵਾਦ, ਬੋਲ ਚੁੱਕ ਦੀ ਸ਼ਮਾ। ਮੈਂ ਇੱਕ ਦਫ਼ਾ ਫਿਰ ਅਰਜ਼ ਕਰਾਂ, ਇਹ ਕਥਾ ਅਤੇ ਕੀਰਤਨ ਸੂਖਸ਼ਮ ਸਰੀਰ ਲਈ ਹੈ। ਪਰ ਸੂਖਸ਼ਮ ਸਰੀਰ ਦੇ ਵਿੱਚ ਪ੍ਰਵੇਸ਼ ਕਰੇ ਸਾਧਨਾ ਕੀ ਹੈ? ਮਨ ਇਕਾਗਰ ਹੋਵੇ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੇਤ। ਇਕਾਗਰਤਾ ਹੋਵੇਗੀ ਕੀਰਤਨ ਅੰਦਰ ਪ੍ਰਵੇਸ਼ ਕਰੇਗਾ ਨਾ ਨਹੀਂ ਕਰੇਗਾ? ਇਕਾਗਰਤਾ ਹੋਵੇਗੀ ਗੁਰਬਾਣੀ ਅੰਦਰ ਪ੍ਰਵੇਸ਼ ਕਰੇਗੀ ਵਰਨਾ ਨਹੀਂ ਕਰੇਗੀ? ਵਾਹਿਗੁਰੂ ਵਾਹਿਗੁਰੂ ਜਪ ਰਹੇ ਹੋ, ਸਾਵਧਾਨੀ ਹੋਵੇਗੀ, ਇਕਾਗਰਤਾ ਹੋਵੇਗੀ, ਅੰਦਰ ਪ੍ਰਵੇਸ਼ ਕਰੇਗਾ ਵਰਨਾ ਨਹੀਂ ਕਰੇਗਾ? ਪਰ ਇਕਾਗਰਤਾ ਹੁੰਦੀ ਨਹੀਂ ਤਾਂ ਗੁਰਬਾਣੀ ਬਾਹਰ ਹੀ ਰਹਿ ਜਾਂਦੀ ਹੈ, ਵਾਹਿਗੁਰੂ ਮੰਤਰ ਬਾਹਰ ਹੀ ਰਹਿ ਜਾਂਦਾ। ਬਾਕੀ ਸਾਰਾ ਜਿਹੜਾ ਅਨਰਥ ਹੈ ਉਹਦੇ 'ਚ ਮਨ ਹੁੰਦਾ ਹੈ, ਉਹ ਸਾਰਾ ਮਨ ਦੇ 'ਚ ਚਲਾ ਜਾਂਦਾ। ਇੰਝ ਕਹਿ ਲਓ, ਤਨ ਦਾ ਪਾਣੀ ਰੋਜ਼ ਰੋਜ਼ ਨਿਰਮਲ ਹੁੰਦਾ ਜਾ ਰਿਹਾ ਹੈ, ਮਨ ਦੀ ਗਿਜ਼ਾ, ਮਨ ਦਾ ਭੋਜਨ ਰੋਜ਼ ਰੋਜ਼ ਮਹਿਲਾ ਹੁੰਦਾ ਜਾ ਰਿਹਾ ਹੈ। ਤਨ ਦਾ ਭੋਜਨ ਰੋਜ਼ ਰੋਜ਼ ਸਵੱਛ ਹੁੰਦਾ ਜਾ ਰਿਹਾ ਹੈ, ਮਨ ਦਾ ਭੋਜਨ ਰੋਜ਼ ਰੋਜ਼ ਗੰਦਾ ਹੋ ਜਾ ਰਿਹਾ ਹੈ। ਗੰਦਾ ਭੋਜਨ ਕੀ ਅੰਜਾਮ ਬਰਪਾ ਕਰਦਾ ਹੈ? ਬਾਕੀ ਵਿਚਾਰਾਂ ਕੱਲ੍ਹ। ਸਾਰਿਆਂ ਦਾ ਧੰਨਵਾਦ, ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂ? ਬੁਰੇ ਕਰਮ ਵਿੱਚ ਇਕਾਗਰਤਾ ਹੈ, ਬੁਰੇ ਕਰਮ ਵਿੱਚ ਮਨੁੱਖ ਸਾਵਧਾਨੀ ਵਰਤਦਾ ਹੈ, ਬੁਰੇ ਕਰਮ ਵਿੱਚ ਮਨੁੱਖ ਪੂਰਾ ਸੁਚੇਤ ਹੈ, ਡਰ ਹੈ ਸਮਾਜ ਦਾ, ਕਾਨੂੰਨ ਦਾ। ਤੋ ਰੋਜ਼ ਰੋਜ਼ ਸਾਰੀ ਦੁਨੀਆ ਦਾ ਸਮਾਜ ਬੁਰਾ ਹੁੰਦਾ ਜਾ ਰਿਹਾ ਹੈ, ਬੁਰਾ ਹੁੰਦਾ ਜਾ ਰਿਹਾ ਹੈ। ਰੋਜ਼ ਰੋਜ਼ ਦੁਨੀਆ ਵਿੱਚ ਭਲਾਈ ਘਟਦੀ ਜਾ ਰਹੀ ਹੈ, ਕਿਉਂਕਿ ਭਲਾ ਕਰਮ ਮਨ ਨਾਲ ਹੁੰਦਾ ਹੀ ਨਹੀਂ, ਕਰਦੇ ਹੀ ਨਹੀਂ ਲੋਕ, ਪੂਰਾ ਮਨ ਉਹਦੇ 'ਚ ਆਉਂਦਾ ਹੀ ਨਹੀਂ। ਇੱਕ ਥੋੜ੍ਹੀ ਹਰ ਸ਼ਹਿਰ ਦੇ ਹਰ ਮਨੁੱਖ ਨੇ ਕਿਹਾ ਮੈਨੂੰ, ਕੀ ਕਰੀਏ ਗਿਆਨੀ ਜੀ, ਬਾਣੀ 'ਤੇ ਪੜ੍ਹਦਿਆਂ ਮਨ 'ਤੇ ਜੁੜਦਾ ਹੀ ਨਹੀਂ, ਵਾਹਿਗੁਰੂ ਵਾਹਿਗੁਰੂ ਜਪਦਿਆਂ ਮਨ 'ਤੇ ਜੁੜਦਾ ਹੀ ਨਹੀਂ, ਮਨ 'ਤੇ ਹੁੰਦਾ ਹੀ ਨਹੀਂ। ਗੁਰਦੁਆਰੇ ਬੈਠੇ ਹੁੰਦੇ ਹਾਂ, ਨਿਮਕ ਮਾਏ ਚਾਰ ਕੁੰਠ ਫਿਰ ਆਵੇ, ਮਨ 'ਤੇ ਇੰਝ ਆਉਂਦਾ। ਸੰਧਿਆ ਦਾ ਵਕਤ ਸੀ, ਸੁਲਤਾਨਪੁਰ ਦੀ ਗੱਲ ਹੈ, ਅਤੇ ਸੁਲਤਾਨਪੁਰ ਦਾ ਨਵਾਬ ਘੋੜੇ 'ਤੇ ਅਸਵਾਰ ਲੰਘਿਆ, ਕੀ ਦੇਖਦਾ? ਵੇਈ ਨਦੀ ਦੇ ਕੰਧੇ ਕੰਢੇ 'ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਨੇ। ਘੋੜੇ ਤੋਂ ਉਤਰਾ, ਸਲਾਮ ਕਰਕੇ ਕਹਿੰਦਾ, ਨਾਨਕ ਜੀ ਤੁਸੀਂ ਕਹਿੰਦੇ ਹੋ ਰਾਮ ਅਤੇ ਅੱਲਾ ਇੱਕੋ ਹੀ ਹੈ, ਇੱਕੋ ਹੀ ਹੈ। ਅਤੇ ਸਤਿਗੁਰ ਕਹਿੰਦੇ ਨੇ ਇਹਦੇ 'ਚ ਕੀ ਸ਼ੱਕ ਹੈ, ਇੱਕੋ ਹੀ ਹੈ, ਅਤੇ ਨਾਮ ਅਲੱਗ ਅਲੱਗ ਨੇ, ਹਸਤੀ ਤਾਂ ਇੱਕੋ ਹੀ ਹੈ। ਇਹ ਤਾਂ ਭਾਸ਼ਾ ਦੇ ਹਿਸਾਬ ਨਾਲ ਨਾਮ ਅਲੱਗ ਅਲੱਗ ਨੇ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ, ਬਲਹਾਰੀ ਜਾਉ ਜੇਤੇ ਤੇਰੇ ਨਾਮ ਹੈ। ਔਰ ਸਾਰੇ ਨਾਮ ਅਵਤਾਰਾਂ ਦੇ ਮਨੁੱਖਾਂ ਦੇ ਰੱਖੇ ਹੋਏ ਨੇ, ਉਂਝ ਪਰਮਾਤਮਾ ਦਾ ਕੋਈ ਨਾਮ ਨਹੀਂ, ਅਨਾਮ ਹੈ, ਅਠਾਮ ਹੈ। ਸਾਡਾ ਵੀ ਕੋਈ ਨਾਮ ਨਹੀਂ, ਨਾਮ ਲੈ ਕੇ ਜੰਮਦੇ ਹਾਂ, ਬਾਅਦ ਵਿੱਚ ਸਾਨੂੰ ਨਾਮ ਦਿੱਤਾ ਜਾਂਦਾ ਹੈ। ਸੰਸਾਰ ਵਿੱਚ ਹਰ ਵਸਤੂ ਅਨਾਮ ਹੈ, ਕੋਈ ਨਾਮ ਨਹੀਂ ਹੈ। ਨਾਮ ਸਿਰਫ ਮਨੁੱਖੀ ਦੁਨੀਆ, ਮਨੁੱਖਾਂ ਨੂੰ ਪਤਾ ਇਸ ਦਰਖਤ ਦਾ ਕੀ ਨਾਮ ਹੈ, ਫੁੱਲ ਦਾ ਕੀ ਨਾਮ ਹੈ, ਇਹ ਫਲ ਦਾ ਕੀ ਨਾਮ ਹੈ, ਸਾਗ ਸਬਜ਼ੀ ਦਾ ਕੀ ਨਾਮ ਹੈ, ਇਹ ਦਵਾਈ ਦਾ ਕੀ ਨਾਮ ਹੈ, ਇਸ ਬਿਮਾਰੀ ਦਾ ਕੀ ਨਾਮ ਹੈ। ਔਰ ਸਾਰੇ ਨਾਂ ਮਨੁੱਖ ਨੇ ਰੱਖੇ ਨੇ, ਕੋਈ ਬਿਮਾਰੀਆਂ ਨੇ ਆਪਣੇ ਨਾਮ ਨਹੀਂ ਰੱਖੇ, ਕੋਈ ਦਵਾਈਆਂ ਨੇ ਆਪਣੇ ਨਾਮ ਨਹੀਂ ਰੱਖੇ, ਮਨੁੱਖ ਨੇ ਰੱਖੇ ਨੇ। ਸ਼ਹਿਰਾਂ ਦੇ ਨਾਮ, ਸੜਕਾਂ ਦੇ ਨਾਮ, ਗਲੀਆਂ ਦੇ ਨਾਮ, ਮੁਲਕਾਂ ਦੇ ਨਾਮ, ਮਜ਼ਹਬਾਂ ਦੇ ਨਾਮ, ਇਹ ਸਭ ਮਨੁੱਖ ਨੇ ਰੱਖੇ ਨੇ। ਤੱਤਾਂ ਦੇ ਨਾਮ, ਇਹ ਧਰਤੀ ਹੈ, ਪਵਨ ਹੈ, ਪਾਣੀ ਹੈ, ਅਗਨੀ ਹੈ, ਆਕਾਸ਼ ਹੈ, ਮਨੁੱਖ ਨੇ ਰੱਖੇ ਨਾ। ਕਹਿੰਦੇ ਨੇ ਵਿਚਾਰਕ, ਅਗਰ ਮਨੁੱਖ ਨਾ ਹੁੰਦਾ ਕਿਸੇ ਵਸਤੂ ਦਾ ਨਾਮ ਨਹੀਂ ਆਉਣਾ ਸੀ, ਵਸਤੂ ਤੇ ਹੋਣੀ ਸੀ, ਨਾਮ ਨਹੀਂ ਆਉਣਾ ਸੀ, ਤਾਂ ਫਿਰ ਗਿਆਨ ਵੀ ਨਹੀਂ ਆਉਣਾ ਸੀ। ਕਿਉਂ? ਕਿਸੇ ਵੀ ਚੀਜ਼ ਦਾ ਗਿਆਨ ਦੇਣਾ ਹੋਵੇ ਪਹਿਲੇ ਨਾਮ ਅੱਗੇ ਕਰਨਾ ਪਏਗਾ, ਨਾਮ ਤੋਂ ਬਿਨਾਂ ਗਿਆਨ ਨਹੀਂ ਦਿੱਤਾ ਜਾ ਸਕਦਾ। ਜੈਸੇ ਇੱਕ ਨਿੱਕਾ ਜਿਹਾ ਮੈਂ ਉਦਾਹਰਣ ਦਿਆਂ, ਵੀ ਮੈਂ ਤੁਹਾਨੂੰ ਆਖਾਂ, ਇਸ ਇਲਾਕੇ 'ਚ ਮੇਰਾ ਇੱਕ ਮਿੱਤਰ ਰਹਿੰਦਾ ਹੈ, ਬਚਪਨ ਦਾ ਦੋਸਤ, ਅਤੇ ਮੈਂ ਉਸਨੂੰ ਮਿਲਣਾ, ਮੈਨੂੰ ਉਹਦਾ ਥਾਂ ਟਿਕਾਣਾ ਦੱਸੋ, ਅਤੇ ਤੁਸੀਂ ਇਹ ਆਖੋਗੇ ਉਹਦਾ ਨਾਂ ਕੀ ਹੈ, ਮੈਂ ਕਿਹਾ ਨਾਂ ਤਾਂ ਮੈਨੂੰ ਆਉਂਦਾ ਹੀ ਨਹੀਂ, ਮੈਂ ਕੀ ਕਰਾਂ, ਨਾਮ ਮੈਨੂੰ ਨਹੀਂ ਆਉਂਦਾ, ਤੂੰ ਕੀ ਦੱਸੋਗੇ ਮੈਨੂੰ। ਜੇ ਤਾ ਕੀਤਾ ਤੇ ਤਾ ਨਾਂ ਵਿਣ ਨਾਵੇਂ ਨਾ ਹੀ ਕੋ ਥਾਂ। ਜਿਤਨੀ ਵੀ ਕ੍ਰਿਤ ਪ੍ਰਭੂ ਦੀ ਹੈ, ਮਨੁੱਖ ਨੇ ਸਭ ਨੂੰ ਨਾਮ ਦਿੱਤਾ ਹੈ, ਨਾਮ ਤੋਂ ਬਿਨਾਂ ਕੁਛ ਵੀ ਚੀਜ਼ ਨਹੀਂ। ਅਗਰ ਕੋਈ ਚੀਜ਼ ਨਾਮ ਤੋਂ ਬਿਨਾਂ ਹੈ ਤਾਂ ਫਿਰ ਮਨੁੱਖ ਕੋਲ ਅਜੇ ਉਸਦਾ ਗਿਆਨ ਵੀ ਨਹੀਂ ਹੈ, ਇਹ ਵੀ ਮਹਿਸੂਸ ਕਰਦੇ ਹਾਂ। ਗਿਆਨ ਅਤੇ ਨਾਮ ਦੋਵੇਂ ਸਮਿਲਿਤ ਨੇ। ਸਤਿਗੁਰ ਕਹਿਣ ਲੱਗੇ, ਨਵਾਬ ਸਾਹਿਬ, ਹਸਤੀ ਤਾਂ ਇੱਕੋ ਹੈ, ਰਾਮ ਅੱਲਾ, ਇਹਦੇ 'ਚ ਕੀ ਸ਼ੱਕ ਹੈ, ਇਹ ਦੋ ਨਹੀਂ ਨੇ। ਜੋ ਰਾਮ ਹੈ ਉਹੀ ਅੱਲਾ ਹੈ, ਔਰ ਜੋ ਅੱਲਾ ਹੈ ਉਹੀ ਰਾਮ ਹੈ। ਨਵਾਬ ਕਹਿੰਦਾ, ਨਾਨਕ ਜੀ, ਇਸ਼ਾ ਦੀ ਨਮਾਜ਼ ਦੀ ਬਾਂਗ ਦਿੱਤੀ ਜਾ ਚੁੱਕੀ ਹੈ, ਸੂਰਜ ਜਦ ਗਰੂਬ ਹੋ ਜਾਂਦਾ ਹੈ, ਰਾਤ ਆਰੰਭ ਹੋ ਜਾਂਦੀ ਹੈ, ਉਸ ਸਮੇਂ ਜੋ ਮੁਸਲਮਾਨ ਨਮਾਜ਼ ਪੜ੍ਹਦੇ ਨੇ ਉਹਨੂੰ ਕਹਿੰਦੇ ਨੇ ਇਸ਼ਾ ਦੀ ਨਮਾਜ਼, ਅੰਮ੍ਰਿਤ ਵੇਲੇ ਜਿਹੜੀ ਪੜ੍ਹਦੇ ਨੇ ਫਜਰ ਦੀ ਨਮਾਜ਼। ਇਸ਼ਾ ਦੀ ਨਮਾਜ਼ ਦਾ ਸਮਾਂ ਹੋ ਗਿਆ, ਆਓ ਜੇ ਅੱਲਾਹ ਦੇ ਰਾਮ ਇੱਕ ਹੋਇਆ, ਚਲੋ ਇਕੱਠੇ ਚੱਲੀਏ, ਨਮਾਜ਼ ਪੜ੍ਹੀਏ। ਸਤਿਗੁਰੂ ਖੜ੍ਹੇ ਹੋ ਗਏ, ਚਲੋ ਨਵਾਬ ਸਾਹਿਬ ਚੱਲੀਏ। ਬਿਲਕੁਲ ਨਵਾਬ ਨੂੰ ਇਹ ਉਮੀਦ ਨਹੀਂ ਸੀ ਕਿ ਗੁਰੂ ਨਾਨਕ ਇਸ ਤਰ੍ਹਾਂ ਹੀ ਖੜ੍ਹੇ ਹੋ ਜਾਣਗੇ, ਮੇਰੇ ਨਾਲ ਚੱਲ ਪੈਣਗੇ। ਅੰਦਰੋਂ ਤਾਂ ਨਵਾਬ ਵੀ ਹੈਰਾਨ ਹੋਇਆ, ਬੇਬੇ ਨਾਨਕੀ ਤਾਂ ਖਬਰਾਂ ਜਾ ਪਹੁੰਚੀਆਂ, ਬੇਬੇ ਜੀ ਨਾਨਕ ਜੀ ਨਮਾਜ਼ ਪੜ੍ਹਨ ਜਾ ਰਹੇ, ਲੱਗਦਾ ਮੁਸਲਮਾਨ ਹੋਣ ਲੱਗ। ਸੁਲਤਾਨਪੁਰ ਦੇ ਵਿੱਚ ਖਬਰਾਂ ਪਹੁੰਚ ਗਈਆਂ। ਨਵਾਬ ਲੈ ਗਿਆ ਆਪਣੀ ਨਿੱਜੀ ਮਸਜਿਦ ਵਿੱਚ, ਉਹਦੀ ਆਪਣੀ ਬਣਾਈ ਹੋਈ ਮਹਿਲਾਂ ਵਿੱਚ, ਉਹਦੇ 'ਚ ਕੁਛ ਅਹਿਲਕਾਰ ਅਤੇ ਨਵਾਬ ਆਪ ਅਤੇ ਇਮਾਮ ਜਿਹਨੇ ਨਮਾਜ਼ ਪੜ੍ਹਾਉਣੀ ਹੈ। ਅੰਦਾਜ਼ਨ 10-12 ਮਨੁੱਖ ਕਤਾਰ 'ਚ ਖੜ੍ਹੇ ਨੇ, ਅੱਗੋਂ ਇਮਾਮ ਹੈ ਜਿਸਨੇ ਵਾਰੀ ਵਾਰੀ ਰੁਕਾਤ ਪੜ੍ਹਨੀ ਹੈ, ਮਤਲਬ ਨਮਾਜ਼ ਸ਼ੁਰੂ ਕਰਾਉਣੀ ਹੈ, ਉਸੇ ਕਤਾਰ 'ਚ ਗੁਰੂ ਨਾਨਕ ਦੇਵ ਜੀ ਖੜ੍ਹੇ ਹੋ ਗਏ। ਇਮਾਮ ਨੇ ਨਮਾਜ਼ ਸ਼ੁਰੂ ਕੀਤੀ, ਬਿਸਮਿਲ੍ਲਾ ਉਲ ਰਹਿਮਾਨ ਉਲ ਰਹੀਮ ਤੋਂ। ਸਾਰਿਆਂ ਨੇ ਸਜਦਾ ਕੀਤਾ, ਪਰ ਗੁਰੂ ਨਾਨਕ ਖੜ੍ਹੇ ਰਹੇ, ਨਹੀਂ ਸਜਦਾ ਕੀਤਾ। ਸਜਦਾ ਕਰਦਿਆਂ ਹੋਇਆਂ ਨਵਾਬ ਨੇ ਥੋੜ੍ਹਾ ਜਿਹਾ ਅੱਖ ਖੋਲ੍ਹ ਕੇ ਵੇਖ ਲਿਆ ਵੀ ਗੁਰੂ ਨਾਨਕ ਤਾਂ ਖੜ੍ਹੇ ਨੇ, ਅਤੇ ਨਮਾਜ਼ ਦੇ 'ਚ ਵਾਰ ਵਾਰ ਝੁਕਣਾ ਪੈਂਦਾ ਅਤੇ ਸਜਦਾ ਕਰਨਾ ਪੈਂਦਾ। ਝੁਕਣਾ ਪੈਂਦਾ ਗੋਡਿਆਂ ਦੇ ਬਾਹਰ, ਕੁਛ ਰੁਕਾਤਾਂ ਦੇ 'ਚ ਗੋਡੇ ਦੇ ਬਾਹਰ ਝੁਕਣਾ ਪੈਂਦਾ, ਕੁਝ ਰੁਕਾਤਾਂ ਦੇ 'ਚ ਸਜਦਾ ਕਰਨਾ ਪੈਂਦਾ। ਨਵਾਬ ਵਾਰ ਵਾਰ ਸਜਦਾ ਕਰ ਰਿਹਾ, ਗੁਰੂ ਨਾਨਕ ਨਹੀਂ ਕਰ ਰਿਹਾ। ਨਵਾਬ ਵਾਰ ਵਾਰ ਝੁਕ ਰਿਹਾ, ਗੁਰੂ ਨਾਨਕ ਨਹੀਂ ਝੁਕ ਰਿਹਾ, ਉਸੇ ਤਰ੍ਹਾਂ ਹੀ ਖੜ੍ਹੇ ਰਹੇ। ਆਖਿਰ ਨਿਵਾਜ਼ ਦੀ ਸਮਾਪਤੀ ਹੋਈ। ਹੱਸ ਕੇ ਨਵਾਬ ਕਹਿੰਦਾ, ਗੱਲਾਂ ਹੀ ਗੱਲਾਂ ਨੇ, ਰਾਮ ਅਤੇ ਅੱਲਾ ਇੱਕੋ ਹੀ ਹੈ, ਅੱਲਾ ਹੈ ਉਹੀ ਰਾਮ ਹੈ, ਰਾਮ ਹੈ ਉਹੀ ਅੱਲਾ ਹੈ। ਤੁਸੀਂ ਵਾਅਦਾ ਕੀਤਾ ਸੀ ਸਾਡੇ ਨਾਲ ਨਮਾਜ਼ ਪੜ੍ਹੋਗੇ, ਤੁਸੀਂ ਨਹੀਂ ਪੜ੍ਹੀ, ਨਹੀਂ ਪੜ੍ਹੀ। ਸਤਿਗੁਰ ਕਹਿੰਦੇ ਨੇ, ਅਸੀਂ ਆਪਣੇ ਵਾਅਦੇ ਦੇ ਕਾਇਮ ਹਾਂ, ਤੇਰੇ ਨਾਲ ਨਮਾਜ਼ ਪੜ੍ਹਨੀ, ਇਹ ਵਾਅਦਾ ਕੀਤਾ ਸੀ ਤੇਰੇ ਨਾਲ ਨਮਾਜ਼ ਪੜ੍ਹਨੀ ਹੈ, ਪਰ ਮੈਂ ਤੇਰੇ ਨਾਲ ਘੋੜੇ ਨਹੀਂ ਖਰੀਦਣੇ, ਤੂੰ ਤਾਂ ਕਾਬਲ ਦੇ 'ਚ ਘੋੜੇ ਖਰੀਦ ਰਿਹਾ ਸੀ, ਮੈਨੂੰ ਨਹੀਂ ਘੋੜਿਆਂ ਚਾਹੀਦੇ, ਮੈਂ ਨਹੀਂ ਕਾਬਲ ਦੇ ਜਾ ਕੇ ਘੋੜੇ ਖਰੀਦਣੇ, ਤੂੰ ਦੱਸ ਨਮਾਜ਼ ਪੜ੍ਹ ਰਿਹਾ ਸੀ ਕਿ ਘੋੜੇ ਖਰੀਦ ਰਿਹਾ ਸੀ। ਦੋ ਆਦਮੀ ਭੇਜੇ ਸਨ ਨਵਾਬ ਨੇ ਕਾਬਲ, ਅਤੇ ਸ਼ਾਇਦ ਆਪ ਨੂੰ ਪਤਾ ਹੋਵੇ, ਕੋਈ 2000 ਸਾਲ ਤੋਂ ਕਾਬਲ ਘੋੜਿਆਂ ਦੀ ਮੰਡੀ ਚੱਲਿਆ ਆ ਰਿਹਾ। 1000 ਸਾਲ ਦਾ ਤਾਂ ਇਤਿਹਾਸ ਮੌਜੂਦ ਹੈ, ਲੇਕਿਨ ਇਤਿਹਾਸਕਾਰ ਕਹਿੰਦੇ ਨੇ ਬਹੁਤ ਪੁਰਾਣੀ ਮੰਡੀ ਹੈ। ਅਫਗਾਨੀ ਲੋਕਾਂ ਦਾ ਬਹੁਤ ਵੱਡਾ ਸ਼ੌਕ ਹੈ ਘੋੜ ਸਵਾਰੀ। ਤਾਂ ਕਾਬਲ ਦੇ 'ਚ ਭਾਦਰੋਂ ਦਾ ਪੂਰਾ ਮਹੀਨਾ ਘੋੜਿਆਂ ਦੀ ਮੰਡੀ ਲੱਗਦੀ ਹੈ। ਇਰਾਕੀ ਘੋੜੇ, ਇਰਾਨੀ ਘੋੜੇ, ਤੁਰਕਮਿਨਿਸਤਾਨ ਦੇ ਘੋੜੇ, ਉਜ਼ਬੇਕਿਸਤਾਨ ਦੇ ਘੋੜੇ ਔਰ ਅਫਗਾਨਿਸਤਾਨ ਦੇ ਘੋੜੇ ਸਾਰੇ ਉੱਥੇ ਇਕੱਠੇ ਹੁੰਦੇ ਨੇ। ਵਪਾਰੀ ਲਿਆਉਂਦੇ ਨੇ, ਖਰੀਦਦੇ ਨੇ, ਵੇਚਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਵੀ ਜਦ ਘੋੜਿਆਂ ਦੀ ਲੋੜ ਪਈ, 500 ਮੋਹਰਾਂ ਦੇ ਕੇ ਭਾਈ ਗੁਰਦਾਸ ਜੀ ਨੂੰ ਕਾਬਲ ਭੇਜਿਆ ਸੀ। ਵਧੀਆ ਘੋੜੇ ਖਰੀਦ ਕੇ ਲਿਆ ਇਰਾਕੀ। ਭਾਈ ਗੁਰਦਾਸ ਵੀ ਕਾਬਲ ਹੀ ਗਏ ਸਨ ਘੋੜਿਆਂ ਨੂੰ ਖਰੀਦਣ ਵਾਸਤੇ। ਬੜੇ ਪ੍ਰਾਚੀਨ ਕਾਲ ਤੋਂ ਅਫਗਾਨਿਸਤਾਨ ਘੋੜਿਆਂ ਦੀ ਮੰਡੀ ਰਿਹਾ ਔਰ ਹੁਣ ਵੀ ਹੈ। ਸਤਿਗੁਰੂ ਕਹਿਣ ਲੱਗੇ, ਅਸੀਂ ਵਾਅਦਾ ਕੀਤਾ ਸੀ ਤੇਰੇ ਨਾਲ ਨਮਾਜ਼ ਪੜ੍ਹਨੀ ਹੈ, ਤੇਰੇ ਨਾਲ ਕਾਬਲ ਦੇ ਜਾ ਕੇ ਘੋੜੇ ਨਹੀਂ ਖਰੀਦਣੇ, ਤੂੰ ਦੱਸ ਨਮਾਜ਼ ਪੜ੍ਹ ਰਿਹਾ ਸੀ ਕਿ ਘੋੜੇ ਖਰੀਦ ਰਿਹਾ ਸੀ। ਬੜਾ ਸ਼ਰਮਸਾਰ ਹੋਇਆ ਨਵਾਬ, ਕਹਿੰਦਾ ਹੈ ਆ ਤਾਂ ਅੰਦਰ ਦੀ ਜਾਣਗੇ। ਲੋਕ ਮੰਦਿਰ ਮਸਜਿਦ ਗੁਰਦੁਆਰਿਆਂ ਦੇ 'ਚ ਪੂਜਾ ਪਾਠ ਧਾਰਮਿਕ ਸਾਧਨਾਂ ਦੇ 'ਚ ਬਸ ਆਪਣੇ ਆਪਣੇ ਘੋੜੇ ਹੀ ਖਰੀਦਦੇ ਨੇ। ਕੌਣ ਨਮਾਜ਼ ਪੜ੍ਹਦਾ, ਕੌਣ ਜਪ ਕਰਦਾ, ਕੌਣ ਬੰਦਗੀ ਕਰਦਾ, ਸਭ ਆਪਣੇ ਆਪਣੇ ਘੋੜੇ ਖਰੀਦਦੇ ਨੇ। ਅਤੇ ਜਦ ਘੋੜੇ ਹੀ ਖਰੀਦਣ ਜਾਣਾ ਮੰਦਿਰ ਮਸਜਿਦ ਗੁਰਦੁਆਰੇ 'ਚ, ਤਾਂ ਗੁਸਤਾਖੀ ਮਾਫ, ਧਾਰਮਿਕ ਸਥਾਨ ਵਪਾਰ ਦਾ ਕੇਂਦਰ ਬਣ ਜਾਂਦਾ ਹੈ। ਤਾਂ ਫਿਰ ਵਪਾਰ ਦੇ ਜਿਹੜੀਆਂ ਬੇਈਮਾਨੀਆਂ ਆਉਂਦੀਆਂ ਨੇ, ਕਾਰੋਬਾਰ ਦੇ ਜਿਹੜੀ ਹੇਰਾ ਫੇਰੀ ਆਉਂਦੀ ਹੈ, ਉਹ ਮੰਦਿਰ ਮਸਜਿਦ ਗੁਰਦੁਆਰਿਆਂ 'ਚ ਵੀ ਹੋਵੇਗੀ, ਰੱਜ ਕੇ ਹੋਵੇਗੀ। ਖੈਰ ਇੰਨਾ ਹੀ ਮੈਂ ਅਰਜ਼ ਕਰਾਂ ਮੁਖਤਸਰ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੇਤ, ਕਾਮਨਾ ਮਨ ਨੂੰ ਨਾਮ ਨਾਲ ਨਹੀਂ ਜੁੜਨ ਦੇਗੀ, ਕਾਮਨਾ ਮਨ ਨੂੰ ਕੀਰਤਨ ਨਾਲ ਨਹੀਂ ਜੁੜਨ ਦੇਗੀ, ਕਾਮਨਾ ਮਨ ਨੂੰ ਜਪ ਨਾਲ ਨਹੀਂ ਜੁੜਨ ਦੇਗੀ। ਕਮ ਸੇ ਕਮ 24 ਘੰਟਿਆਂ 'ਚ ਮਨੁੱਖ ਅੱਧਾ ਘੰਟਾ ਵੀ ਅਭਿਆਸ ਕਰੇ, ਕੱਲ੍ਹ ਤੋਂ ਸੰਕਲਪ ਕਰੇ ਕਿ ਜਿਸ ਸਮੇਂ ਮੈਂ ਨਿਤਨੇਮ ਕਰਨਾ, ਮੈਂ ਕਾਮਨਾ ਨੂੰ ਨੇੜੇ ਆਉਣ ਹੀ ਨਹੀਂ ਦੇਣਾ, ਉਸ ਸਮੇਂ 'ਤੇ ਨਹੀਂ ਆਉਣ ਦੇਣਾ। ਰੋਜ਼ ਰੋਜ਼ ਮਨੁੱਖ ਆਪਣੀ ਕਾਮਨਾਵਾਂ ਤੋਂ ਹਾਰੇਗਾ, ਹਾਰਦਾ ਹੈ, ਰੋਜ਼ ਹਾਰ ਹੁੰਦੀ ਔਰ ਨਿਰਾਸ਼ ਹੋ ਕੇ ਫਿਰ ਮਨੁੱਖ ਸੰਕਲਪ ਕਰਨਾ ਹੀ ਛੱਡ ਦਿੰਦਾ, ਠੀਕ ਹੈ ਕਾਮਨਾ ਕਰਕੇ ਹੀ ਜਪਾਂਗੇ, ਕਾਮਨਾ ਕਰਕੇ ਹੀ। ਹਰ ਮਨੁੱਖ ਆਪਣੀ ਵਾਸ਼ਨਾ ਦੇ ਹੱਥੋਂ ਹਾਰਿਆ ਹੋਇਆ ਹੈ, ਹਰ ਮਨੁੱਖ ਆਪਣੀ ਕਾਮਨਾਵਾਂ ਦੇ ਹੱਥੋਂ ਹਾਰਿਆ ਹੋਇਆ ਹੈ। ਕਾਮਨਾਵਾਂ ਕੀਰਤਨ ਕਥਾ ਜਪ ਨਾਲ ਜੁੜਨ ਨਹੀਂ ਦਿੰਦੀਆਂ, ਕਾਮਨਾਵਾਂ ਕਈ ਦਫ਼ਾ ਮੰਦਿਰ ਮਸਜਿਦ ਗੁਰਦੁਆਰੇ ਆਉਣ ਨਹੀਂ ਦਿੰਦੀਆਂ, ਕੁਛ ਵੀ ਨਹੀਂ ਕਰਨ ਦਿੰਦੀਆਂ। ਕਾਮਨਾਵਾਂ ਮੰਦਿਰ ਮਸਜਿਦ ਆਉਣ ਤੋਂ ਰੋਕ ਦੇਣਗੀਆਂ, ਅਤੇ ਜੇ ਬੰਦਾ ਆ ਗਿਆ, ਥੋੜ੍ਹਾ ਜਿਹਾ ਸੰਕਲਪ ਉਸਦਾ ਪ੍ਰਬਲ ਹੈ, ਆ ਗਿਆ, ਅਤੇ ਕਾਮਨਾ ਕਹੇਗੀ ਆਪਾਂ ਵੀ ਤੇਰੇ ਨਾਲ ਹੀ ਬੈਠਣਾ, ਕਿੱਥੇ ਜਾਣਾ ਹੈ, ਜਾ ਗੁਰਦੁਆਰੇ, ਮੈਂ ਤੈਨੂੰ ਬਾਜ਼ਾਰ ਹੀ ਲੈ ਜਾਵਾਂਗੀ। ਕਾਮਨਾ ਫਿਰ ਮਨ ਨੂੰ ਲਈ ਫਿਰਦੀ ਹੈ। ਕਾਹੂੰ ਫਲ ਕੀ ਇੱਛਾ ਨਹੀਂ ਬਾਛੇ, ਕੇਵਲ ਭਗਤ ਕੀਰਤਨ ਸੰਗ ਰਾਛੇ, ਸਮਾਜ ਰੋਜ਼ ਰੋਜ਼ ਸਾਰੀ ਦੁਨੀਆ ਦਾ ਬੁਰਾ ਹੁੰਦਾ ਜਾ ਰਿਹਾ ਹੈ। ਕਿਉਂ? ਹਰ ਬੁਰੇ ਕਰਮ ਵਿੱਚ ਮਨ ਪੂਰਾ ਹੁੰਦਾ ਹੈ, ਹਰ ਬੁਰੇ ਕਰਮ ਦੀ ਸਾਵਧਾਨੀ ਹੁੰਦੀ ਹੈ, ਹਰ ਬੁਰੇ ਕਰਮ ਵਿੱਚ ਇਕਾਗਰਤਾ ਹੁੰਦੀ ਹੈ। ਕਿਉਂ? ਖਤਰਾ ਕਾਨੂੰਨ ਦਾ, ਖਤਰਾ ਸਮਾਜ ਦਾ, ਪਕੜੇ ਜਾਵਾਂਗੇ ਤਾਂ ਉਹਦੇ ਸੰਸਕਾਰ ਬਣ ਜਾਂਦੇ ਨੇ। ਹਰ ਬੁਰਾ ਕਰਮ ਮਨ ਦਾ ਹਿੱਸਾ ਬਣ ਜਾਂਦਾ ਹੈ। ਮਨ ਜਿਸ ਕਰਮ ਵਿੱਚ ਹੋਵੇ ਉਹੀ ਕਰਮ ਮਨ ਵਿੱਚ ਲਿਖਿਆ ਜਾਂਦਾ, ਦੂਜਾ ਨਹੀਂ। ਜਿਹੜਾ ਭੋਜਨ ਮੈਂ ਖਾ ਲਿਆ, ਮੇਰੇ ਕੰਠ ਤੋਂ ਥੱਲੇ ਗਿਆ, ਮੈਂ ਪ੍ਰਵਾਨ ਦਿਆਂ, ਉਹੀ ਮੇਰੇ ਤਨ ਦਾ ਹਿੱਸਾ ਬਣਦਾ, ਦੂਜਾ ਨਹੀਂ। ਥਾਲੀ 'ਚ ਪਿਆ ਮੇਰੇ ਸਾਹਮਣੇ, ਸਾਰਾ ਦਿਨ ਪਿਆ ਰਹੇ, ਇਹ ਮੇਰੇ ਸਰੀਰ ਦਾ ਹਿੱਸਾ ਨਹੀਂ ਬਣੇਗਾ। ਇਹ ਭੋਜਨ ਕੁਛ ਮਾਤਰਾ ਵਿੱਚ ਮੇਰੇ ਸਰੀਰ ਦਾ ਹਿੱਸਾ ਉਦੋਂ ਬਣੇਗਾ ਜਦ ਮੈਂ ਖਾ ਲਵਾਂ, ਅਤੇ ਇਹਦੀ ਜਿਹੜੀ ਮਾਤਰਾ ਸਰੀਰ ਵਿੱਚ ਰਹਿ ਜਾਏਗੀ ਉਹੀ ਖੂਨ ਹੈ, ਉਹੀ ਮਾਸ ਹੈ, ਉਹੀ ਹੱਡੀਆਂ ਨੇ, ਉਹੀ ਚਰਬੀ ਹੈ। ਜਿਸ ਕਰਮ ਵਿੱਚ ਮੇਰਾ ਮਨ ਹੈ ਉਹੀ ਕਰਮ ਮੇਰੇ ਮਨ ਵਿੱਚ ਲਿਖਿਆ ਜਾਏਗਾ, ਉਹਨੂੰ ਸੰਸਕਾਰ ਕਹਿੰਦੇ ਨੇ। ਔਰ ਜਿਹੜਾ ਕਰਮ ਮਨ ਕਰਕੇ ਪੂਰਾ ਕੀਤਾ ਹੈ ਉਹ ਫਿਰ ਵਿਚਾਰਾਂ 'ਚ ਚਲੇਗਾ, ਕਿਉਂਕਿ ਮਨ ਨਾਲ ਕੀਤਾ ਹੈ, ਪੂਰੀ ਇਕਾਗਰਤਾ ਨਾਲ ਕੀਤਾ ਹੈ। ਇਹ ਜਿਹੜੇ ਵਿਚਾਰ ਨੇ ਇਹਨੂੰ ਹੀ ਕਹਿੰਦੇ ਨੇ ਮੱਥੇ ਦੇ ਲੇਖ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੜੇ ਕੀਮਤੀ ਬੋਲ, ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੇ ਇਆਣਾ। ਬੜੀਆਂ ਬੜੀਆਂ ਕਿਤਾਬਾਂ ਪੜ੍ਹ ਲੈਂਦਾ, ਬੜੀਆਂ ਬੜੀਆਂ ਪੋਥੀਆਂ ਪੜ੍ਹ ਲੈਂਦੀਆਂ, ਬੜੀ ਵਿੱਦਿਆ ਹਾਸਲ ਕੀਤੀ ਹੈ, ਬੜੀਆਂ ਬੜੀਆਂ ਡਿਗਰੀਆਂ ਨੇ, ਇਹਦੇ ਕੋਲ ਬੜੇ ਬੜੇ ਪ੍ਰਮਾਣ ਪੱਤਰ ਨੇ, ਪਰ ਸਾਹਿਬ ਕਹਿੰਦੇ ਮੂੜ ਦਾ ਮੂੜ ਹੈ, ਸਿਰ ਦੇ ਲੇਖ ਤੇ ਪੜ੍ਹ ਹੀ ਨਹੀਂ ਸਕਦਾ। ਬਥੇਰੀਆਂ ਕਿਤਾਬਾਂ ਪੜ੍ਹ ਲੈਂਦਾ, ਸਿਰ ਦੇ ਲੇਖ ਪੜ੍ਹਨੇ ਨਹੀਂ ਆਉਂਦੇ। ਕਾਇਆ ਕਾਗਦ ਮਨ ਪਰਵਾਣਾ, ਮਨ ਪਰਵਾਣਾ ਲਿਖਿਆ ਹੋਇਆ ਲੇਖ ਹੈ, ਮਨ ਨੂੰ ਪੜ੍ਹਨਾ ਨਹੀਂ ਆਉਂਦਾ। ਇਹ ਸਿਰ ਦੇ ਲੇਖਾਂ ਨੂੰ ਪੜ੍ਹਨਾ ਨਹੀਂ ਆਉਂਦਾ, ਜੋ ਸਿਰ ਦੇ 'ਚ ਵਿਚਾਰ ਚੱਲਦੇ ਰਹਿੰਦੇ ਨੇ, ਸੋਚਣੀ ਚੱਲਦੀ ਰਹਿੰਦੀ ਹੈ, ਯਾਦਾਂ ਚੱਲਦੀਆਂ ਰਹਿੰਦੀਆਂ। ਅਗਰ ਯਾਦਾਂ ਬੁਰੀਆਂ ਚੱਲਦੀਆਂ ਪਈਆਂ ਨੇ, ਲੇਖ ਬੁਰੇ ਲਿਖੇ, ਵਿਚਾਰ ਗਲਤ ਚੱਲ ਰਹੇ ਨੇ, ਲੇਖ ਗਲਤ ਲਿਖੇ ਗਏ ਨੇ। ਸੋਚਣੀ ਗਲਤ ਚੱਲ ਰਹੀ ਹੈ, ਲੇਖ ਗਲਤ ਲਿਖੇ ਗਏ ਨੇ। ਮਹਾਰਾਜ ਕਹਿੰਦੇ ਕੋਈ ਪੜ੍ਹਦਾ ਹੀ ਨਹੀਂ, ਚੱਲਦੇ ਪਏ ਨੇ, ਲਿਖੇ ਜਾ ਰਹੇ ਨੇ ਔਰ ਅੰਦਰ ਚੱਲਦੇ ਪਏ ਨੇ। ਖਾਧਾ ਹੋਇਆ ਭੋਜਨ ਅੰਦਰ ਖੂਨ ਦੇ ਰਾਹੀਂ ਚੱਲਦਾ ਹੈ, ਮਨ ਦੇ ਤਲ 'ਤੇ ਕੀਤਾ ਹੋਇਆ ਪੂਰਕ ਕਰਮ ਵਿਚਾਰਾਂ ਦੇ ਚੱਲਦਾ ਰਹਿੰਦਾ ਹੈ, ਚੱਲਦਾ ਰਹਿੰਦਾ ਹੈ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੇ ਇਆਣਾ। ਧਾਰਮਿਕ ਵਿਦਵਾਨ ਅਨੁਭਵੀ ਪੁਰਸ਼ ਕਹਿ ਰਹੇ ਨੇ, ਸਾਰੀ ਦੁਨੀਆ ਦਾ ਸਮਾਜਿਕ ਢਾਂਚਾ ਰੋਜ਼ ਰੋਜ਼ ਬੁਰਾ ਹੁੰਦਾ ਜਾ ਰਿਹਾ, ਹਰ ਰੋਜ਼ ਔਸਤਨ ਬੁਰਾਈ ਵਧਦੀ ਜਾ ਰਹੀ ਹੈ ਸਾਰੇ ਸੰਸਾਰ ਦੇ 'ਚ, ਔਰ ਹਰ ਰੋਜ਼ ਔਸਤਨ ਭਲਾਈ ਘਟਦੀ ਜਾ ਰਹੀ ਹੈ ਸਾਰੇ ਸੰਸਾਰ ਦੇ 'ਚ। ਕਿਉਂ? ਹਰ ਬੁਰੇ ਕਰਮ ਦੇ 'ਚ ਮਨ ਦੀ ਇਕਾਗਰਤਾ ਹੈ, ਹਰ ਬੁਰੇ ਕਰਮ ਦੇ 'ਚ ਮਨੁੱਖ ਸਾਵਧਾਨ ਹੈ, ਬੇਈਮਾਨੀ ਦੇ 'ਚ ਬੜਾ ਸਾਵਧਾਨ ਹੈ। ਅਗਰ ਸਾਵਧਾਨ ਨਹੀਂ ਤਾਂ ਇਹਦੀ ਬੇਈਮਾਨੀ ਪਕੜੀ ਜਾਏਗੀ। ਹਰ ਗਲਤ ਕਰਮ ਦੇ 'ਚ ਇਹ ਪੂਰਾ ਸਾਵਧਾਨ ਹੈ, ਇਕਾਗਰ ਹੈ। ਅਗਰ ਇਕਾਗਰ ਨਹੀਂ, ਸਾਵਧਾਨ ਨਹੀਂ ਹੈ ਤਾਂ ਪਕੜਿਆ ਜਾਏਗਾ, ਦੂਜੇ ਦੀ ਪਕੜ ਦੇ 'ਚ ਆ ਜਾਏਗਾ। ਹਰ ਬੁਰੇ ਕਰਮ ਨੂੰ ਸਮਾਜ ਅਤੇ ਕਾਨੂੰਨ ਦੀ ਨਿਗਾਹ ਤੋਂ ਬਚਾ ਕੇ ਕਰਨਾ ਪੈਂਦਾ ਹੈ। ਸ਼ੁਭ ਕਰਮ ਦੇ ਉੱਤੇ ਕੋਈ ਪਰਦਾ ਪਾਉਣ ਦੀ ਲੋੜ ਨਹੀਂ, ਇਹ ਵੀ ਮੈਂ ਅਰਜ਼ ਕਰਦੇ ਹਾਂ। ਜਿਵੇਂ ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ, ਗੰਦਗੀ ਨੂੰ ਢੱਕਣਾ ਪੈਂਦਾ ਹੈ, ਗੰਦਗੀ ਨੂੰ ਖੁੱਲ੍ਹਾ ਨਹੀਂ ਰੱਖਣਾ ਪੈਂਦਾ, ਢੱਕਣਾ ਪੈਂਦਾ ਹੈ। ਲੇਕਿਨ ਫੁੱਲਾਂ ਨੂੰ ਢੱਕਣ ਦੀ ਲੋੜ ਹੈ, ਕਿਸੇ ਵੀ ਸ਼ੁਭ ਕਰਮ ਨੂੰ ਛੁਪਾਉਣ ਦੀ ਲੋੜ ਹੀ ਨਹੀਂ ਹੈ, ਲੋੜ ਹੀ ਨਹੀਂ ਹੈ। ਸ਼ੁਭ ਕਰਮ ਤੇ ਫੁੱਲਾਂ ਦੀ ਤਰ੍ਹਾਂ, ਉਹਨਾਂ ਦੀ ਤੇ ਮਹਿਕ ਹੈ, ਸੁੰਦਰ ਨੇ, ਬੜਾ ਸੁਹਾਪਣ ਹੈ। ਠੀਕ ਹੈ, ਜ਼ਮੀਨ ਦੇ ਉੱਤੇ ਭਾਵੇਂ ਫੁੱਲ ਵੱਧਦੇ ਜਾ ਰਹੇ ਹਨ, ਮਨੁੱਖ ਦੀ ਜੀਵਨ ਦੀ ਧਰਤੀ ਦੇ ਉੱਤੇ ਕੰਡੇ ਹੀ ਕੰਡੇ ਵੱਧਦੇ ਜਾ ਰਹੇ ਹਨ, ਫੁੱਲ ਕੋਈ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਹਕੀਕਤ ਹੈ, ਬਹੁਤ ਵੱਡੀ ਸੱਚਾਈ ਹੈ। ਸਮਾਜ, ਸਾਰੀ ਦੁਨੀਆ ਦਾ ਅਨੁਭਵੀ ਪੁਰਸ਼ ਕਹਿੰਦੇ ਨੇ, ਉਸ ਤਨ ਬੁਰਾ ਹੁੰਦਾ ਜਾ ਰਿਹਾ ਹੈ। ਬਾਜ਼ਾਰ ਦੇ ਵਿੱਚ ਬੁਰਾਈ, ਘਰ ਬਾਹਰ ਦੇ ਵਿੱਚ ਬੁਰਾਈ, ਗੁਸਤਾਖੀ ਮਾਫ਼, ਬਾਰ ਬਾਰ ਮਾਫ਼ੀ ਮੈਂ ਮੰਗ ਰਿਹਾ, ਮੰਦਰ ਮਸਜਿਦ ਗੁਰਦੁਆਰਿਆਂ 'ਚ ਬੁਰਾਈ ਲੈ ਜਾਂਦੀਆਂ ਨੇ ਪੱਗਾਂ, ਬਾਜ਼ਾਰ ਦੇ ਵਿੱਚ ਲੈ ਜਾਂਦੀਆਂ ਨੇ ਪੱਗਾਂ, ਮੰਦਰ ਮਸਜਿਦ ਗੁਰਦੁਆਰਿਆਂ 'ਚ ਬੁਰੇ ਕਰਮ ਹੁੰਦੇ ਨੇ ਸੰਸਾਰ ਦੇ ਵਿੱਚ, ਬੁਰੇ ਕਰਮ ਤੀਰਥਾਂ 'ਤੇ ਵੀ ਆਉਂਦੇ ਨੇ, ਮੰਦਰਾਂ 'ਚ ਵੀ ਆਉਂਦੇ ਨੇ। ਸਮੁੱਚਾ ਸੰਸਾਰ ਦਾ ਸਮਾਜਿਕ ਢਾਂਚਾ ਰੋਜ਼ ਰੋਜ਼ ਬੁਰਾ ਹੁੰਦਾ ਜਾ ਰਿਹਾ, ਬੁਰਾ ਹੁੰਦਾ ਜਾ ਰਿਹਾ। ਕਿਉਂ? ਬੁਰੇ ਕਰਮ ਦੇ 'ਚ ਪੂਰੀ ਇਕਾਗਰਤਾ ਹੈ, ਮਨ ਦਾ ਹਿੱਸਾ ਬਣ ਜਾਂਦਾ ਹੈ, ਅਤੇ ਜਿਹੜਾ ਕਰਮ ਮਨ ਦਾ ਹਿੱਸਾ ਬਣ ਗਿਆ, ਮਨ ਫਿਰ ਪ੍ਰੇਰਦਾ ਉਸ ਕਰਮ ਨੂੰ, ਉਹ ਕਰਨਾ ਫਿਰ ਕਰਨਾ, ਕਿਉਂਕਿ ਵਿਚਾਰਾਂ 'ਚ ਚੱਲਦਾ, ਸੋਚਣ 'ਚ ਚੱਲਦਾ। ਖਾਧਾ ਹੋਇਆ ਭੋਜਨ ਜਿਵੇਂ ਖੂਨ ਦੇ ਚੱਲਦਾ, ਮਨ ਦੇ ਤਲ 'ਤੇ ਕੀਤਾ ਹੋਇਆ ਕਰਮ ਜਿਹਦੇ 'ਚ ਇਕਾਗਰਤਾ ਹੈ, ਸਾਵਧਾਨੀ ਹੈ, ਉਹ ਮਨ ਦੇ 'ਚ ਵਾਰ ਵਾਰ ਚੱਲਦਾ, ਯਾਦ ਦੇ ਚੱਲਦਾ, ਵਿਚਾਰਾਂ 'ਚ ਚੱਲਦਾ, ਔਰ ਫਿਰ ਉਸ ਤੋਂ ਮਨੁੱਖ ਪ੍ਰੇਰਿਤ ਹੋ ਕੇ ਫਿਰ ਉਹੀ ਕਰਦਾ। ਇੱਕ ਭੁੱਲ ਇੱਕ ਦਫਾ ਨਹੀਂ ਕਰਦਾ, ਫਿਰ ਵਾਰ ਵਾਰ ਕਰਦਾ। ਭੁਲਾਵੜੇ ਭੁੱਲੀ ਭੁੱਲ ਭੁੱਲ ਪਛੋਤਾਣੀ। ਥੋੜ੍ਹਾ ਜਿਹਾ ਠੀਕ ਹੈ ਸਤਸੰਗੀ ਹੋਵੇ, ਕਦੀ ਕਦੀ ਗਹਿਰਾ ਜਾਂਦਾ ਹੋਵੇ ਤਾਂ ਪਛਤਾਪ ਕਰੇਗਾ, ਇਹ ਕੀ ਹੋ ਜਾਂਦਾ ਮੈਥੋਂ, ਇਹ ਕਿਉਂ ਹੋ ਜਾਂਦਾ, ਹੁਣ ਮੈਂ ਨਹੀਂ ਕਰਾਂਗਾ, ਫਿਰ ਕਰਦਾ। ਕਿਉਂ? ਜਦ ਬੁਰਾ ਕਰਮ ਕਰਦਾ ਉਹਦੇ 'ਚ ਪੂਰੀ ਇਕਾਗਰਤਾ ਹੈ, ਜਦ ਬਾਣੀ ਪੜ੍ਹਦਾ ਉਹਦੇ 'ਚ ਇਕਾਗਰਤਾ ਹੈ ਹੀ ਨਹੀਂ, ਜਦ ਵਾਹਿਗੁਰੂ ਵਾਹਿਗੁਰੂ ਜਪਦਾ ਉਹਦੇ 'ਚ ਇਕਾਗਰਤਾ ਹੈ ਹੀ ਨਹੀਂ। ਤਾਂ ਉਹ ਸ਼ੁਭ ਕਰਮ, ਉਹ ਗੁਰਬਾਣੀ ਮਨ ਦਾ ਹਿੱਸਾ ਹੀ ਨਹੀਂ ਬਣਦੀ। ਕਹਿੰਦੇ ਮੈਂ ਅੱਜ 251 ਸਾਹਿਬ ਦੇ ਪਾਠ ਕੀਤੇ ਨੇ, ਪਰ ਗੁਰਬਾਣੀ ਤਾਂ ਇਹ ਕਹਿੰਦੀ ਹੈ, 51 ਸਾਹਿਬ ਤਾਂ ਇਹ ਕਹਿੰਦੀ, ਕਿਨਕਾ ਏਕ ਜਿਸ ਜੀ ਵਸਾਵੇ ਤਾਂ ਕੀ ਮਹਿਮਾ ਗਨੀ ਨਾ ਆਵੇ। ਕੀਤੇ ਹੋਣਗੇ ਤੂੰ ਦੋ ਪਾਠ, ਅੰਦਰ ਤਾਂ ਤੇਰੇ ਕਿਣਕਾ ਮਾਤਰ ਵੀ ਕੋਈ ਨਹੀਂ। ਜਿੰਨੇ ਚਿਰ ਤੱਕ ਮਨ ਦੀ ਪੂਰੀ ਇਕਾਗਰਤਾ ਨਾ ਹੋਵੇ, ਸਾਵਧਾਨੀ ਨਾ ਹੋਵੇ, ਉਹ ਕਰਮ ਮਨ ਦਾ ਹਿੱਸਾ ਨਹੀਂ ਬਣਦਾ, ਨਹੀਂ ਬਣਦਾ। ਜਦ ਸਾਰੀ ਦੁਨੀਆ ਵਿੱਚ ਬੜੇ ਬੜੇ ਸਤਸੰਗੀ ਇਸ ਤਰ੍ਹਾਂ ਦਾ ਪ੍ਰਸ਼ਨ ਕਰਦੇ ਨੇ, ਗਿਆਨੀ ਜੀ ਕੀ ਕਰੀਏ, ਸਾਵਧਾਨੀ ਇਕਾਗਰਤਾ ਇਹ ਤਾਂ ਬਣਦੇ ਹੀ ਨਹੀਂ। ਮੈਂ ਕਿਹਾ ਬੁਰੇ ਕਰਮ ਦੀ ਸਾਵਧਾਨੀ ਇਤਨੀ ਵਰਤ ਚੁੱਕੇ ਹਾਂ, ਗਲਤ ਕਰਮਾਂ 'ਚ ਸਾਵਧਾਨੀ ਇਤਨੀ ਵਰਤ ਚੁੱਕੇ ਹਾਂ, ਬੜੇ ਪ੍ਰਬਲ ਸੰਸਕਾਰ ਬਣ ਗਏ, ਬੜੇ ਪ੍ਰਬਲ ਸੰਸਕਾਰ ਬਣ ਗਏ। ਅਤੇ ਜਿਵੇਂ ਬਹੁਤ ਵੱਡਾ ਸ਼ਿਪ ਜਹਾਜ਼ ਫੂਕਿਆਂ ਨਾਲ ਨਹੀਂ ਚੱਲੇਗਾ, ਕਹਿੰਦੇ ਨੇ ਛੋਟੇ ਸਾਧਨਾਂ ਦੇ ਨਾਲ ਵੱਡੇ ਕਰਮ ਨਹੀਂ ਆਉਂਦੇ। ਕੋਈ ਵੱਡਾ ਕੰਮ ਕਰਨਾ, ਉਹਦੇ ਲਈ ਸਾਧਨ ਵੱਡਾ ਜੁਟਾਉਣਾ ਪਏਗਾ। ਕਵੀ ਰਹੀਮ ਕਹਿੰਦੇ ਨੇ ਨਗਾਰਾ ਮੜਨਾ ਅਤੇ 100 ਚੂਹਿਆਂ ਦੀ ਖਲ ਨਾਲ ਵੀ ਨਹੀਂ ਮੜਿਆ ਜਾ ਸਕਦਾ, ਉੱਠ ਦੀ ਖਲ ਚਾਹੀਦੀ ਹੈ। ਕਵੀ ਰਹੀਮ, ਛੋਟੇ ਸਾਧਨਾਂ ਨਾਲ ਵੱਡਾ ਕੰਮ ਨਹੀਂ ਹੋ ਸਕਦਾ। ਇਹਦੇ ਉੱਤੇ ਉਹਨਾਂ ਨੇ ਤਸ਼ਬੀਹ ਦਿੱਤੀ ਹੈ ਬਈ 100 ਚੂਹਿਆਂ ਦੀ ਚਮੜੀ ਇਕੱਠੀ ਕਰੋ ਤਾਂ ਵੀ ਨਗਾਰਾ ਨਹੀਂ ਮੜਿਆ ਜਾਏਗਾ, ਇੱਕ ਉੱਠ ਕਾਫੀ ਹੈ, ਨਗਾਰਾ ਮੜਿਆ ਜਾਏਗਾ। ਅਕਸਰ ਨਗਾਰੇ ਉੱਠ ਦੀ ਖਲ ਨਾਲ ਮੜੇ ਜਾਂਦੇ ਨੇ। ਵੱਡਾ ਕੰਮ ਵੱਡੇ ਸਾਧਨਾਂ ਨਾਲ ਹੋਵੇਗਾ। ਇੱਕ 5 ਮਿੰਟ ਵਾਹਿਗੁਰੂ ਵਾਹਿਗੁਰੂ ਤੂੰ ਕਰ ਲਏ, ਜਲਦੀ ਜਲਦੀ ਘਾਹ ਜਿਵੇਂ ਕੱਟੀਦਾ ਜਪਜੀ ਸਾਹਿਬ ਪੜ੍ਹ ਲਿਆ, ਅਤੇ ਫਿਰ ਜਗ੍ਹਾ ਜਗ੍ਹਾ ਕਹਿੰਦਾ ਫਿਰ ਕੀ ਕਰੀਏ, ਮਨ 'ਤੇ ਇਕਾਗਰ ਨਹੀਂ ਆਉਂਦਾ, ਮਨ 'ਤੇ ਇਕਾਗਰ ਨਹੀਂ ਆਉਂਦਾ। ਫੂਕਿਆਂ ਦੇ ਨਾਲ ਕਦੀ ਜਹਾਜ਼ ਚੱਲਦੇ ਨੇ, ਚੂਹਿਆਂ ਦੀ ਖਲ ਨਾਲ ਕਿਧਰੇ ਨਗਾਰੇ ਮੜੇ ਜਾਂਦੇ ਨੇ। ਜੇ ਅੰਦਰ ਬੁਰਾਈ ਪਹਾੜ ਵਰਗੀ ਹੋ ਗਈ ਹੈ, ਬੜੀ ਪ੍ਰਬਲ ਹੋ ਗਈ ਹੈ, ਤਾਂ ਇਤਨੀ ਪ੍ਰਬਲਤਾ, ਇਤਨਾ ਸਮਾਂ, ਇਤਨੀ ਮਿਹਨਤ ਨਾਮ ਜਪਣ ਦੀ ਚਾਹੀਦੀ ਹੈ, ਤਾਂ ਜਾ ਕੇ ਕਿਧਰੇ ਖੇਡ ਬਣੇਗੀ। ਕਬੀਰ ਕਹਿੰਦੇ ਕੀ ਕਰੀਏ, ਲੋਕਾਂ ਨੂੰ ਆਰਾਮ ਖਿਲਾਉਣਾ ਜਾਣਾ ਬੱਚਿਆਂ ਦੀ ਖੇਡ ਸਮਝਿਆ, ਕੋਈ ਜਪ ਦੀ ਲੋੜ ਨਹੀਂ ਜੀ, ਕੋਈ ਤਪ ਦੀ ਲੋੜ ਨਹੀਂ, ਸਿਰਫ ਵਿਚਾਰ ਕਰੋ। ਬਾਰੰਗ ਬਾਰ ਬਾਰ ਪ੍ਰਭ ਜਪੀਏ, ਇਹ ਗੁਰੂ ਅਰਜਨ ਦੇਵ ਜੀ ਤੋਂ ਵੀ ਜ਼ਿਆਦਾ ਸਿਆਣੇ ਹੋ ਗਏ ਨੇ। ਬਾਰ ਬਾਰ ਜਪੋ, ਬਾਰ ਬਾਰ ਜਪੋ, 10 ਦਫਾ ਵਾਹਿਗੁਰੂ ਆਖੋ, ਚਲੋ ਇੱਕ ਦਫਾ 'ਚ ਥੋੜ੍ਹਾ ਜਿਹਾ ਮਨ ਇਕਾਗਰ ਹੋਵੇਗਾ। ਜਪੀ ਜਾਓ, ਜਪੀ ਜਾਓ, ਮਿਹਨਤ ਕਰੀ ਜਾਓ। ਜਿਸ ਵਕਤ ਮਨ ਪੂਰਾ ਹੋਇਆ, ਸਾਵਧਾਨੀ ਪੂਰੀ ਹੋਈ, ਇੱਕੋ ਦਫਾ ਦੇ ਵਾਹਿਗੁਰੂ ਨੇ ਵੀ ਅੰਦਰ ਕ੍ਰਾਂਤੀ ਪੈਦਾ ਕਰ ਦੇਣੀ, ਦੁਨੀਆ ਬਦਲ ਕੇ ਰੱਖ ਦੇਣੀ। ਕਿਨਕਾ ਏਕ ਜਿਸ ਜੀਵ ਸਾਵੇ ਤਾਂਖੀ ਮਹਿਮਾ ਗਣੀ ਨਾ ਆਵੇ। ਸਮਾਜ ਸਾਰੇ ਦਾ ਸਾਰਾ, ਸਾਰੀ ਦੁਨੀਆ ਦਾ ਬੁਰਾ ਹੁੰਦਾ ਜਾ ਰਿਹਾ। ਇਹ ਵੀ ਮੈਂ ਅਰਜ਼ ਕਰਾਂ, ਸਿਰਫ ਇੱਕ ਦੇਸ਼ ਦੀ ਗੱਲ ਨਹੀਂ ਹੈ, ਕਿਉਂ ਹਰ ਬੁਰੇ ਕਰਮ ਦੇ ਚ ਮਨ ਇਕਾਗਰ ਹੈ ਔਰ ਪੂਰਾ ਕਰਮ ਫਿਰ ਆਦਤ ਬਣ ਗਈ, ਸੁਭਾਅ ਬਣ ਗਿਆ। ਕਰਮ, ਸੰਸਕਾਰ, ਸੁਭਾਅ। ਇੱਕ ਕਰਮ ਮੈਂ ਅੱਜ ਕੀਤਾ ਬੁਰਾ, ਉਹਦੇ ਥੋੜ੍ਹੇ ਜਿਹਾ ਸੰਸਕਾਰ ਬਣੇ ਨੇ, ਉਹਨਾਂ ਸੰਸਕਾਰਾਂ ਨੇ ਮੈਨੂੰ ਫਿਰ ਪ੍ਰੇਰਿਆ, ਮੈਂ ਫਿਰ ਕੀਤਾ, ਸੰਸਕਾਰ ਜ਼ਰਾ ਹੋਰ ਪ੍ਰਬਲ ਬਣ ਗਏ ਨੇ। ਉਹਨਾਂ ਪ੍ਰਬਲ ਸੰਸਕਾਰਾਂ ਨੇ ਮੈਨੂੰ ਫਿਰ ਪ੍ਰੇਰਿਆ, ਮੈਂ ਫਿਰ ਕੀਤਾ, ਸੰਸਕਾਰ ਜ਼ਰਾ ਹੋਰ ਪ੍ਰਬਲ ਬਣ ਗਏ ਨੇ। ਬਾਰ ਬਾਰ ਉਹ ਕਰਮ ਰਿਪੀਟ ਕਰਦੇ ਹਾਂ, ਸੁਭਾਅ ਬਣ ਜਾਂਦਾ। ਕਹਿੰਦੇ ਨੇ ਕਰਮ ਬਦਲੇ ਜਾ ਸਕਦੇ ਨੇ, ਸੰਸਕਾਰ ਬਦਲੇ ਜਾ ਸਕਦੇ ਨੇ, ਸੁਭਾਅ ਨਹੀਂ ਬਦਲਿਆ ਜਾ ਸਕਦਾ, ਸੁਭਾਅ ਨਹੀਂ ਬਦਲਿਆ ਜਾ ਸਕਦਾ। ਤੁਸੀਂ ਆਖੋਗੇ ਸੁਭਾਅ ਨਹੀਂ ਬਦਲਿਆ ਜਾ ਸਕਦਾ, ਇਹਦੇ 'ਤੇ ਇੱਕ ਦਲੀਲ ਦੇ ਕੇ ਮੈਂ ਸਮਾਪਤੀ ਕਰਦੇ ਹਾਂ, ਸਮਾਂ ਮੇਰਾ ਹੋ ਗਿਆ। ਰਾਤੀ ਹੋਵਨ ਕਾਲੀਆਂ ਸੁੱਪੇ ਦਾ ਸੇਵਨ, ਦੇਹੋ ਬੱਗਾ ਤੱਪੇ ਘਣਾ ਕਾਲਿਆਂ ਕਾਲੇਵਨ। ਚਿੱਟਾ ਸੂਰਜ ਚੜਿਆ, ਚਾਰੋਂ ਪਾਸੇ ਚਿਟਿਆਈ ਛਾ ਗਈ ਹੈ, ਪਰ ਮਹਾਰਾਜ ਕਹਿੰਦੇ ਕਾਲੀਆਂ ਚੀਜ਼ਾਂ ਤੇ ਕਾਲੀਆਂ ਹੀ ਨੇ, ਉਹ ਤੇ ਨਹੀਂ ਚਿੱਟੀਆਂ ਹੋ ਗਈਆਂ। ਮੱਸਿਆ ਦੀ ਰਾਤ, ਕਾਲੀ ਬੋਲੀ ਰਾਤ, ਚਾਰੋਂ ਪਾਸੇ ਕਾਲਕ ਹੀ ਕਾਲਕ ਛਾ ਗਈ ਹੈ, ਪਰ ਚਿੱਟੀਆਂ ਚੀਜ਼ਾਂ ਤੇ ਚਿੱਟੀਆਂ ਹੀ ਨੇ, ਇਸ ਕਾਲਕ ਦਾ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ। ਜਿਹਦਾ ਸੁਭਾਅ ਸੰਤ ਬਣ ਗਿਆ, ਕਰੋੜਾਂ ਦੁਸ਼ਟ ਉਹਨੂੰ ਮਿਲਣ, ਉਹ ਆਪਣਾ ਸੰਤਪਣਾ ਨਹੀਂ ਛੱਡੇਗਾ। ਸੰਤ ਨਾ ਛੱਡੇ ਸੰਤ ਹੀ, ਜੇ ਕੋਟਕ ਮਿਲੇ ਅਸੰਤ, ਮਲਿਆਗਰ ਭਯੰਗਮ ਬੇੜਿਓ ਤੁਸ। ਦੁਸ਼ਟਾਂ ਦਾ ਸੁਭਾਅ ਕੀ ਬਦਲਣਾ ਹੈ? ਦੁਸ਼ਟਾਂ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀ ਤਵੀ 'ਤੇ ਬਿਠਾ ਦਿੱਤਾ। ਦੁਸ਼ਟਾਂ ਦਾ ਸੁਭਾਅ ਕੀ ਬਦਲਣਾ ਹੈ? ਦੁਸ਼ਟਾਂ ਨੇ ਦੇਵਕੀ ਨੂੰ, ਬਾਸ ਦੇਵ ਨੂੰ ਜੇਲ੍ਹ ਦੇ 'ਚ ਪਾ ਦਿੱਤਾ ਹੈ। ਦੁਆਪਰ ਯੁੱਗ ਦੇ ਅਵਤਾਰੀ ਪੁਰਸ਼ ਕ੍ਰਿਸ਼ਨ ਦਾ ਜਨਮ ਜੇਲ੍ਹ ਦੇ 'ਚ ਹੋਇਆ। ਦੁਸ਼ਟ ਆਪਣਾ ਸੁਭਾਅ ਨਹੀਂ ਬਦਲਦੇ ਹੁੰਦੇ, ਅਤੇ ਜੇ ਅਵਤਾਰ ਜਿਨ੍ਹਾਂ ਦਾ ਸੁਭਾਅ ਨਹੀਂ ਬਦਲ ਸਕਦੇ, ਜਣਾ ਖਣਾ ਕੀ ਬਦਲੇਗਾ? ਅਵਤਾਰ ਕੀ ਬਦਲਦੇ ਨੇ? ਸੰਸਕਾਰਾਂ ਨੂੰ ਬਦਲਦੇ ਨੇ, ਕਰਮਾਂ ਨੂੰ ਬਦਲ ਕੇ ਰੱਖ ਦਿੰਦੇ ਨੇ। ਸੱਜਣ ਠੱਗ, ਉਸਨੇ ਧਰਮਸ਼ਾਲਾ ਬਣਾਈ ਸੀ, ਮਸਜਿਦ ਬਣਾਈ ਸੀ, ਠੱਗ ਨਹੀਂ ਸੀ। ਇਹਦੇ ਮੁਸਾਫਰਖਾਨੇ 'ਚ ਇੱਕ ਦਿਨ ਬੜੇ ਧਨਾੜ ਬੰਦੇ ਆ ਕੇ ਠਹਿਰੇ, ਅਤੇ ਉਹ ਮੋਹਰਾਂ ਦੀ ਗਿਣਤੀ ਕਰਨ ਲੱਗ ਪਏ ਸੋਨੇ ਦੀਆਂ। ਬਸ ਲੋਭ ਪੈਦਾ ਹੋ ਗਿਆ, ਇਤਨੀਆਂ ਤਾਂ ਮੇਰੇ ਕੋਲ ਵੀ ਨੇ, ਮੈਂ ਮੰਦਰ ਬਣਾਇਆ, ਮੈਂ ਧਰਮਸ਼ਾਲਾ ਬਣਾਈ ਹੈ, ਮਸਜਿਦ ਬਣਾਈ ਹੈ, ਸਾਰਾ ਦਿਨ ਪਾਣੀ ਬਣਾ ਪਿਲਾਉਂਦਾ, ਪਰ ਇੰਨਾ ਧਨ ਤਾਂ ਮੇਰੇ ਕੋਲ ਵੀ ਨਹੀਂ ਜਿਹੜਾ ਇਹਨਾਂ ਕੋਲ ਹੈ। ਰਾਤ ਨੂੰ ਉਹਨਾਂ ਨੂੰ ਖਾਣੇ 'ਚ ਜ਼ਹਿਰ ਦੇ ਕੇ ਸਾਰਾ ਧਨ ਲੁੱਟ ਲਿਆ, ਮਾਰ ਲਿਆ। कर्म स्वभाव नहीं बनया बुरा यदि पहचान बार बार पश्चाताप होवेगा, यह स्वभाव नहीं बनया। अगर स्वभाव बनया पश्चाताप नहीं होवेगा, खुश होवेगा। चोरी करना जिन्हों का स्वभाव होंद, जब जेब किसी की कट लेंगे ने चोरों च लड्डू वरते ने कहना अज कमाल हो गया, अज हाथ साफ किया, अज तो कामयाबी मिल गई। चोर तो नचते हैं जिन्हों का चोरी सुभाव हो। कातल बड़ा खुश हो जाता कातल कतल करना जिदा सुभाव हो। डकैत बड़ा खुश हो जाता डाकुआ दे लड्डू बन रहा है जिस दिन डाके दे सफलता मिल जाए। पर मैरस करा जिदा सुभाव नहीं करके पश्चाताप पैदा होगा। पश्चाताप का मतलब है अजे सुभाव नहीं बनया। इस मनुख तो उम्मीद की जा सकती, ये संस्कार बदले जा सकते, ये कर्म बदले जा सकते हैं। गुरु नानक ने सज्जन ठग दे चों ठगी कढ़ दिती, वाकई सज्जन बना दिता, बदल देते संस्कार। पर मैं फिर अर्ज करा स्वभाव कर्म संस्कार बन गया, संस्कार स्वभाव बन गया, नहीं बदलेगा। देहो बग्गा तप्पे गणा कालिया काले वन। महाराज कहते चिट्टा सूरज चढ़िया कालिया चीजा कालिया रहनगिया, नहीं चिट्टिया आदियां नहीं आदि। काली बोली रात आई है मसिया दी, चिटिया चीजा चिटिया ही रहदियां ने। नेक होना जिसका सुभाव है, करोड़ा बुरे मनुख भी उसकी नेकी नु बुराई च नहीं बदल सकते। बुरा होना जिसका सुभाव है, गुस्ताखी माफ अवतारी पुरुष भी उसके सुभाव नु नहीं बदल सकते। संसार विच कहिंदे ने वद्दा जा रहा बुरा सुभाव, बुरे संस्कार और बुरे कर्म। संस्कार वद्दे जा रहे हैं, क्यों? हर बुरे कर्म विच मन की एकाग्रता है। हुण महाराज कहिंदे ने प्रभ की उस्तत करो संत मीत, सावधान एकाग्र चेत। समाज सारा बुरा होंदा जा रहा है तो हालात की बनणगे। इसनों जिस ढंग नाल गुरबाणी ने निखेड़े है खोले है, मैं कल थोड़े सामने बयान करने की कोशिश करांगा, क्यों समय की उलंघना ना करिए। और गुरु के कीर्तनिया ने आपनों शब्द सरवण कराना है और प्रोग्राम भी है। इत्थे ही समाप्ति। धन गुरु नानक देव जी महाराज बख्शिश करन रहमत करन। भावें अद्धा घंटा बाणी पढ़िए, 15 मिनट वाहिगुरु मंत्र का जप करिए, प्रभु रहमत कर, हे गुरु बख्शिश कर, उहदे साडी एकाग्रता होवे, उहदे साडी सावधानी होवे, उसे तेरी मेहर होवे, उसदे तेरी बख्शिश होवे। सारिआं दा धन्नवाद। फुल चुक दी शमा। वाहिगुरु जी का खालसा, वाहिगुरु जी की फतह। वाहिगुरु जी का खालसा, वाहिगुरु जी की फतह। एक विचार दास आपनों लड़ीवार सरवण करा रहे हैं। साढ़े कोल तन है, साढ़े कोल मन है, साढ़े कोल आत्मा है। तन दियां अपनियां लोड़ां ने, मन दियां अपनियां लोड़ां ने, आत्मा बेलोड़ है, कुछ भी उसनों नहीं चाहिए। वो सरबग है, संपूर्ण है, तृप्त है। तन दे अपने दुख ने, मन दे अपने कलेश ने। तन दा अपना संसार है, मन दी अपनी दुनिया है। और दोवां दी दुनिया वख-वख है, दोहां दा संसार वख-वख है, दोहां दी मंजिल भी वख-वख है। फिर धर्म ग्रंथ अवतारी पुरुष ऐसा कहंदे ने, जीव पूर्णता दी तलाश दे च है। हर मनुख कुछ लभ रहा है, हर मनुख दी अखां कुछ खोज रही हैं, कुछ ना कुछ तलाश कर रहा है। खोज खोज के जो मिले है, उस नाल ते मनुख संपूर्ण नहीं हो सकया, अधूरापन महसूस करता है। पूरा किवें होवेगा इहदा पता भी कोई नहीं। तो यात्रा जारी है, खोज जारी है, निगाह संपूर्णता दी तलाश कर रही है। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਐਸਾ ਫਰਮਾਨ ਹੈ, ਆਪਣੇ ਕੇਂਦਰ ਵਿੱਚ ਲੀਨ ਹੋ ਕੇ ਹੀ ਸੰਪੂਰਨਤਾ ਨਸੀਬ ਆਉਂਦੀ ਹੈ। ਤੋ ਇਸ ਤਨ ਦਾ ਕੇਂਦਰ ਕੀ ਹੈ, ਮੂਲ ਕੀ ਹੈ? ਮੂਲ ਤੇ ਮਿੱਟੀ ਹੈ, ਧਰਤੀ ਹੈ, ਮਾਤਾ ਧਰਤ ਮਹੱਤ। ਮੈਂ ਉਸ ਦਿਨ ਅਰਜ਼ ਕੀਤੀ ਸੀ, ਦੋ ਮਿੰਟ ਫਿਰ ਦੁਹਰਾ ਦਿਆਂ, ਤਨ ਰੋਟੀ ਹੈ, ਰੋਟੀ ਮਿੱਟੀ ਤੋਂ ਮਿਲਦੀ ਹੈ। ਤੁਸੀਂ ਆਖੋਗੇ ਤਨ ਰੋਟੀ ਹੈ, ਹਾਂ ਤਨ ਭੋਜਨ ਹੈ। ਤਨ ਬਣਦਾ ਹੈ ਖੂਨ ਤੋਂ, ਤਨ ਬਣਦਾ ਹੈ ਬਿੰਦ ਤੋਂ, ਐਸਾ ਮਹਾਰਾਜ ਦੀ ਬਾਣੀ ਕਹਿੰਦੀ ਹੈ, ਰਖਤ ਬਿੰਦ ਕਰ ਨਿਮਿਆ ਅਗਨ ਉਧਰ ਮਝਾਰ। ਇਹ ਰਖਤ ਬਿੰਦ ਤੋਂ ਬਣਦਾ ਹੈ, ਅਤੇ ਰਖਤ ਬਿੰਦ ਭੋਜਨ ਤੋਂ ਬਣਦਾ ਹੈ, ਰੋਟੀ ਤੋਂ ਬਣਦਾ ਹੈ, ਅਤੇ ਸਾਰਾ ਭੋਜਨ ਧਰਤੀ ਤੋਂ ਮਿਲਦਾ ਹੈ। ਤਨ ਇੱਕ ਦਿਨ ਧਰਤੀ ਵਿੱਚ ਧਰਤੀ ਹੋ ਜਾਏਗਾ। ਤਨ ਹਰ ਦਫਾ ਸੰਪੂਰਨ ਹੁੰਦਾ ਰਿਹਾ ਹੈ, ਤਨ ਦੀ ਹਰ ਦਫਾ ਯਾਤਰਾ ਸੰਪੂਰਨ ਹੁੰਦੀ ਰਹੀ ਹੈ, ਮਨ ਹਮੇਸ਼ਾ ਅਧੂਰਾ ਰਿਹਾ ਹੈ। ਔਰ ਜਿਤਨੇ ਚਿਰ ਤੱਕ ਮਨ ਸੰਪੂਰਨ ਨਹੀਂ ਆਉਂਦਾ, ਇਹ ਯਾਤਰਾ ਚੱਲਦੀ ਰਹੇਗੀ, ਜਨਮ ਅਤੇ ਮਰਨ ਚੱਲਦਾ ਰਹੇਗਾ। ਯਾਤਰਾ ਕੀ ਹੈ? ਫਿਰ ਇਹ ਮਨ ਤਨ ਪ੍ਰਾਪਤ ਕਰੇਗਾ, ਫਿਰ ਮਰਨ ਹੋਵੇਗਾ, ਫਿਰ ਜਨਮ, ਫਿਰ ਮਰਨ, ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਦਾਏ ਪਿਆ ਦੇ ਸਲਮੇ। ਤਨ ਮੂਲ ਰੂਪ ਵਿੱਚ ਮਿੱਟੀ ਹੈ, ਮਿੱਟੀ ਹੋ ਕੇ ਸੰਪੂਰਨ ਆਉਂਦਾ ਹੈ। ਮਨ ਜੋਤ ਸਰੂਪ ਹੈ, ਔਰ ਜੋਤ ਦੇ ਵਿੱਚ ਜੋਤ ਹੋ ਕੇ ਹੀ ਸੰਪੂਰਨ ਹੋਵੇਗਾ। ਜੋਤੀ ਜੋਤ ਰਲੀ ਸੰਪੂਰਨ ਥੀ ਯਾਰ। ਪ੍ਰਕਿਰਤੀ ਤਨ ਨੂੰ ਮਿੱਟੀ 'ਚ ਮਿੱਟੀ ਕਰ ਦਿੰਦੀ ਹੈ, ਪ੍ਰਕਿਰਤੀ ਮਨ ਨੂੰ ਜੋਤ ਦੇ 'ਚ ਜੋਤ ਨਹੀਂ ਕਰਦੀ। ਜਿਸ ਤਰ੍ਹਾਂ ਬਣੇ ਹੋਏ ਨਿਯਮ ਦੇ ਮੁਤਾਬਕ ਮਿੱਟੀ ਦਾ ਬਣਿਆ ਇੱਕ ਪੁਤਲਾ, ਇਹ ਆਖਿਰ ਮਿੱਟੀ ਹੋ ਜਾਂਦਾ ਹੈ, ਪਰ ਜੋਤ ਸਰੂਪ ਮਨ ਜੋਤ ਦੇ 'ਚ ਜੋਤ ਨਹੀਂ ਆਉਂਦਾ। ਅਗਰ ਇਸ ਤਰ੍ਹਾਂ ਹੋ ਸਕੇ ਫਿਰ ਇਹ ਜਪ ਤਪ ਦੀ ਲੋੜ ਨਹੀਂ ਹੈ, ਫਿਰ ਇਹ ਸਾਧਨਾ ਦੀ ਲੋੜ ਨਹੀਂ ਹੈ, ਫਿਰ ਸਤਸੰਗ ਦੀ ਲੋੜ ਨਹੀਂ ਹੈ। ਇੱਕ ਦਿਨ ਮਿੱਟੀ 'ਚ ਮਿੱਟੀ ਹੋਵਾਂਗੇ, ਇੱਕ ਦਿਨ ਜੋਤ ਦੇ ਜੋਤ ਹੋ ਜਾਵਾਂਗੇ। ਨਹੀਂ, ਜੋਤ ਦੇ 'ਚ ਜੋਤ ਹੋਣ ਵਾਸਤੇ ਸਾਧਨਾ ਕਰਨੀ ਪਏਗੀ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਆਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਮਨ ਨੂੰ ਜੋਤ ਆਖੇ, ਮਨ ਤੋਂ ਜੋਤ ਸਰੂਪ ਹੈ। ਇਸ ਵਾਸਤੇ ਮੈਂ ਅਰਜ਼ ਕਰਾਂ, ਤਨ ਦਾ ਆਕਾਰ ਹੈ, ਸੂਕਸ਼ਮ ਸਰੀਰ ਨਿਰਾਕਾਰ ਹੈ, ਉਹਦਾ ਕੋਈ ਆਕਾਰ ਨਹੀਂ। ਆਕਾਰ ਆਕਾਰ ਦੇ ਸਮਾ ਸਕਦਾ ਹੈ, ਨਿਰਾਕਾਰ ਨਿਰਾਕਾਰ ਦੇ ਸਮਾ ਸਕਦਾ ਹੈ। ਹਰ ਦਫ਼ਾ ਐਸਾ ਹੁੰਦਾ ਰਿਹਾ, ਆਕਾਰ ਆਕਾਰ ਵਿੱਚ ਲੀਨ ਹੁੰਦਾ ਰਿਹਾ, ਨਿਰਾਕਾਰ ਨਿਰੰਕਾਰ ਦੇ ਚ ਲੀਨ ਨਹੀਂ ਆਉਂਦਾ ਰਿਹਾ। ਹਰ ਦਫਾ ਜਨਮ ਜੀਵਨ ਅਧੂਰਾ ਹੀ ਰਿਹਾ, ਅਧੂਰਾ ਹੀ ਰਿਹਾ। ਤਨ ਦੀ ਯਾਤਰਾ ਸੰਪੂਰਨ ਹੋਈ, ਮਨ ਦੀ ਨਾ ਹੋਈ। ਤੋ ਇਹ ਕਿਸ ਤਰ੍ਹਾਂ ਹੋਵੇ? ਪ੍ਰਥਮ ਇਸ ਸਤਸੰਗ ਦੁਆਰਾ ਮਨ ਨੂੰ ਜੇ ਕਿਧਰੇ ਇਤਨੀ ਸਮਝ ਆ ਜਾਏ ਕਿ ਜਿਹੜੀਆਂ ਜਿਹੜੀਆਂ ਵਸਤੂਆਂ ਤਨ ਦੀਆਂ ਲੋੜਾਂ ਪੂਰੀਆਂ ਕਰਦੀਆਂ ਨੇ, ਉਹ ਮੇਰੀ ਲੋੜ ਨਹੀਂ ਹੈ। ਤਨ ਦੀ ਲੋੜ ਹੈ ਪਦਾਰਥ, ਮਨ ਦੀ ਲੋੜ ਹੈ ਪਰਮਾਤਮਾ। ਤਨ ਦੀ ਲੋੜ ਹੈ ਧਨ, ਮਨ ਦੀ ਲੋੜ ਹੈ ਧਰਮ। ਤਨ ਦੀ ਲੋੜ ਹੈ ਭੋਜਨ, ਮਨ ਦੀ ਲੋੜ ਹੈ ਭਜਨ। ਕਰੀਬਨ ਕਰੀਬਨ 90% ਮਨੁੱਖ ਸਮਾਂ ਅਤੇ ਜ਼ਿੰਦਗੀ ਤਨ ਦੀ ਲੋੜਾਂ ਦੇ 'ਚ ਹੀ ਬਤੀਤ ਕਰਦਾ ਹੈ, ਬਸਰ ਕਰਦਾ ਹੈ, ਮਨ ਦੀ ਤੇ ਬਹੁਤੀ ਦੁਨੀਆ ਫਿਕਰ ਹੀ ਨਹੀਂ ਕਰਦੀ। ਮਨ ਦਾ ਬੇਚੈਨ ਹੋਣਾ ਇਹਦਾ ਅਧੂਰਾਪਣ ਹੈ, ਮਨ ਦਾ ਦੁਖੀ ਹੋਣਾ ਇਹਦਾ ਅਧੂਰਾਪਣ ਹੈ। ਕੁਛ ਵੀ ਮਿਲ ਜਾਏ ਮਨ ਦੀ ਤ੍ਰਿਪਤੀ ਨਾ ਹੋਣਾ, ਇਸ ਗੱਲ ਦਾ ਸਬੂਤ ਹੈ ਇਹਦੀ ਲੋੜ ਕੁਛ ਹੋਰ ਹੈ, ਇਹਦੀ ਲੋੜ ਕੁਛ ਹੋਰ ਹੈ। ਭੋਜਨ ਇਸ ਦੀ ਲੋੜ ਨਹੀਂ ਹੈ, ਪਦਾਰਥ ਇਸ ਦੀ ਲੋੜ ਨਹੀਂ ਹੈ, ਧਨ ਸੰਪਦਾ ਇਹਦੀ ਲੋੜ ਨਹੀਂ ਹੈ, ਪਰਿਵਾਰ ਇਹਦੀ ਲੋੜ ਨਹੀਂ, ਇਹਦੀ ਲੋੜ ਨਿਰੰਕਾਰ ਹੈ। ਇਹ ਜੋਤ ਦੇ ਚ ਜੋਤ ਹੋ ਜਾਏ ਤਾਂ ਫਿਰ ਸੰਪੂਰਨ ਹੋ ਜਾਏਗਾ। ਜੋਤੀ ਜੋਤ ਲਲੀ ਸੰਪੂਰਨ ਥਈਆ ਰਾਮ। ਆਪਦੀ ਗਿਆਤਲੀ ਅਰਜ਼ ਕਰਾਂ, ਬੜੇ ਚੰਗੇ ਚੰਗੇ ਸ਼ਬਦ ਮਨੁੱਖ ਨੇ ਗਲਤ ਥਾਵਾਂ 'ਤੇ ਫਿੱਟ ਕੀਤੇ ਹੋਏ ਨੇ। ਜਦ ਸੁਰਤ ਸ਼ਬਦ ਨਾਲ ਜੁੜ ਜਾਏ, ਨਾਮ ਦੇ 'ਚ ਜੁੜ ਜਾਏ, ਪਰਮਾਤਮਾ ਜੁੜ ਜਾਏ ਤਾਂ ਪਰਮਾਤਮਾ ਸੱਚ ਹੈ, ਅਤੇ ਮਨ ਸੱਚ ਦੇ ਜੁੜ ਗਿਆ ਤਾਂ ਕਹਿੰਦੇ ਨੇ ਸੱਚਖੰਡ ਵਾਸੀ ਹੋ ਗਿਆ। ਪਰ ਸੱਚਖੰਡ ਵਾਸੀ ਹੋਣਾ ਸੀ ਮੁਰਦਿਆਂ ਨਾਲ ਜੋੜ ਦਿੱਤਾ, ਕੋਈ ਮਰ ਗਿਆ ਤਾਂ ਸੱਚਖੰਡ ਵਾਸੀ। ਹਾਲਾਂਕਿ ਜਿਹਦਾ ਮਨ ਸੱਚ ਦੇ ਚਲੀਨ ਹੋ ਗਏ, ਪ੍ਰਭੂ ਚਲੀਨ ਹੋ ਗਏ, ਸੱਚਖੰਡ ਵਾਸੀ। ਹਰ ਮਰਹੂਮ ਮਨੁੱਖ ਨੂੰ ਮਰੇ ਹੋਏ ਨੂੰ ਕਹਿ ਦੇਣਾ ਸੱਚਖੰਡ ਵਾਸੀ। ਇਹੀ ਕਾਰਨ ਹੈ ਕਿ ਧਰਮ ਦਾ ਸਭ ਤੋਂ ਪਾਵਨ ਸ਼ਬਦ ਅਤੇ ਪਾਵਨ ਅਵਸਥਾ ਅਸੀਂ ਗਲਤ ਥਾਂ 'ਤੇ ਜੋੜੀਏ। ਇਸ ਵਾਸਤੇ ਕਿਸੇ ਜੀਵਦੇ ਜਾਗਦੇ ਮਨੁੱਖ ਨੂੰ ਕਹਿ ਦੇਈਏ ਪ੍ਰਭੂ ਤੈਨੂੰ ਸੱਚਖੰਡ ਵਾਸੀ ਕਰੇ, ਟੁੱਟ ਕੇ ਪੈਂਦਾ, ਉਹਦੇ ਜਗੜਨ ਨੂੰ ਪਏਗਾ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋ ਸੀ ਵੀ ਸੱਚ। ਪਰਮਾਤਮਾ ਸੱਚ ਹੈ, ਮਨ ਨੂੰ ਸੱਚ ਦੇ ਚਲੀਨ ਕਰਨਾ, ਸੱਚਖੰਡ ਵਾਸੀ ਕਰਨਾ। ਤਨ ਮਿੱਟੀ ਦੇ ਚ ਮਿੱਟੀ ਹੋਵੇ, ਉਸ ਤੋਂ ਪਹਿਲੇ ਮਨ ਸੱਚ ਦੇ ਚ ਸੱਚ ਹੋ ਜਾਏ, ਫਿਰ ਐਸੇ ਪੁਰਸ਼ ਨੂੰ ਕਹਿੰਦੇ ਨੇ ਜੀਵਨ ਮੁਕਤ ਹੈ, ਜੀਵਨ ਮੁਕਤ ਹੈ। ਇਹ ਜੀਵਦਿਆਂ ਜੀ ਸੰਪੂਰਨ ਹੋ ਗਏ, ਇਹ ਜੀਵਦਿਆਂ ਜੀ ਸੱਚਖੰਡ ਵਾਸੀ ਹੋ ਗਏ। ਗੁਸਤਾਖੀ ਮਾਫ, ਜੋ ਜੀਵਦਿਆਂ ਜੀ ਸੱਚਖੰਡ ਵਾਸੀ ਨਹੀਂ ਹੋਇਆ, ਮਰ ਕੇ ਕੋਈ ਸੱਚਖੰਡ ਵਾਸੀ ਨਹੀਂ ਆਉਂਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜੋ ਜੀਵਦਿਆਂ ਜੀ ਮੁਕਤ ਨਹੀਂ ਹੋਇਆ, ਮਰ ਕੇ ਕੋਈ ਮੁਕਤ ਨਹੀਂ ਆਉਂਦਾ। ਮੂਹੇ ਹੋਏ ਜੋ ਮੁਕਤ ਦੇ ਹੋ ਗਏ, ਮੁਕਤ ਨਾ ਜਾਣੇ ਕੋਇਲਾ। ਸਤਸੰਗ ਦੇ ਚ ਪਹਿਲੇ ਮਨੁੱਖ ਨੂੰ ਇਹ ਸਮਝ ਆ ਜਾਏ ਕਿ ਸੰਸਾਰ ਦਾ ਕੋਈ ਵੀ ਪਦਾਰਥ ਮੇਰੇ ਮਨ ਦੀ ਲੋੜ ਨਹੀਂ ਹੈ। ਔਰ ਇਸ ਦਾ ਸਬੂਤ ਹੈ, ਸੰਸਾਰ ਦੇ ਚ ਕੁਛ ਵੀ ਮਿਲ ਜਾਏ ਮਨ ਤ੍ਰਿਪਤ ਨਹੀਂ ਹੁੰਦਾ, ਮਨ ਤ੍ਰਿਪਤ ਨਹੀਂ ਹੁੰਦਾ। ਕਾਰਨ ਮਨ ਦੀ ਇਹ ਲੋੜ ਹੀ ਨਹੀਂ ਹੈ। ਮਨ ਨੂੰ ਪਰਮਾਤਮਾ ਚਾਹੀਦਾ ਹੈ, ਔਰ ਮਨ ਨੂੰ ਪਰਮਾਤਮਾ 'ਚ ਲੀਨ ਕਰਨ ਵਾਸਤੇ ਸਾਧਨਾ ਕਰਨੀ ਪਏਗੀ। ਇਸ ਵਾਸਤੇ ਕਹਿੰਦੇ ਨੇ ਧਰਮ ਦੀ ਸਾਧਨਾ ਹੈ ਧਿਆਨ ਸਾਧਨਾ। ਸੁਣਾਉਣਾ ਦੂਜੇ ਨੂੰ, ਧਿਆਨ ਦੂਜੇ 'ਤੇ ਰੱਖਣਾ ਪਏਗਾ। ਸੁਣਨਾ ਹੈ, ਧਿਆਨ ਆਪਣੇ 'ਤੇ ਰੱਖਣਾ ਪਏਗਾ। ਧਿਆਨ ਦੂਜੇ 'ਤੇ ਨਹੀਂ, ਮਨੁੱਖ ਦੂਜੇ ਨੂੰ ਸੁਣਾ ਨਹੀਂ ਸਕੇਗਾ। ਧਿਆਨ ਆਪਣੇ 'ਤੇ ਨਹੀਂ, ਮਨੁੱਖ ਸੁਣ ਵੀ ਨਹੀਂ ਸਕੇਗਾ। ਕਹਿੰਦੇ ਨੇ ਸੁਣਾਉਣ ਨਾਲੋਂ ਸੁਣਨਾ ਹਜ਼ਾਰਾਂ ਗੁਣਾ ਔਖਾ ਹੈ। ਧਿਆਨ ਦੂਜੇ 'ਤੇ ਰੱਖਣਾ ਬੜਾ ਸੌਖਾ ਹੈ, ਧਿਆਨ ਆਪਣੇ 'ਤੇ ਰੱਖਣਾ ਬੜਾ ਔਖਾ ਹੈ, ਕਠਿਨ ਹੈ। ਹਰ ਮਨੁੱਖ ਕਰੀਬਨ ਕਰੀਬਨ ਆਪਣੇ ਧਿਆਨ ਨੂੰ ਆਪਣੇ ਤੋਂ ਦੂਰ ਰੱਖਦਾ ਹੈ। ਇਸ ਵਾਸਤੇ ਦੂਜਿਆਂ ਬਾਰੇ ਬਹੁਤ ਕੁਝ ਜਾਣਦਾ ਹੈ, ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ। ਚਲੋ ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਦੇ ਹਾਂ। ਇੱਕ ਪਿਤਾ ਪੁੱਤਰ ਬਾਰੇ ਬੜਾ ਕੁਛ ਜਾਣਦਾ ਹੈ, ਉਹਦੀਆਂ ਕਮਜ਼ੋਰੀਆਂ, ਉਹਦੇ ਔਗੁਣਾਂ ਨੂੰ, ਉਹਦੀਆਂ ਖੂਬੀਆਂ ਨੂੰ ਬੜਾ ਕੁਝ ਜਾਣਦਾ ਹੈ, ਆਪਣੇ ਬਾਰੇ ਕੁਛ ਵੀ ਨਹੀਂ ਜਾਣਦਾ, ਕਿਉਂਕਿ ਆਪਣੇ ਨੇੜੇ ਹੈ ਹੀ ਨੇ। ਇੱਕ ਬਿਰਾਹ ਬਾਰੇ ਬਹੁਤ ਕੁਝ ਜਾਣਦਾ ਹੈ, ਬਿਰਾਹ ਦੀਆਂ ਕਮਜ਼ੋਰੀਆਂ, ਭਾਈ ਦੇ ਔਗਣ, ਉਹਦੀਆਂ ਖੂਬੀਆਂ ਜਾਣਦਾ, ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ, ਕਿਉਂ ਆਪਣੇ ਨੇੜੇ ਹੀ ਨਹੀਂ। ਹਰ ਮਨੁੱਖ ਆਪਣੇ ਤੋਂ ਦੂਰ ਹੈ। ਇੱਕ ਪਤੀ ਗੁਸਤਾਖੀ ਮਾਫ ਪਤਨੀ ਬਾਰੇ ਬਹੁਤ ਕੁਝ ਜਾਣਦਾ, ਉਹਦੇ ਸੁਭਾਅ ਨੂੰ, ਉਹਦੀਆਂ ਕਮਜ਼ੋਰੀਆਂ ਨੂੰ, ਉਹਦੇ ਉਤਾਰ ਚੜਾਓ ਨੂੰ, ਉਹਦੇ ਹਾਵ ਭਾਵ ਨੂੰ ਸਭ ਕੁਝ ਜਾਣਦਾ, ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ। ਔਰ ਇਸ ਤਰ੍ਹਾਂ ਹੀ ਇੱਕ ਪਤਨੀ ਪਤੀ ਬਾਰੇ ਬਹੁਤ ਕੁਝ ਜਾਣਦੀ ਹੈ, ਉਹਦੀਆਂ ਕਮੀਆਂ ਨੂੰ, ਉਹਦੀਆਂ ਖਾਮੀਆਂ ਨੂੰ, ਉਹਦੀਆਂ ਬੁਰਾਈਆਂ ਨੂੰ, ਉਹਦੇ ਗੁਣਾਂ ਨੂੰ ਬਹੁਤ ਕੁਝ ਜਾਣਦੀ ਹੈ, ਕਿਉਂਕਿ ਉਹਦੇ ਨੇੜੇ, ਆਪਣੇ ਬਾਰੇ ਕੁਛ ਵੀ ਨਹੀਂ ਜਾਣਦੀ। ਹਰ ਮਨੁੱਖ ਆਪਣੇ ਤੋਂ ਦੂਰ ਹੈ। ਮਹਾਰਾਜ ਕਹਿੰਦੇ, ਅਪਤਨ ਕਾ ਜੋ ਕਰੇ ਵਿਚਾਰ, ਤਿਸ ਜਮ ਕੰਕਰ ਨਹੀਂ ਕਰੇ ਖੁਆ। ਆਪਣੇ ਵਿਚਾਰ ਕੋਈ ਕਰੇ, ਆਪਣੇ ਨੇੜੇ ਆਵੇ। ਸੁਣਨਾ ਹੈ ਤਾਂ ਧਿਆਨ ਆਪਣੇ ਨੇੜੇ ਕਰਨਾ ਪਏਗਾ, ਸੁਣਾਉਣਾ ਹੈ ਤਾਂ ਧਿਆਨ ਦੂਜੇ 'ਤੇ ਰੱਖਣਾ ਪਏਗਾ। ਬਗੌਰ ਮੁਤਾਲਾ ਕਰਨਾ, ਵਾਹਿਗੁਰੂ ਵਾਹਿਗੁਰੂ ਜਪਣਾ ਹੈ, ਦੂਜੇ ਨੂੰ ਸੁਣਾਉਣਾ ਬੜੀ ਸੌਖੀ ਖੇਡ ਹੈ, ਸਾਰੀ ਦੁਨੀਆ ਸੁਣਾ ਰਹੀ ਹੈ, ਪਰ ਹੁਣ ਸੁਣਨਾ ਤਾਂ ਧਿਆਨ ਆਪਣੇ ਕੋਲ ਲੈਣਾ ਪਏਗਾ। ਵਾਹਿਗੁਰੂ ਵਾਹਿਗੁਰੂ, ਹੁਣ ਮੈਂ ਇਸੇ ਨੂੰ ਸੁਣਨਾ ਤਾਂ ਧਿਆਨ ਮੇਰੇ ਕੋਲ ਹੋਵੇ ਤਾਂ ਹੀ ਤਾਂ ਮੈਂ ਸੁਣ ਸਕਾਂਗਾ, ਨਹੀਂ ਤਾਂ ਕਿਸ ਤਰ੍ਹਾਂ ਸੁਣਾਂਗਾ। ਬਸ ਇਹੀ ਕਠਿਨ ਹੈ, ਇਹੀ ਔਖਾ ਹੈ। ਇਸੇ ਨੂੰ ਮੇਰੇ ਪਾਤਸ਼ਾਹ ਕਹਿੰਦੇ ਨੇ, ਆਖਣ ਔਖਾ ਸਾਚਾ ਨਾ। ਹੁਣ ਜੇ ਸਤਿਗੁਰ ਨੂੰ ਕਹੀਏ, ਮਹਾਰਾਜ ਆ ਕਹਿੰਦੇ ਔਖਾ ਕੀ ਔਖਾ ਹੈ, ਵਾਹਿਗੁਰੂ 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 ਮੈਂ ਚਾਰ ਦਫ਼ਾ ਕਹਿ ਦਿੱਤਾ, ਕੀ ਔਖਾ ਹੈ। ਪਰ ਨਹੀਂ, ਜਿਸ ਢੰਗ ਨਾਲ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬਹੁਤ ਔਖਾ ਹੈ। ਜ਼ਬਾਨ ਆਖੇ ਤੇ ਮਨ ਸੁਣੇ, ਰਸਨਾ ਵਕਤਾ ਬਣੇ ਮਨ ਸਰੋਤਾ ਬਣੇ। ਗਾਵੀਏ ਸੁਣੀਏ, ਮਨ ਰੱਖੀਏ, ਭਾਵ ਮਨ ਵਿੱਚ ਪੂਰੀ ਭਾਵਨਾ ਵੀ ਹੋਏ, ਇਹ ਕੰਮ ਔਖਾ ਹੈ, ਕਠਿਨ ਹੈ। ਸੰਨ 1961 ਦੀ ਗੱਲ ਮੈਨੂੰ ਯਾਦ ਆਈ, ਹਲਦਵਾਨੀ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਅਤੇ ਦਾਸ, ਅਸੀਂ ਦੋਵੇਂ ਇਕੱਠੇ ਹੋਏ, 40-45 ਸਾਲ ਪੁਰਾਣੀ ਗੱਲ। ਉਹ ਸ਼ਾਮ ਨੂੰ ਖੁੱਲ੍ਹੀ ਵਿਚਾਰਧਾਰਾ ਸੰਗਤਾਂ ਨੂੰ ਸਰਵਨ ਕਰਾਉਂਦੇ ਸਨ, ਦਾਸ ਅੰਮ੍ਰਿਤ ਵੇਲੇ ਸਵੇਰੇ ਗਾਥਾ ਨਾਮਕ ਬਾਣੀ ਦੀ ਕਥਾ ਕਰਦਾ ਹੁੰਦਾ ਸੀ, ਅਤੇ ਸ਼ਾਮ ਨੂੰ ਅਸੀਂ ਇਕੱਠੇ ਸੈਰ 'ਤੇ ਚਲੇ ਜਾਂਦੇ ਸੀ। ਹਲਦਵਾਨੀ ਸ਼ਹਿਰ ਦਰਿਆ ਇੱਕ ਨਦੀ ਦੇ ਕੰਢੇ 'ਤੇ ਹੈ, ਜਿਹੜੀ ਨੈਨੀਤਾਲ, ਉਹ ਸਰੋਵਰ ਤੋਂ ਜਿਹੜੀ ਨਦੀ ਵਗਦੀ, ਉਸ ਪਾਣੀ ਨਿਕਲਦਾ, ਉਹ ਸਾਰਾ ਹਲਦਵਾਨੀ ਦੇ ਕੋਲ ਹੋ ਕੇ ਵਗਦਾ, ਅਤੇ ਕਮ ਸੇ ਕਮ ਬਸ ਗਿੱਟੇ ਗਿੱਟੇ ਹੀ ਪਾਣੀ ਹੈ, ਗਹਿਰਾ ਪਾਣੀ ਨਹੀਂ ਹੈ। ਅਸੀਂ ਰੋਜ਼ ਨਦੀ ਨੂੰ ਪਾਰ ਕਰਕੇ ਦੂਰ ਨਿਕਲ ਜਾਂਦੇ ਸੀ ਘੁੰਮ ਫਿਰ ਕੇ ਵਾਪਸ ਆਉਣਾ। ਇੱਕ ਦਿਨ ਸੁੱਤੇ ਸੇ ਦੇ ਕਿਧਰੇ ਮੈਂ ਪੁੱਛ ਲਿਆ ਪ੍ਰਿੰਸੀਪਲ ਗੰਗਾ ਸਿੰਘ ਤੋਂ, ਕਿਉਂਕਿ ਉਸ ਵਕਤ ਉਹ ਪ੍ਰਚਾਰਕਾਂ ਦੇ ਉਸਤਾਦ ਸਨ, ਪਤਾ ਨਹੀਂ ਕਿਤਨੇ ਮਿਸ਼ਨਰੀ ਉਹਨਾਂ ਨੇ ਪੈਦਾ ਕੀਤੇ, ਅਤੇ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਸਨ, ਬੜੇ ਮਹਾਨ ਵਿਦਵਾਨ, ਦਾਰਸ਼ਨਿਕ ਚਿੰਤਕ, ਬਹੁਤ ਸਾਰੀਆਂ ਭਾਸ਼ਾਵਾਂ ਦੇ ਗਿਆਨੀ। ਮੈਂ ਸੁੱਤੇ ਸਿਰ ਪੁੱਛ ਲਿਆ, ਮੈਂ ਕਿਹਾ ਪ੍ਰਿੰਸੀਪਲ ਸਾਹਿਬ, ਕੁਛ ਦਿਨਾਂ ਤੋਂ ਬਹੁਤ ਨੇੜੇ ਹੋ ਕੇ ਆਪ ਨੂੰ ਸੁਣਨ ਦਾ ਮੌਕਾ ਮਿਲ ਰਿਹਾ ਹੈ, ਇਕੱਠੇ ਹੋਇਆ, ਚਲੋ ਗੁਰੂ ਨੇ ਚੰਗਾ ਕੀਤਾ, ਤੁਹਾਡੀ ਵਿਦਵਤਾ, ਤੁਹਾਡੀ ਉਡਾਰੀ, ਤੁਹਾਡੀ ਪ੍ਰਵਾਜ਼, ਤੁਹਾਡੀ ਗਹਿਰਾਈ, ਮੇਰਾ ਮਨ ਬਹੁਤ ਪ੍ਰਭਾਵਿਤ ਹੈ, ਪਰ ਇਹ ਦੱਸੋ ਤੁਹਾਡੇ ਮਨ ਦੀ ਕੀ ਹਾਲਤ ਹੈ। ਮੇਰੀ ਬਾਂਹ ਪਕੜ ਕੇ ਕਹਿਣ ਲੱਗੇ, ਇਹ ਪ੍ਰਸ਼ਨ ਗੈਰ ਮੁਹੱਜ਼ਬ ਹੈ, ਅਸੱਭਯ ਹੈ। ਜਿਹੜੀ ਗੱਲ ਸਭਾ ਵਿੱਚ ਨਹੀਂ ਆਖੀ ਜਾ ਸਕਦੀ, ਦੂਜੇ ਨੂੰ ਨਹੀਂ ਆਖੀ ਜਾ ਸਕਦੀ, ਔਰ ਨਹੀਂ ਕਹਿਣੀ ਚਾਹੀਦੀ, ਅਤੇ ਕਹਿ ਦਿੱਤਾ ਹੈ, ਤਾਂ ਕਹਿੰਦੇ ਨੇ ਇਹ ਮਨੁੱਖ ਅਸੱਭਯ ਹੈ, ਅਸੱਭਯ ਹੈ। ਉਰਦੂ ਫਾਰਸੀ 'ਚ ਕਹਿੰਦੇ ਨੇ ਗੈਰ ਮੁਹੱਜ਼ਬ, ਉਹਨਾਂ ਨੇ ਗੈਰ ਮੁਹੱਜ਼ਬ ਸ਼ਬਦ ਵਰਤਿਆ, ਵੀ ਮਸਕੀਨ ਜੀ, ਇਹ ਪ੍ਰਸ਼ਨ ਤੁਹਾਡਾ ਗੈਰ ਮੁਹੱਜ਼ਬ ਹੈ। ਚੋਟ ਤਾਂ ਮੈਨੂੰ ਵੀ ਬੜੀ ਲੱਗੀ, ਬਈ ਮੈਂ ਇੱਕ ਬਜ਼ੁਰਗ ਨਾਲ, ਜਦਕਿ ਮੈਂ ਉਮਰ ਵਿੱਚ ਉਹਨਾਂ ਨਾਲੋਂ ਬਹੁਤ ਛੋਟਾ, ਉਹਨਾਂ ਦੇ ਪੁੱਤਰ ਪੋਤਰਿਆਂ ਦੀ ਥਾਂ 'ਤੇ ਸੀ ਉਸ ਵਕਤ ਦੀ ਗੱਲ, ਉਹਨਾਂ ਨੇ ਜਿਸ ਢੰਗ ਨਾਲ ਕਿਹਾ ਇਸ ਤੋਂ ਉਹਨਾਂ ਦਾ ਹਿਰਦਾ ਦੁਖੀ ਵੀ ਹੋਇਆ ਵੀ ਤੇਰਾ ਇਹ ਪ੍ਰਸ਼ਨ ਗੈਰ ਮੁਹੱਜ਼ਬ ਹੈ, ਅਸਭਯ ਹੈ। ਮੈਂ ਹੱਥ ਜੋੜ ਕੇ ਕਿਹਾ, ਮੈਂ ਕਿ ਪ੍ਰਿੰਸੀਪਲ ਸਾਹਿਬ, ਮੈਂ ਸਿਰਫ ਆਪਣਾ ਅਨੁਭਵ ਵਧਾਉਣ ਵਾਸਤੇ ਪੁੱਛਿਆ ਹੈ, ਤੁਹਾਡੇ 'ਤੇ ਚੋਟ ਕਰਨ ਵਾਸਤੇ ਨਹੀਂ, ਸਿਰਫ ਆਪਣਾ ਅਨੁਭਵ। ਕਿ ਪ੍ਰਵਾਜ਼ ਇਤਨੀ ਉੱਚੀ ਹੈ, ਆਸਮਾਨਾਂ ਤੋਂ ਵੀ ਅੱਗੇ ਜਾਂਦੀ ਹੈ। ਇਸ ਸੰਬੰਧ ਵਿੱਚ ਉਹਨਾਂ ਨੇ ਡਾਕਟਰ ਮੁਹੰਮਦ ਇਕਬਾਲ ਦਾ ਸੰਗਤ ਵਿੱਚ ਇੱਕ ਸ਼ੇਰ ਸੁਣਾਇਆ ਸੀ, ਔਰ ਬੜੀ ਗਜ਼ਬ ਦੀ ਬਾਰੀਕੀਆਂ ਬਿਆਨ ਕੀਤੀਆਂ ਸਨ। ਹਰ ਚੇ ਬਰ ਏ ਫਲਾਕ ਰਫਤਾ ਰਸ਼ ਬਵਦ, ਬਰ ਜ਼ਮੀਂ ਰਫਤਨ ਚੇ ਦੁਸ਼ਵਾ ਰਸ਼ ਬਵਦ। ਜਿਸ ਮਨੁੱਖ ਨੂੰ ਆਸਮਾਨ 'ਤੇ ਚੱਲਣ ਦੀ ਜਾਚ ਆ ਗਈ ਹੈ, ਜ਼ਮੀਨ ਦੇ ਉੱਤੇ ਉਹਦੇ ਕਦਮਾਂ ਨੂੰ ਕੌਣ ਰੋਕੇਗਾ, ਕਿਸ ਨੇ ਰੋਕਣਾ? ਇਸ ਨੂੰ ਬੜੀਆਂ ਦਲੀਲਾਂ ਨਾਲ, ਗਹਿਰਾਈ ਨਾਲ, ਉਚਿਆਈ ਨਾਲ ਉਹਨਾਂ ਨੇ ਬਿਆਨ ਕੀਤਾ ਸੀ। ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਨੇਕਾਂ ਸ਼ਬਦ ਉਹਨਾਂ ਨੂੰ ਇਸ ਗਹਿਰਾਈ ਨਾਲ, ਇਸ ਬੁਲੰਦੀ ਨਾਲ ਜੋੜਿਆ ਸੀ। ਮੈਂ ਕਿਹਾ ਮੈਂ ਆਪਣਾ ਅਨੁਭਵ ਵਧਾਉਣ ਵਾਸਤੇ ਪੁੱਛਿਆ, ਤੁਹਾਡੇ 'ਤੇ ਚੋਟ ਕਰਨ ਵਾਸਤੇ ਨੇ। ਔਰ ਜੇ ਤੁਹਾਨੂੰ ਚੋਟ ਲੱਗੀ ਹੈ ਤਾਂ ਮੈਂ ਦਿਲੋਂ ਬਾਰ ਬਾਰ ਮਾਫ਼ੀ ਮੰਗਦਾ। ਮੈਨੂੰ ਕਹਿਣ ਲੱਗੇ, ਤੈਨੂੰ ਮਾਫ਼ੀ ਮੰਗਣ ਦੀ ਲੋੜ ਨਹੀਂ, ਮੈਂ ਸਮਝਦਾ ਤੂੰ ਆਪਣਾ ਅਨੁਭਵ ਵਧਾਉਣ ਵਾਸਤੇ ਪੁੱਛਿਆ। ਰਸਤੇ 'ਚ ਇੱਕ ਪੱਥਰ ਸੀ, ਬੈਠ ਗਏ ਮੇਰਾ ਹੱਥ ਪਕੜ ਕੇ, ਕਹਿੰਦੇ ਕਿ ਮਸਕੀਨ ਜੀ, ਮੈਂ ਤੈਨੂੰ ਇੱਕ ਆਪਣੀ ਰੁਬਾਈ ਸੁਣਾਉਂਦਾ, ਬਸ ਇਹੀ ਤੇਰੇ ਪ੍ਰਸ਼ਨ ਦਾ ਉੱਤਰ ਹੈ, ਅਤੇ ਮੁੜ ਕੇ ਫਿਰ ਕਦੀ ਕਿਸੇ 'ਤੇ ਇਹ ਪ੍ਰਸ਼ਨ ਨਾ ਕਰਨਾ, ਇਹ ਗੈਰ ਮੁਹੱਜ਼ਬ ਹੈ, ਅਸਭਯ ਹੈ। ਕਿਉਂ, ਅਗਰ ਕੁਝ ਬੰਦਾ ਕਹਿ ਵੀ ਦੇਵੇ ਕਿਸੇ ਦੀ ਮਾਨਸਿਕ ਅਵਸਥਾ ਕੀ ਹੈ, ਦੂਜਾ ਨਹੀਂ ਸਮਝ ਸਕਦਾ। ਹਰ ਮਨੁੱਖ ਆਪਣੀ ਮਾਨਸਿਕ ਅਵਸਥਾ ਖੁਦ ਸਮਝ ਸਕਦਾ, ਦੂਜਾ ਨਹੀਂ ਸਮਝ ਸਕਦਾ, ਦੂਜਾ ਦੇਖ ਵੀ ਨਹੀਂ ਸਕਦਾ। ਨਿਰਾਕਾਰ ਅਸੀਂ ਦੂਜੇ ਦਾ ਤਨ ਦੇਖ ਸਕਦੇ ਹਾਂ, ਦੂਜੇ ਦੇ ਤਨ ਦੇ ਉੱਤੇ ਪਾਏ ਹੋਏ ਕੱਪੜੇ ਦੇਖ ਸਕਦੇ ਹਾਂ, ਦੂਜੇ ਦੇ ਨੈਣ ਨਕਸ਼ ਦੇਖ ਸਕਦੇ ਹਾਂ, ਦੂਜੇ ਦਾ ਰੰਗ ਰੂਪ ਦੇਖ ਸਕਦੇ ਹਾਂ, ਕਿਸੇ ਦਾ ਮਨ ਨਹੀਂ ਦੇਖ ਸਕਦੇ। ਨਿਰਾਕਾਰ ਹੈ, ਕੀ ਵਿਚਾਰ ਚੱਲਦੇ ਪਏ ਨੇ ਉਹਦੇ ਅੰਦਰ, ਕੀ ਸੋਚਣੀ ਚੱਲਦੀ ਪਈ, ਕੀ ਯਾਦਾਂ ਚੱਲਦੀਆਂ ਉਹਦੇ ਅੰਦਰ, ਕਿੰਨੇ ਸੰਸਕਾਰ ਔਰ ਕਿਹੋ ਜਿਹਿਆਂ ਦੇ ਸੰਸਕਾਰ ਪਏ ਨੇ, ਇਹ ਨਹੀਂ ਦਿਖਾਈ ਦਿੰਦਾ। ਉਹਨਾਂ ਨੇ ਮੈਨੂੰ ਇੱਕ ਰੁਬਾਈ ਸਰਵਨ ਕਰਾਈ, ਉਹ ਰੁਬਾਈ ਅੰਮ੍ਰਿਤ ਰਸਾਲੇ ਵਿੱਚ ਵੀ ਛਪੀ ਸੀ। ਉਹ ਉਹਨਾਂ ਦਿਨਾਂ ਵਿੱਚ ਅੰਮ੍ਰਿਤਸਰ ਤੋਂ ਇੱਕ ਮੰਥਲੀ ਮੈਗਜ਼ੀਨ ਵੀ ਕੱਢਦੇ ਸਨ, ਅੰਮ੍ਰਿਤ, ਉਹਦੇ 'ਚ ਛਪੀ ਸੀ। ਪਰ ਜਦ ਮੈਨੂੰ ਸੁਣਾਈ ਰੁਬਾਈ, ਕਹਿੰਦੇ ਨੇ ਚਾਰ ਪੰਕਤੀਆਂ ਦੀ ਨਜ਼ਮ, ਫਾਰਸੀ ਉਰਦੂ ਦੇ 'ਚ ਕਵਿਤਾ ਦੇ ਚਾਰ ਨਮੂਨੇ ਹੁੰਦੇ ਨੇ, ਗਜ਼ਲ, ਨਜ਼ਮ, ਕਿੱਤਾ ਅਤੇ ਰੁਬਾਈ। ਭਾਰਤੀ ਸਾਹਿਤ ਦੇ 'ਚ ਤਾਂ ਬਹੁਤ ਕੁਝ ਹੈ, ਸੈਂਕੜੇ ਤਰ੍ਹਾਂ ਦੇ ਪਦੇ ਨੇ, ਛੰਦ ਨੇ, ਸਲੋਕ ਨੇ, ਦੋਹੇ ਨੇ, ਪੌੜੀਆਂ ਨੇ, ਮੰਗਲ ਨੇ, ਅਨੇਕਾਂ ਨੇ, ਬੇਸ਼ੁਮਾਰ। ਲੇਕਿਨ ਉਰਦੂ ਫਾਰਸੀ ਦੇ 'ਚ ਇਹ ਚਾਰ ਤਰ੍ਹਾਂ ਦੀ ਸ਼ਾਇਰੀ ਆਉਂਦੀ ਹੈ। ਜੈਸੇ ਨੰਦ ਲਾਲ ਦੀ ਰਚਨਾ ਨੂੰ ਅਸੀਂ ਕਹਿ ਦਿੰਦੇ ਹਾਂ ਗਜ਼ਲਾਂ ਭਾਈ ਨੰਦ ਲਾਲ, ਉਹ ਸਾਰੀ ਦੀਆਂ ਸਾਰੀਆਂ ਗਜ਼ਲਾਂ ਨੇ। ਖੈਰ, ਮੁਖਤਸਰ ਮੈਂ ਜੋ ਹੈ ਅਰਜ਼ ਕਰਾਂ, ਉਹਨਾਂ ਨੇ ਇਹ ਰੁਬਾਈ ਮੈਨੂੰ ਸਰਵਨ ਕਰਾਈ। ਰੁਬਾ ਕਹਿੰਦੇ ਨੇ ਚਾਰ ਨੂੰ, ਚਾਰ ਪੰਕਤੀਆਂ 'ਚ ਜਿਹੜੀ ਸ਼ਾਇਰੀ ਹੋਵੇ ਉਹਨੂੰ ਕਹਿੰਦੇ ਨੇ ਰੁਬਾਈ। ਤੁਹਾਨੂੰ ਮੈਂ ਸਰਵਨ ਕਰਾਵਾਂ ਪ੍ਰਿੰਸੀਪਲ ਗੰਗਾ ਸਿੰਘ ਦੀ ਰੁਬਾਈ, ਬਾਅਦ ਦੇ ਜੋ ਮੈਗਜ਼ੀਨ ਦੇ 'ਚ ਛਪੀ ਉਹਨਾਂ ਦੇ। ਇਸ ਰੁਬਾਈ ਦਾ ਉਹਨਾਂ ਨੇ ਅਨਵਾਨ, ਹੈਡਿੰਗ, ਸਿਰਲੇਖ ਇਹ ਲਿਖਿਆ, ਪ੍ਰਚਾਰਕ ਦਾ ਹਿਰਦਾ, ਪ੍ਰਚਾਰਕ ਦਾ ਹਿਰਦਾ। ਪ੍ਰਚਾਰਕ ਦੇ ਅਰਥ, ਅਖਰੀ ਅਰਥ ਨੇ ਪਰਮਾਤਮਾ ਦੀਆਂ ਸੁੰਦਰ ਸੁੰਦਰ ਖੂਬੀਆਂ, ਕਿਸੇ ਵਸਤੂ ਦੀਆਂ ਸੁੰਦਰ ਸੁੰਦਰ ਖੂਬੀਆਂ ਦੂਸਰਿਆਂ ਨੂੰ ਸਰਵਣ ਕਰਾਉਣੀਆਂ, ਦੂਸਰਿਆਂ ਨੂੰ ਦੱਸਣੀਆਂ। ਤੇ ਇਹ ਉਹਨਾਂ ਦੀ ਰਵਾਈ, ਆਪ ਸਰਵਣ ਕਰੋ। ਦਿਲ ਸਾਗਰ ਸਾਗਰ ਦੇ ਵਾਂਗਰ ਸੀ ਅਤ ਡੂੰਘਾ ਅੜਿਆ, ਗਿਆਨ ਵਿਚਾਰ ਸਿਦਕ ਦੇ ਮੋਤੀ ਪਾਦਾਤਾ ਨੇ ਘੜਿਆ, ਪਰ ਇਹ ਬਾਣ ਕੁਚੱਜੀ ਮੇਰੀ ਬਾਹਰ ਬੋਲ ਲੁਟਾਇਆ, ਜਪ ਤਪ ਦੀ ਖੱਟੀ ਨਾ ਖੱਟੀ ਖਾਲੀ ਪਿਰਦਰ ਖੜਿਆ। ਜ਼ਿੰਦਗੀ ਮੇਰੀ ਸੁਣਾਉਣ ਦੇ ਚ ਲੰਘ ਗਈ, ਧਿਆਨ ਮੇਰਾ ਦੂਜਿਆਂ ਤੇ ਰਿਹਾ, ਮੈਂ ਨਹੀਂ ਸੁਣ ਸਕਿਆ, ਮੈਂ ਆਪਣੇ ਤੇ ਧਿਆਨ ਨਹੀਂ ਲਿਆਇਆ। ਔਰ ਰੁਬਾਈ ਕਹਿ ਕੇ ਉਹਨਾਂ ਦੀ ਅੱਖਾਂ ਵੀ ਭਰ ਆਈਆਂ ਸਨ, ਮੈਨੂੰ ਯਾਦ ਹੈ ਅਜੇ ਤੱਕ। ਉਸ ਜ਼ਮਾਨੇ 'ਚ ਸਿੱਖ ਜਗਤ ਦੇ ਸਿਰਮੌਰ ਵਿਚਾਰਕ ਸਨ, ਲੇਖਕ ਸਨ ਔਰ ਸ਼ਾਇਰ ਸਨ। ਤੁਹਾਡੇ ਸਾਹਮਣੇ ਫਿਰ ਇਹ ਚਾਰ ਪੰਕਤੀਆਂ ਰੱਖਾਂ। ਦਿਲ ਸਾਗਰ ਸਾਗਰ ਦੇ ਵਾਂਗਰ ਸੀ ਅਤ ਡੂੰਘਾ ਅੜਿਆ, ਗਿਆਨ ਵਿਚਾਰ ਸਿਦਕ ਦੇ ਮੋਤੀ ਪਾਦਾ ਤਾਨੇ ਘੜਿਆ, ਪਰ ਇਹ ਬਾਣ ਕੁਚੱਜੀ ਮੇਰੀ ਬਾਹਰ ਬੋਲ ਲੁਟਾਇਆ, ਜਪ ਤਪ ਦੀ ਖੱਟੀ ਨਾ ਖੱਟੀ ਖਾਲੀ ਪਿਰਦਰ ਖੜਿਆ। ਹੌਲੇ ਹੌਲੇ ਸੀ ਵਾਪਸ ਚੱਲਣ ਲੱਗ ਪਏ। ਉਹਨਾਂ ਦੀ ਰੁਬਾਈ ਨੇ ਕੁਝ ਮੇਰੇ ਦਿਲ ਦਿਮਾਗ 'ਤੇ ਐਸੀ ਚੋਟ ਕੀਤੀ, ਮੈਂ ਉਹਨਾਂ ਨੂੰ ਹੱਥ ਜੋੜ ਕੇ ਕਿਹਾ, ਮੈਂ ਕਿਹਾ ਕੁਦਰਤ ਨੇ ਬਚਪਨ ਤੋਂ ਮੈਨੂੰ ਵੀ ਇੱਕ ਕਵੀ ਹਿਰਦਾ ਦਿੱਤਾ ਸੀ, ਆਖੋ ਤੇ ਮੈਂ ਤੁਹਾਨੂੰ ਰੁਬਾਈ ਸੁਣਾਵਾਂ। ਤੁਹਾਡੀ ਰੁਬਾਈ ਨੇ ਅੰਦਰ ਇੱਕ ਰੁਬਾਈ ਪੈਦਾ ਕੀਤੀ ਹੈ। ਇੱਕਦਮ ਰੁਕ ਗਏ, ਕਹਿਣ ਲੱਗੇ ਹੁਣੇ ਹੀ ਸੁਣਾ ਸੁਣਾ, ਸੁਣਨੀ ਹੈ, ਉਹ ਵੀ ਤੁਹਾਨੂੰ ਸਰਵਣ ਕਰਨ ਲੱਗਾ। ਹਿਰਦੇ ਨੂੰ ਸਾਗਰ ਨਾਲ ਤਸ਼ਬੀਹ ਦਿੱਤੀ ਸੀ ਪ੍ਰਿੰਸੀਪਲ ਗੰਗਾ ਸਿੰਘ ਨੇ। ਮੈਂ ਉਹਨਾਂ ਨੂੰ ਰੁਬਾਈ ਇਸ ਤਰ੍ਹਾਂ ਸੁਣਾਈ, ਦਿਲ ਸੂਰਜ ਸੂਰਜ ਦੇ ਵਾਂਗਰ ਸੀ ਪਿਆ ਲਿਸ਼ਕਾਂ ਮਾਰੇ, ਗਿਆਨ ਵਿਚਾਰ ਸਿਦਕ ਦੇ ਕਿਰਨਾਂ ਭਰੀਆਂ ਸਿਰਜਣ ਹਾਰੇ, ਪਰ ਅਫਸੋਸ ਮਸਕੀਨ ਇਸ ਥਾਈਂ ਲੱਗਿਆ ਗ੍ਰਹਿਣ ਖੁਦੀ ਦਾ, ਬੋਲ ਬੋਲ ਕੇ ਚਮਕ ਗਵਾਈ ਕਿਰਿਆ ਹੁਣ ਅੰਧਿਆਰੇ। ਬਾਂਹ ਪਕੜ ਕੇ ਮੈਨੂੰ ਗਲਵੱਕੜੀ 'ਚ ਲੈ ਲਿਆ ਅਤੇ ਕਹਿਣ ਲੱਗੇ, ਜਿਹੜੀ ਗੱਲ ਮੈਨੂੰ 82 ਸਾਲ ਦੀ ਉਮਰ 'ਚ ਸਮਝ 'ਚ ਆਈ ਹੈ ਤੈਨੂੰ 22 ਸਾਲ 'ਚ ਆ ਗਈ ਹੈ, ਮੈਨੂੰ ਇੰਝ ਕਹਿਣ ਲੱਗਾ। ਮੈਂ ਕਿਹਾ ਬੋਲਣ ਲੱਗਿਆਂ ਧਿਆਨ ਦੂਜੇ 'ਤੇ ਆਉਂਦਾ ਹੈ, ਸੁਣਨ ਲੱਗਿਆਂ ਧਿਆਨ ਆਪਣੇ 'ਤੇ ਹੋਵੇਗਾ, ਜਿੱਦਾਂ ਧਿਆਨ ਆਪਣੇ ਕੋਲ ਨਹੀਂ ਨਹੀਂ ਸੁਣ ਸਕੇਗਾ, ਨਹੀਂ ਸੁਣ ਸਕੇਗਾ। ਔਰ ਮਨੁੱਖ ਦੀ ਧਿਆਨ ਦੀ ਆਦਤ ਪੈ ਗਈ ਹੈ ਦੂਜਿਆਂ 'ਤੇ, ਗੁਰੂ ਦਾ ਸ਼ਬਦ 'ਤੇ ਉਹੀ ਸੁਣ ਸਕੇਗਾ ਜੋ ਆਪਣੇ ਨੇੜੇ ਹੈ। ਮੈਂ ਫਿਰ ਦੁਹਰਾਵਾਂ, ਪਤੀ ਪਤਨੀ ਦੇ ਨੇੜੇ ਆਪਣੇ ਨੇੜੇ ਨਹੀਂ ਹੈ, ਅਤੇ ਪਤਨੀ ਵੀ ਪਤੀ ਦੇ ਨੇੜੇ ਆਪਣੇ ਨੇੜੇ ਨਹੀਂ ਹੈ, ਭਰਾ ਵੀ ਭਰਾ ਦੇ ਨੇੜੇ ਆਪਣੇ ਨੇੜੇ ਨਹੀਂ ਹੈ, ਪਿਤਾ ਵੀ ਪੁੱਤਰ ਦੇ ਨੇੜੇ ਆਪਣੇ ਨੇੜੇ ਨਹੀਂ ਹੈ, ਔਰ ਪੁੱਤਰ ਵੀ ਪਿਤਾ ਦੇ ਹੀ ਨੇੜੇ ਹੈ। ਪਿਤਾ ਦੀਆਂ ਸਾਰੀਆਂ ਖੂਬੀਆਂ ਅਤੇ ਕਮਜ਼ੋਰੀਆਂ ਨੂੰ ਜਾਣਦਾ, ਆਪਣੇ ਬਾਰੇ ਕੱਖ ਨਹੀਂ ਜਾਣਦਾ। ਹਰ ਮਨੁੱਖ ਕਰੀਬਨ ਕਰੀਬਨ ਆਪਣੇ ਤੋਂ ਦੂਰ ਆਉਂਦਾ ਹੈ। ਹੁਣ ਖੁਦ ਜ਼ਬਾਨ ਬੋਲੇ ਅਤੇ ਸੁਣੇ, ਇਹ ਤਾਂ ਹੋ ਸਕਦਾ ਜੇ ਧਿਆਨ ਆਪਣੇ ਵਿੱਚ ਹੈ, ਨਹੀਂ ਤਾਂ ਕਿਸ ਤਰ੍ਹਾਂ ਸੁਣੇਗਾ। ਇਸ ਵਾਸਤੇ ਧਰਮ ਦੀ ਸਾਧਨਾ ਨੂੰ ਕਹਿੰਦੇ ਨੇ ਧਿਆਨ ਸਾਧਨਾ, ਧਿਆਨ ਸਾਧਨਾ। ਉਚਾਰਨ ਕਰੇ ਵਾਹਿਗੁਰੂ ਮੰਤਰ ਔਰ ਮਨ ਬੜੇ ਸਰੋਤਾ, ਇਹਨੂੰ ਭਗਤ ਕਬੀਰ ਬੜੇ ਗਹਿਰਾਈ ਨਾਲ ਬਿਆਨ ਕਰਦੇ ਨੇ। ਉਲਟੀ ਗੰਗਾ ਜਮਨ ਮਿਲਾਓ, ਬੜੇ ਧਿਆਨ ਨਾਲ ਸੁਣਨਾ, ਗੰਗਾ ਜਿੱਥੋਂ ਜਨਮੀ ਹੈ ਗੰਗੋਤਰੀ ਤੋਂ, ਕਹਿੰਦੇ ਨੇ ਗੰਗਾ ਨੂੰ ਪਲਟਾ ਕੇ ਹੁਣ ਮੈਂ ਗੰਗੋਤਰੀ 'ਤੇ ਲੈ ਜਾਣਾ, ਜਿੱਥੋਂ ਜਨਮੀ ਹੈ ਨਾ ਉੱਥੇ ਲੈ ਜਾਣਾ। ਅੱਜ ਤੱਕ ਇਸ ਢੰਗ ਨਾਲ ਮਨੁੱਖ ਬਾਹਰ ਬੈਰੂਨੀ ਰੂਪ ਵਿੱਚ ਸਫਲ ਨਹੀਂ ਹੋਇਆ ਕਿ ਦਰਿਆ ਜਿੱਥੋਂ ਨਿਕਲਿਆ ਹੋਵੇ ਪਲਟਾ ਕੇ ਉੱਥੇ ਹੀ ਲੈ ਜਾਈਏ। ਪਹਾੜਾਂ ਤੋਂ ਨਿਕਲਦੇ ਨੇ ਝਰਨੇ, ਫਿਰ ਜ਼ਮੀਨ 'ਤੇ ਆ ਕੇ ਕਈ ਝਰਨਿਆਂ ਦਾ ਮੇਲ ਬਣ ਕੇ ਦਰਿਆ ਬਣਦੇ ਨੇ, ਤੇ ਹੁਣ ਤੇਰੇ ਦਰਿਆ ਨੂੰ ਪਲਟਾ ਕੇ ਉੱਥੇ ਲੈ ਜਾਈਏ ਜਿੱਥੋਂ ਨਿਕਲਿਆ, ਜਿੱਥੋਂ ਜਨਮੇ। ਕਬੀਰ ਕਹਿੰਦੇ ਮੈਂ ਇਸੇ ਹੀ ਯਤਨ ਦੇ ਛਾਂ, ਉਲਟੀ ਗੰਗਾ, ਗੰਗਾ ਨੂੰ ਉਲਟਾ ਰਿਹਾ, ਗੰਗਾ ਨੂੰ ਪਲਟਾ ਰਿਹਾ, ਜਿੱਧਰ ਵਗਦੀ ਪਈ ਇੱਧਰ ਨਹੀਂ, ਜਿੱਧਰੋਂ ਆਈਏ ਜਿੱਥੋਂ ਜਨਮੀ ਹੈ ਉੱਥੇ ਜਾਵੇ। ਉਲਟੀ ਗੰਗਾ ਜਮਨ ਵੇਲਾ, ਹੁਣ ਇਸਦੀ ਬਾਰੀਕੀ ਮੈਂ ਤੁਹਾਡੇ ਸਾਹਮਣੇ ਰੱਖਾਂ, ਸਮੇਂ ਨੇ ਇਜਾਜ਼ਤ ਦਿੱਤੀ ਤਾਂ ਪੂਰਾ ਖੋਲਾਂਗਾ, ਨਹੀਂ ਤਾਂ ਫਿਰ ਕੱਲ੍ਹ। ਜਦ ਵੀ ਸਾਡੇ ਅੰਦਰ ਬੋਲਣ ਦਾ ਖਿਆਲ ਪੈਦਾ ਹੁੰਦਾ ਹੈ ਨਾ, ਬੋਲਣ ਦਾ, ਤਾਂ ਪਵਨ ਨਾਭੀ ਨਾਲ ਟਕਰਾਉਂਦੀ ਹੈ, ਨਾਭੀ ਥੋੜ੍ਹੀ ਜਿਹੀ ਖੁੱਲਦੀ ਹੈ, ਖੁੱਲਦਿਆਂ ਉੱਥੋਂ ਆਵਾਜ਼ ਪੈਦਾ ਹੁੰਦੀ ਹੈ, ਧੁਨ ਪੈਦਾ ਹੁੰਦੀ ਹੈ, ਉਹਨੂੰ ਕਹਿੰਦੇ ਨੇ ਪਰਾ। ਉਹ ਧੁਨ ਉੱਠ ਕੇ ਹਿਰਦੇ ਤੱਕ ਆਉਂਦੀ ਹੈ, ਇਹਨੂੰ ਕਹਿੰਦੇ ਨੇ ਪਸੰਤੀ, ਇੱਥੇ ਇਸ ਨੂੰ ਅੱਖਰ ਮਿਲਦੇ ਨੇ। ਉਹ ਧੁਨ ਪਹੁੰਚਦੀ ਹੈ ਫਿਰ ਕੰਠ ਤੱਕ, ਇਹਨੂੰ ਕਹਿੰਦੇ ਨੇ ਮਧਮਾ, ਪੂਰਾ ਵਾਕ ਬਣ ਜਾਂਦਾ ਹੈ, ਫਿਰ ਉਸੇ ਨੂੰ ਜ਼ਬਾਨ ਬਿਆਨ ਕਰ ਦਿੰਦੀ ਹੈ, ਉਹਨੂੰ ਬੈਖਰੀ ਕਹਿੰਦੇ ਨੇ। ਮੂਲ ਰੂਪ ਦੇ ਵਿੱਚ ਇਹ ਨਾਭੀ ਤੋਂ ਉੱਠਦੀ ਹੈ, ਇਸ ਵਾਸਤੇ ਭਾਰਤ ਵਿੱਚ ਨਾਭੀ ਨੂੰ ਪ੍ਰਾਚੀਨ ਭਾਸ਼ਾ 'ਚ ਨਾਭੀ ਨਹੀਂ ਕਹਿੰਦੇ, ਧੁਨੀ ਕਹਿੰਦੇ ਨੇ, ਜਿੱਥੋਂ ਧੁਨ ਉੱਠਦੀ ਹੈ, ਜਿੱਥੋਂ ਧੁਨ ਉੱਠਦੀ ਹੈ, ਧੁਨੀ ਹੈ, ਹੋਰ ਧੁਨੀ ਦਾ ਕੀ ਮਤਲਬ ਹੈ, ਜਿੱਥੋਂ ਧੁਨ ਉੱਠਦੀ ਹੈ। ਉਹ ਜੋ ਨਾਭੀ ਤੋਂ ਧੁਨ ਉੱਠਦੀ, ਉਹਨੂੰ ਜ਼ਬਾਨ ਵਾਰ ਪ੍ਰਗਟ ਕਰ ਦਿੰਦੀ ਹੈ, ਧੁਨ ਉੱਠਦੀ ਨਾਭੀ ਤੋਂ ਹੈ। ਔਰ ਕਦੋਂ ਉੱਠਦੀ ਹੈ, ਜਦ ਮਨ ਦੇ ਅੰਦਰ ਬੋਲਣ ਦਾ ਫੁਰਨਾ ਆਉਂਦਾ ਹੈ, ਉਸੇ ਫੁਰਨੇ ਨਾਲ ਪਵਨ ਨਾਭੀ ਨਾਲ ਟਕਰਾਉਂਦੀ ਹੈ। ਦੇਹੀ ਮਾਟੀ ਬੋਲੇ ਪਵਨ, ਪਵਨ ਦੇ ਟਕਰਾਓ ਨਾਲ ਨਾਭੀ ਤੋਂ ਆਵਾਜ਼ ਪੈਦਾ ਹੁੰਦੀ ਹੈ। ਇਸ ਤਰ੍ਹਾਂ ਕਹਿ ਲਓ ਜਿਵੇਂ ਹਾਰਮੋਨੀਅਮ ਨੂੰ ਹਵਾ ਦੇਈਏ ਤਾਂ ਵੱਜਦਾ, ਉਂਝ ਨਹੀਂ, ਸ਼ਹਿਨਾਈ ਹੈ, ਮੁਰਲੀ ਹੈ, ਨਰਸਿੰਘਾ ਹੈ, ਸੰਖ ਹੈ, ਬਹੁਤ ਸਾਰੇ ਸਾਜ਼ ਐਸੇ ਨੇ ਜੋ ਪਵਨ ਨਾਲ ਵੱਜਦੇ ਨੇ। ਜ਼ਿੰਦਗੀ ਦਾ ਵਾਜਾ ਵੀ ਪਵਨ ਨਾਲ ਵੱਜਦਾ ਹੈ, ਇਹ ਵੀ ਮੈਂ ਅਰਜ਼ ਕਰ, ਦੇਹੀ ਮਾਟੀ ਬੋਲੇ ਪਵਨ, ਇਹ ਤਾਂ ਬੋਲਣਾ ਪਵਨ ਕਰਕੇ, ਅਤੇ ਬੋਲਣ ਨਾਲ ਹੀ ਸਾਰੇ ਜਗਤ ਨਾਲ ਸੰਬੰਧ ਜੁੜਦੇ ਨੇ। ਜਿੱਥੇ ਬੋਲਚਾਲ ਨਾ ਹੋਵੇ, ਜਿੱਥੇ ਸੰਬੰਧ ਨਾ ਹੋਵੇ, ਬੰਦਾ ਕਹਿ ਦਿੰਦਾ ਇੱਥੇ ਬੋਲਚਾਲ ਨਹੀਂ ਹੈ ਸਾਡੀ, ਅਤੇ ਜਿੱਥੇ ਸੰਬੰਧ ਹੋਵਨ ਮਨੁੱਖ ਕਹਿ ਦਿੰਦਾ ਉੱਥੇ ਸਾਡੀ ਬੋਲਚਾਲ ਹੈ। ਤਾਂ ਚੂੰਕਿ ਬੋਲਣਾ ਪਵਨ ਕਰਕੇ ਹੈ, ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪੰਜ ਤੱਤਾਂ ਦੇ ਚੋਂ ਪਵਨ ਨੂੰ ਗੁਰੂ ਕਹਿੰਦੇ ਨੇ। ਗੁਰੂ ਦਾ ਤਾਂ ਕੰਮ ਹੁੰਦਾ ਹੈ ਮਿਲਾਉਣਾ, ਪਵਨ ਕਰਕੇ ਬੋਲਣਾ ਹੈ, ਬੋਲਣੇ ਕਰਕੇ ਸੰਬੰਧ ਜੁੜਦੇ ਨੇ, ਵੇਖਣ ਨਾਲ ਸੰਬੰਧ ਨਹੀਂ ਜੁੜਦੇ, ਇਹ ਵੀ ਮੈਂ ਅਰਜ਼ ਕਰਦੇ ਹਾਂ, ਵੇਖਦੇ ਅਸੀਂ ਸਾਰਿਆਂ ਨੂੰ। ਪਰ ਜਿੱਥੇ ਬੋਲਣਾ ਆਰੰਭ ਹੋ ਜਾਂਦਾ ਹੈ ਉੱਥੇ ਸੰਬੰਧ ਜੁੜ ਜਾਂਦਾ ਹੈ, ਔਰ ਜਿੱਥੇ ਸੰਬੰਧ ਬੜੇ ਗੂੜੇ ਹੋਣ ਤਾਂ ਬੰਦਾ ਕਹਿ ਦਿੰਦਾ ਉੱਥੇ ਸਾਡੀ ਬੋਲਚਾਲ ਚੰਗੀ ਹੈ, ਸੰਬੰਧ ਬੋਲਚਾਲ ਨਾਲ ਜੁੜਦੇ ਨੇ। ਬੋਲ ਕੇ ਹੀ ਸੰਸਾਰ ਨਾਲ ਸੰਬੰਧ ਜੁੜਦੇ ਨੇ, ਆਪਦੀ ਗਿਆਤੜੀ ਅਰਜ਼ ਕਰਾਂ, ਬੋਲ ਕੇ ਹੀ ਨਿਰੰਕਾਰ ਨਾਲ ਸੰਬੰਧ ਜੁੜਦੇ ਨੇ। ਮੋਹ ਕੇ ਬੋਲਣ ਬੋਲੀਏ, ਜਿੱਤ ਸੁਣਦਾ ਰੇ ਪਿਆਰ, ਕੀ ਬੋਲੀਏ ਬਾਬਾ, ਬੋਲ ਨਾ ਕਿਆ ਕਹੀਏ, ਕੀ ਬੋਲੀਏ। ਦਰਅਸਲ ਸਾਡੇ ਕੋਲ ਬੋਲ ਬਹੁਤ ਛੋਟੇ ਨੇ, ਕਮਜ਼ੋਰ ਨੇ। ਜੈਸੇ ਅਦਾਲਤ ਵਿੱਚ ਮਨੁੱਖ ਵਕੀਲ ਨੂੰ ਕਰ ਲੈਂਦਾ ਹੈ, ਉਹਦੇ ਕੋਲ ਅਦਾਲਤ ਵਿੱਚ ਬੋਲਣ ਦਾ ਢੰਗ ਹੈ, ਅਦਾਲਤ ਵਿੱਚ ਕੀ ਬੋਲਣਾ ਹੈ, ਔਰ ਪੱਖ ਮੁਵੱਕਲ ਦਾ ਕਿਵੇਂ ਪੇਸ਼ ਕਰਨਾ ਹੈ, ਇਹ ਉਸ ਨੂੰ ਪਤਾ ਹੈ। ਪਰਮ ਪੁਰਖ ਅਵਤਾਰਾਂ ਨੂੰ ਪਤਾ ਹੈ ਕੀ ਬੋਲਣਾ ਹੈ, ਜਿਹਦੇ ਬੋਲਦਿਆਂ ਤੇਰਾ ਪ੍ਰਭੂ ਨਾਲ ਸੰਬੰਧ ਜੁੜ ਜਾਏ। ਤੋ ਅਵਤਾਰ ਇਹੀ ਕਹਿੰਦੇ ਨੇ ਤੂੰ ਉਹੀ ਬੋਲਣਾ ਜੋ ਪਰਮਾਤਮਾ ਦੇ ਬੋਲ ਨੇ, ਜੋ ਪਰਮਾਤਮਾ ਤੋਂ ਨਿਕਲੇ ਨੇ। ਤੇ ਸਾਨੂੰ ਕਿਸ ਤਰ੍ਹਾਂ ਪਤਾ ਚੱਲੇ ਪਰਮਾਤਮਾ ਤੋਂ ਕਿਹੜੇ ਬੋਲ ਆਏ ਨੇ? ਹਰ ਅਵਤਾਰੀ ਪੁਰਸ਼ ਕੋਲ ਪਰਮਾਤਮਾ ਦੇ ਬੋਲ ਆਉਂਦੇ ਨੇ, ਆਪਣੇ ਨਹੀਂ ਆਉਂਦੇ। ਜੈਸੇ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲਓ। ਸ਼ੱਕ ਸ਼ੁਬਾ ਨੂੰ ਦੂਰ ਕਰਨਾ, ਇਹ ਸਾਰੇ ਬੌਲ ਖਸਮ ਦੇ ਨੇ ਪਰਮਾਤਮਾ ਦੇ। ਪਹਿਲੀ ਦਫਾ ਜਦ ਮੁਹੰਮਦ ਸਾਹਿਬ ਸਮਾਧੀ ਲੀਨ ਹੋਏ ਤੇ ਉਹਨਾਂ ਦੀ ਜ਼ਬਾਨ ਚੋਂ ਆਇਤਾਂ ਨਿਕਲੀਆਂ, ਤੋ ਮੁਹੰਮਦ ਸਾਹਿਬ ਤੇ ਅਨਪੜ੍ਹ ਸਨ, ਬਿਲਕੁਲ ਅਨਪੜ੍ਹ। ਖਦੀਜਾ ਉਹਨਾਂ ਦੀ ਬੇਗਮ ਹਜ਼ਰਤ ਖਦੀਜਾ ਸੁਣ ਕੇ ਦੰਗ ਰਹਿ ਗਏ। ਸਿਰਫ ਦੰਗ ਹੀ ਨਹੀਂ ਰਹੀ, ਕਹਿ ਦਿੱਤਾ ਹਜ਼ਰਤ ਇਹ ਬੋਲ ਤੁਹਾਡੇ ਨਹੀਂ ਹੋ ਸਕਦੇ, ਮੈਂ ਨਹੀਂ ਮੰਨਦੀ, ਤੁਸੀਂ ਤਾਂ ਅਨਪੜ੍ਹੋ। ਇੰਨੀ ਤਰਤੀਬ ਔਰ ਤਰੰਨੁਮ ਔਰ ਗਹਿਰਾਈ ਔਰ ਇਤਨੀ ਮਿਠਾਸ, ਇਹ ਬੋਲ ਤੁਹਾਡੇ ਨਹੀਂ ਹੋ ਸਕਦੇ। ਕਿਧਰੇ ਮੈਂ ਗਲਤ ਅੰਦਾਜ਼ਾ ਨਹੀਂ ਲਾ ਰਹੀ, ਇਹ ਬੋਲ ਤੁਹਾਡੇ ਨਹੀਂ ਨੇ, ਕਿਸ ਦੇ ਨੇ, ਦੱਸੋਗੇ? ਮੁਹੰਮਦ ਸਾਹਿਬ ਕਹਿੰਦੇ ਨੇ ਖਦੀਜਾ ਤੂੰ ਠੀਕ ਪਹਿਚਾਣ ਕੀਤੀ ਹੈ, ਮੁਹੰਮਦ ਤੇ ਅੱਜ ਤੋਂ ਚੁੱਪ ਕਰ ਗਿਆ, ਪਤਾ ਨਹੀਂ ਖੁਦਾ ਕੀ ਬੋਲਦਾ, ਮੁਹੰਮਦ ਨਹੀਂ ਬੋਲ ਰਿਹਾ, ਤੂੰ ਜੋ ਸੁਣਿਆ ਖੁਦਾ ਨੂੰ ਸੁਣਿਆ। ਇਸ ਤੇ ਇਮਾਨ ਲਿਆਂਦਾ, ਵਿਸ਼ਵਾਸ ਕੀਤਾ ਖਦੀਜਾ ਨੇ। ਇਸ ਵਾਸਤੇ ਇਸਲਾਮੀ ਦੁਨੀਆ 'ਚ ਪਹਿਲੀ ਮੁਸਲਮਾਨ ਖਦੀਜਾ ਨੂੰ ਮੰਨਦੇ ਨੇ। ਜੈਸੇ ਸਿੱਖ ਜਗਤ ਵਿੱਚ ਵਿਦਵਾਨ ਪਹਿਲੇ ਸਿੱਖ ਬੇਬੇ ਨਾਨਕੀ ਨੂੰ ਮੰਨਦੇ ਨੇ। ਦੁਨੀਆ ਭਾਵੇਂ ਕਿਤਨੀ ਡਾਵਾਂ ਡੋਲ ਹੋ ਜਾਏ, ਉਹਦਾ ਵਿਸ਼ਵਾਸ ਨਹੀਂ ਡਾਵਾਂ ਡੋਲ ਹੁੰਦਾ ਸੀ, ਉਹਦੀ ਦ੍ਰਿੜਤਾ ਬਣੀ ਰਹਿੰਦੀ ਸੀ, ਉਹਦੀ ਭਾਵਨਾ ਬਣੀ ਰਹਿੰਦੀ ਸੀ, ਉਹਦੀ ਸ਼ਰਧਾ ਬਣੀ ਰਹਿੰਦੀ ਸੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹਾਂ ਆਪੋ ਬੋਲਣਾ ਜਾਣਦਾ, ਮੈਂ ਤਾਂ ਬੋਲਣਾ ਹੀ ਨਹੀਂ ਜਾਣਦਾ, ਇਸ ਤਰ੍ਹਾਂ ਦਾ ਬੋਲਣਾ ਮੈਂ ਨਹੀਂ ਜਾਣਦਾ। ਹਾਂ ਆਪੋ ਬੋਲਣਾ ਜਾਣਦਾ, ਹਾਂ ਕਿਹਾ ਸਭ ਹੁਕਮ ਆਓ ਜੀ, ਇਹ ਤੇ ਉਸਦਾ ਹੁਕਮ, ਜੋ ਉਸਨੇ ਬੁਲਾਇਆ ਮੈਂ ਬੋਲੀ ਗਿਆ, ਮੇਰੇ ਆਪਣੇ ਬੋਲ ਨਹੀਂ ਨੇ। ਅਤੇ ਜੈਸੇ ਮੈਂ ਆਵੇ ਖਸਮ ਕੀ ਬਾਣੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਗ੍ਰੰਥ ਵਿੱਚ ਇਸ ਤਰ੍ਹਾਂ ਲਿਖਦੇ ਨੇ, ਅਕਾਲ ਪੁਰਖ ਵਾਚ ਅਸ ਕੀਟ ਪ੍ਰਥ, ਹੈਡਿੰਗ ਇਸ ਤਰ੍ਹਾਂ ਹੈ, ਅਕਾਲ ਪੁਰਖ ਦੇ ਬਚਨ ਮੈਂ ਕੀਟ ਦੇ ਪ੍ਰਤੀ, ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹਿਓ ਜਗ ਮਾਏ, ਜੋ ਪ੍ਰਭੂ ਨੇ ਆਖਿਆ ਜਗਤ ਨੂੰ ਕਹਿ ਰਿਹਾ, ਮੇਰੇ ਆਪਣੇ ਬੋਲ ਨਹੀਂ। ਅਵਤਾਰਾਂ ਕੋਲ ਨਿਰੰਕਾਰ ਦੇ ਬੋਲ ਹੁੰਦੇ, ਇਹ ਅਵਤਾਰ ਦੀ ਪਹਿਚਾਣ ਹੁੰਦੀ ਹੈ, ਉਹਦੇ ਬੋਲ ਅਸਲ ਦੇ ਵਿੱਚ ਭਗਵਾਨ ਦੇ ਗੀਤ ਹੁੰਦੇ ਨੇ, ਭਾਗਵਤ ਗੀਤਾ ਹੁੰਦੀ ਹੈ। ਇਹ ਵੀ ਮੈਂ ਅਰਜ਼ ਕਰਾਂ, ਹਰ ਅਵਤਾਰੀ ਪੁਰਸ਼ ਦੇ ਬੋਲ ਭਗਵਾਨ ਦੇ ਗੀਤ ਨੇ, ਪ੍ਰਭੂ ਦੇ ਗੀਤ ਨੇ, ਉਹਦੇ ਕੰਠ ਦੇ ਰਾਹੀਂ ਬਾਹਰ ਉਜਾਗਰ ਹੁੰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਵਨ ਨੂੰ ਵਿਚੋਲਾ ਕਹਿੰਦੇ ਨੇ, ਪਵਨ ਨੂੰ ਗੁਰੂ ਕਹਿੰਦੇ ਨੇ, ਕਿਉਂਕਿ ਬੋਲਣਾ ਪਵਨ ਕਰਕੇ, ਮਿੱਟੀ ਕਰਕੇ ਬੋਲਣਾ ਨਹੀਂ ਹੈ, ਪਾਣੀ ਕਰਕੇ ਬੋਲਣਾ ਨਹੀਂ ਹੈ, ਇਹਨਾਂ ਦੀਆਂ ਪ੍ਰਕਿਰਤੀਆਂ ਹੋਰ ਨੇ। ਅਗਨੀ ਕਰਕੇ ਬੋਲਣਾ ਨਹੀਂ ਹੈ, ਬੋਲਣਾ ਪਵਨ ਕਰਕੇ, ਦੇਹੀ ਮਾਟੀ ਬੋਲੇ ਪਵਨ। ਜੈਸੇ ਹਵਾ ਨਾ ਦੇਈਏ, ਪੰਖਾ ਨਾ ਚਲਾਈਏ, ਹਾਰਮੋਨੀਅਮ ਨਹੀਂ ਬੋਲਦਾ, ਸੰਖ ਨਹੀਂ ਬੋਲਦਾ, ਮੁਰਲੀ ਨਹੀਂ ਬੋਲਦੀ, ਸ਼ਹਿਨਾਈ ਨਹੀਂ ਬੋਲਦੀ, ਨਰਸਿੰਘਾ ਨਹੀਂ ਬੋਲਦਾ, ਪਵਨ ਨਾਲ ਵੱਜਦੇ ਨੇ। ਜ਼ਿੰਦਗੀ ਦਾ ਸਾਜ਼ ਵੀ ਪਵਨ ਨਾਲ ਵੱਜਦਾ, ਇਹ ਜੀਵਨ ਦਾ ਵਾਜਾ ਵੀ ਪਵਨ ਨਾਲ ਵੱਜਦਾ, ਦੇਹੀ ਮਾਟੀ ਬੋਲੇ ਪਵਨ। ਜੈਸੇ ਮਨ ਵਿੱਚ ਫੁਰਨਾ ਪੈਦਾ ਹੁੰਦਾ, ਬੋਲਣਾ ਪਵਨ ਨਾਭੀ ਨਾਲ ਟਕਰਾਉਂਦੀ ਹੈ, ਨਾਭੀ ਥੋੜ੍ਹੀ ਖੁੱਲਦੀ, ਉੱਥੋਂ ਧੁਨ ਉੱਠਦੀ ਹੈ, ਉਸ ਧੁਨ ਨੂੰ ਕਹਿੰਦੇ ਨੇ ਪਰਾ, ਉਹ ਉੱਠ ਕੇ ਆਉਂਦੀ ਹੈ ਹਿਰਦੇ ਤੱਕ, ਇੱਥੇ ਉਸਨੂੰ ਮਿਲਦੇ ਨੇ ਅੱਖਰ, ਇਹਨੂੰ ਕਹਿੰਦੇ ਨੇ ਪਸੰਦੀ, ਔਰ ਉੱਥੋਂ ਉੱਠ ਕੇ ਪਹੁੰਚਦੀ ਹੈ ਕੰਠ ਤੱਕ, ਇੱਥੇ ਪੂਰਾ ਵਾਕ ਬਣ ਜਾਂਦਾ ਜਿਹੜਾ ਕਹਿਣਾ ਹੈ, ਇਹਨੂੰ ਕਹਿੰਦੇ ਨੇ ਮਧਮਾ, ਜ਼ਬਾਨ ਬਿਆਨ ਕਰ ਦਿੰਦੀ ਹੈ, ਇਹਨੂੰ ਕਹਿੰਦੇ ਨੇ ਬੈਖਰੀ। ਹੁਣ ਗੁਰਬਾਣੀ ਜੋ ਗੱਲ ਕਰ ਰਹੀ ਹੈ, ਇਹ ਧੁਨ ਜਿੱਥੋਂ ਉੱਠੀ ਹੈ, ਕਿੱਥੋਂ ਨਾਭੀ ਤੋਂ, ਇਸ ਧੁਨ ਨੂੰ ਵਾਪਸ ਉੱਥੇ ਹੀ ਲੈ ਜਾਣਾ, ਉਲਟੀ ਗੰਗਾ ਜਮਨ ਮਿਲੋ, ਇਹ ਗੰਗਾ ਜਿੱਥੋਂ ਆਈ ਹੈ ਉੱਥੋਂ ਲੈ ਜਾਣਾ। ਇਹ ਗੰਗਾ ਜਿੱਥੋਂ ਨਿਕਲੀ ਹੈ ਪਲਟਾ ਕੇ ਉੱਥੇ ਲੈ ਜਾਣਾ ਹੈ। ਜ਼ਬਾਨ ਦੇ ਰਾਹੀਂ ਇਹ ਧੁੰਨ ਦੀ ਗੰਗਾ ਬਾਹਰ ਪ੍ਰਗਟ ਹੋਈ ਹੈ, ਕੰਨਾਂ ਦੇ ਰਾਹੀਂ ਇਸ ਨੂੰ ਵਾਪਸ ਉੱਥੇ ਲੈ ਜਾਣਾ। ਗਾਵੀਏ, ਸੁਣੀਏ, ਮਨ ਰੱਖੀਏ। ਵਾ ਇਹ ਹੁਣ ਕੰਮ ਇਤਨਾ ਔਖਾ ਹੈ, ਗੁਸਤਾਖੀ ਮਾਬ, ਮੈਂ ਤੁਹਾਨੂੰ ਨਿਰਾਸ਼ ਨਹੀਂ ਕਰਦਾ। ਗਾਲਬਨ ਮੈਨੂੰ 50 ਸਾਲ ਦੇ ਨੇੜੇ ਹੋਣ ਲੱਗੇ ਨੇ ਕਥਾ ਕਰਦਿਆਂ, ਇਸ ਦੇ 'ਚ ਮੈਨੂੰ ਅਜੇ ਵੀ ਕਾਮਯਾਬੀ ਨਹੀਂ ਮਿਲੀ ਕਿ ਧੁਨ ਨੂੰ ਧੁਨੀ ਤੱਕ ਲੈ ਜਾਈਏ। ਜਪ ਤੇ ਦੁਨੀਆ ਕਰਦੀ ਹੈ, ਸਾਰੀ ਜਗਤ ਕਰਦਾ ਹੈ, ਵਾਹਿਗੁਰੂ 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 ਆਖਿਆ ਹੋਇਆ ਹਵਾ 'ਚ ਉੱਡ ਜਾਂਦਾ ਹੈ, ਉਹ ਤੇ ਬਾਹਰ ਚਲਾ ਗਿਆ। ਇਤਨਾ ਔਖਾ ਕੰਮ ਹੈ। ਹੁਣ ਮੈਂ ਕਹਿ ਦਿਆਂ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਮਿਲਣਗੇ, ਹਰ ਸ਼ਹਿਰ ਦੇ 'ਚ ਇੰਜੀਨੀਅਰ, ਸਾਇੰਟਿਸਟ, ਲੋਇਰ, ਬੜੇ ਬੜੇ ਕਾਰੋਬਾਰੀ ਮਿਲਣਗੇ। ਹਰ ਸ਼ਹਿਰ ਦੇ 'ਚ ਇਸ ਤਰ੍ਹਾਂ ਦਾ ਭਗਤ ਨਹੀਂ ਮਿਲੇਗਾ ਜਿਹਦੀ ਧੁਨ ਧੁਨੀ ਨਾਲ ਟਕਰਾ ਗਈ ਹੋਵੇ, ਜਿਹਦੀ ਗੰਗਾ ਗੰਗੋਤਰੀ ਤੱਕ ਪਹੁੰਚ ਗਈ ਹੋਵੇ। ਜੈਸੇ ਧੁਨ ਨਾਭੀ ਨਾਲ ਟਕਰਾਉਂਦੀ ਹੈ, ਨਾਭੀ ਪੂਰੀ ਖੁੱਲ੍ਹ ਜਾਂਦੀ ਹੈ ਔਰ ਮਨੁੱਖ ਜੀਵਨ ਮੁਕਤ ਹੋ ਜਾਂਦਾ ਹੈ, ਜੋਤ ਦੇ ਜੋਤ ਹੋ ਜਾਂਦਾ ਹੈ। ਇਸੇ ਨੂੰ ਕਿਹਾ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸਵੇਰੇ ਅਭਿਆਸ ਕਰਕੇ ਦੇਖਣਾ, ਧੁਨ ਨੂੰ ਅੰਦਰ ਲੈ ਜਾਣਾ ਕਠਿਨ ਹੈ, ਬਾਹਰ ਤੇ ਪ੍ਰਗਟ ਸਾਰੇ ਹੀ ਕਰਦੇ ਨੇ, ਅਸੀਂ ਕਰ ਹੀ ਰਹੇ ਹਾਂ। ਵਾਹਿਗੁਰੂ, ਇਹ ਧੁਨ ਬਾਹਰ ਪ੍ਰਗਟ ਹੋਈ, ਇਹ ਗੰਗਾ ਬਾਹਰ ਆ ਗਈ ਹੈ। ਹੁਣ ਇਸ ਗੰਗਾ ਨੂੰ ਗੰਗੋਤਰੀ 'ਚ ਲੈ ਜਾਣਾ। ਕਬੀਰ ਕਹਿੰਦੇ ਨੇ, ਮੈਂ ਇਸੇ ਕੰਮੇ 'ਚ ਪਿਆ, ਉਲਟੀ ਗੰਗਾ ਜਮਨ ਵਿਰ, ਮੈਂ ਇਸ ਕੰਮੇ 'ਚ ਉਲਝਿਆ ਆ, ਮੈਂ ਇਹ ਪਿਆ ਕਰਦਾ। ਇਸ ਗੰਗਾ ਨੂੰ ਪਲਟਾ ਕੇ ਜਿੱਥੋਂ ਇਹ ਜਨਮੀ ਹੈ ਉੱਥੇ ਲੈ ਜਾ ਰਿਹਾ। ਮੈਂ ਫਿਰ ਅਰਜ਼ ਕਰਾਂ, ਇਹਦੇ ਜਨਮ ਦਾ ਕੇਂਦਰ ਰਸਨਾ ਹੈ, ਇਹਦੇ ਵਾਪਸ ਜਾਣ ਦਾ ਕੇਂਦਰ ਕੰਨ ਹੈ। ਸਰਵਨਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਗਾਵੀਏ, ਸੁਣੀਏ। ਗਾਉਣਾ ਜਿਤਨਾ ਸੌਖਾ ਹੈ ਉਸ ਨਾਲੋਂ ਹੀ ਅਨੰਤ ਗੁਣਾ ਔਖਾ ਹੈ ਸੁਣਨਾ। ਅਗਰ ਕੋਈ ਸੁਣ ਲਵੇ ਇੱਕੋ ਹੀ ਦਫ਼ਾ, ਤਾਂ ਮਹਾਰਾਜ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸਾਰੇ ਦੁੱਖ ਨਾਸ ਹੋ ਜਾਣਗੇ, ਸਾਰੇ ਪਾਪ ਨਾਸ ਹੋ ਜਾਣਗੇ। ਅੱਜ ਤੱਕ ਅਗਰ ਦੁੱਖ ਨਹੀਂ ਮਿਟੇ, ਪਾਪ ਨਹੀਂ ਮਿਟੇ, ਤਾਂ ਗਾਇਆ ਹੋਵੇਗਾ, ਸੁਣਿਆ ਨਹੀਂ ਹੈ। ਮੈਨੂੰ ਇਤਨਾ ਕਹਿਣ ਦੇਣਾ, ਉਚਾਰਨ ਕੀਤਾ ਹੋਵੇਗਾ, ਸੁਣਿਆ ਨਹੀਂ ਹੈ। ਇਸ ਨੂੰ ਗਾਲਬਨ ਸਨ 61 ਦੇ ਜਦ ਪਹਿਲੀ ਦਫ਼ਾ ਪ੍ਰਿੰਸੀਪਲ ਗੰਗਾ ਸਿੰਘ ਨੇ ਮੇਰੇ ਸਾਹਮਣੇ ਗੱਲ ਰੱਖੀ, ਕਠਿਨ ਹੈ। ਅੱਜ ਨਾ ਸੌਖਾ ਸੀ, ਲੈਕਚਰ ਚਾੜਦੇ ਪਏ, ਕਥਾ ਕਰਦੇ ਪਏ, ਪ੍ਰਿੰਸੀਪਲ ਗੰਗਾ ਸਿੰਘ ਨੇ ਆਪ ਮੈਨੂੰ ਕਿਹਾ ਇਹ ਔਖਾ ਹੈ, ਇਸ ਗੰਗਾ ਨੂੰ ਗੰਗੋਤਰੀ 'ਚ ਲੈ ਜਾਣਾ ਔਖਾ ਹੈ, ਕਠਿਨ ਹੈ। ਸਵੇਰੇ ਕਰਕੇ ਦੇਖ ਲੈਣਾ ਤੁਸੀਂ, ਅੰਮ੍ਰਿਤ ਵੇਲਾ ਮਦਦ ਕਰਦਾ ਹੈ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਉਸ ਵਕਤ ਤੱਕ ਜਪਣਾ ਹੈ, ਕਿਤਨਾ ਕੁ ਜਪਣਾ ਹੈ। ਕਬੀਰ ਤੇਂਜ ਕਹਿੰਦੇ ਨੇ, ਕੈਸੋ ਕੈਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਨ ਅਸਕੇ ਕੂਕਨੇ ਕਬਹਿ ਕੇ ਸੋਨੇ ਪਕਾ। ਮੈਂ ਤੇ ਕੂਕੀ ਜਾਣਾ, ਕੂਕੀ ਜਾਣਾ, ਕੂਕੀ ਜਾਣਾ, ਬੋਲੀ ਜਾਣਾ, ਚੁੱਪ ਕਰਨਾ ਹੀ ਨਹੀਂ, ਨਾ ਦਿਨ ਨੂੰ ਚੁੱਪ ਕਰਨਾ ਨਾ ਰਾਤ ਨੂੰ। ਭਗਤ ਕਬੀਰ, ਕੈਸੋ 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 ਪਰਮਾਤਮਾ ਦਾ ਨਾਮ ਹੈ, ਕੈਸ਼ਵ। ਕੈਸੋ ਕੈਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਨਸ ਕੇ ਕੂਕਨੇ ਕਵੇ ਕੇ ਸੁਨੇ ਪੁਕਾਰ। ਕਿਸੇ ਦਿਨ ਤੇ ਧੁਨ ਗਹਿਰਾਈ 'ਚ ਜਾਏਗੀ, ਕਿਸੇ ਦਿਨ ਤੇ ਪ੍ਰਭੂ ਦੀ ਬਖਸ਼ਿਸ਼ ਹੋਵੇਗੀ। ਹੁਣ ਮੈਂ ਅਰਜ਼ ਕਰਾਂ, ਇਸ ਦੀ ਉਖਿਆਈ ਨੂੰ ਉਹੀ ਸੱਜਣ ਜਾਣਦੇ ਨੇ ਜੋ ਕਰਦੇ ਨੇ, ਬਾਕੀਆਂ ਨੂੰ ਨਹੀਂ ਪਤਾ ਹੋਵੇਗਾ ਕਿੰਨੀ ਇਹ ਕਠਿਨ ਹੈ। ਇਸੇ ਨੂੰ ਗੁਰੂ ਨਾਨਕ ਨੇ ਕਿਹਾ, ਆਖਣ ਔਖਾ ਸਾਚਾ ਨਾ। ਹੁਣ ਜਿਨ੍ਹਾਂ ਜਿਨ੍ਹਾਂ ਪੜਾਵਾਂ 'ਚੋਂ ਇਹ ਧੁਨ ਉੱਠ ਕੇ ਬਾਹਰ ਆਈ ਹੈ, ਵਾਪਸੀ 'ਤੇ ਵੀ ਇਹਨਾਂ ਹੀ ਪੜਾਵਾਂ ਤੋਂ ਹੋ ਕੇ ਵਾਪਸ ਜਾਏਗੀ, ਕੰਠ ਤੋਂ, ਹਿਰਦੇ ਤੋਂ, ਫਿਰ ਨਾਭੀ ਤੱਕ। ਵਾਕਈ ਧੁਨ ਵਾਪਸ ਹੋ ਗਈ ਹੈ ਔਰ ਇਹ ਕੰਠ ਤੱਕ ਪਹੁੰਚ ਗਈ ਹੈ, ਹਿਰਦੇ ਤੱਕ ਪਹੁੰਚ ਗਈ ਹੈ, ਉਹਦੀ ਕੁਝ ਪਹਿਚਾਣ ਹੈ, ਉਸ ਅਵਸਥਾ ਦੀ ਕੁਝ ਪਹਿਚਾਣ ਹੈ। ਔਰ ਗੁਰਬਾਣੀ ਉਹਨਾਂ ਅਵਸਥਾਵਾਂ ਨੂੰ ਬਿਆਨ ਕਰਦੀ ਹੈ। ਇਹ ਮੈਂ ਕੱਲ੍ਹ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਤਾਂ ਕਿ ਜ਼ਿੰਦਗੀ ਐਵੇਂ ਨਾ ਲੰਘ ਜਾਏ। ਧੁਨ ਕਿਸ ਪੜਾਓ ਤੇ ਮੈਂ ਫਿਰ ਅਰਜ਼ ਕਰਾਂ, ਔਖਾ ਹੈ। ਇਸ ਵਾਸਤੇ ਹਰ ਸ਼ਹਿਰ ਦੇ ਬ੍ਰਹਮ ਗਿਆਨੀ ਕੋਈ ਨਹੀਂ, ਹਰ ਸ਼ਹਿਰ ਦੇ ਭਗਤ ਕੋਈ ਨਹੀਂ, ਹਰ ਸ਼ਹਿਰ ਦੇ ਚੋਟੀ ਦੇ ਸਾਇੰਟਿਸਟ ਵੀ ਹੋਣਗੇ, ਇੰਜੀਨੀਅਰ ਵੀ ਹੋਣਗੇ, ਲਾਇਰ ਵੀ ਹੋਣਗੇ, ਡਾਕਟਰ ਵੀ ਹੋਣਗੇ, ਕਾਰੋਬਾਰੀ ਵੀ ਹੋਣਗੇ, ਧਨਵਾਨ ਵੀ ਹੋਣਗੇ, ਹਰ ਸ਼ਹਿਰ ਦੇ ਭਗਤ ਨਹੀਂ ਆਉਂਦਾ। ਔਖਾ ਹੈ, ਕਠਿਨ ਹੈ। ਆਖਣ ਔਖਾ ਸਾਚਾ ਨਾ। ਉਹ ਸਾਧੂ ਹੈ ਜਿਸਨੇ ਜੋਤ ਰਲੀ ਸੰਪੂਰਨ ਥੀਆ ਰਾਮ। ਸੰਪੂਰਨ ਹੋ ਗਏ, ਮੁਕੰਮਲ ਹੋ ਗਏ। ਕਿਤਨਾ ਧਨ ਮਿਲ ਜਾਏ, ਕਿਤਨੀ ਸੰਪਦਾ ਮਿਲ ਜਾਏ, ਕਿਤਨਾ ਉੱਚੇ ਤੋਂ ਉੱਚਾ ਅਹੁਦਾ ਮਿਲ ਜਾਏ, ਜਗਤ ਵਿੱਚ ਕੁਛ ਵੀ ਮਿਲ ਜਾਏ, ਮਨੁੱਖ ਨੂੰ ਅਧੂਰਾਪਣ ਅਖਰਦਾ ਹੀ ਰਹੇਗਾ, ਅਖਰਦਾ ਹੀ ਰਹੇਗਾ। ਜਿਸ ਦਿਨ ਜੋਤ ਦੇ ਵਿੱਚ ਜੋਤ ਹੋਵੇਗਾ, ਉਸੇ ਦਿਨ ਸੰਪੂਰਨ ਹੋਵੇਗਾ, ਉਸੇ ਦਿਨ ਮੁਕੰਮਲ ਹੋਵੇਗਾ। ਇਸ ਬਾਕੀ ਵਿਚਾਰਧਾਰਾ ਨੂੰ ਮੈਂ ਕੱਲ੍ਹ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ, ਕਿਉਂਕਿ ਦੋ ਜਥੇ ਔਰ ਦੋਵੇਂ ਜਥੇ ਬੜੇ ਸੁਲਝੇ ਢੰਗ ਨਾਲ ਤੁਹਾਨੂੰ ਕੀਰਤਨ ਸਰਵਨ ਕਰਾ ਰਹੇ ਨੇ। ਦੂਜੇ ਗੁਰਮੁਖ ਪਿਆਰੇ ਉਹਨਾਂ ਨੇ ਤੁਹਾਨੂੰ ਹੁਣ ਸ਼ਬਦ ਦਾ ਕੀਰਤਨ ਗਾਇਨ ਕਰਕੇ ਸਰਵਨ ਕਰਾਉਣਾ। ਇਸ ਵਾਸਤੇ ਮੈਂ ਉਹਨਾਂ ਦੇ ਸਮੇਂ ਦੀ ਉਲੰਘਣਾ ਨਾ ਕਰਾਂ। ਆਪਣਾ ਮਨ ਤੁਸੀਂ ਬਣਾ ਕੇ ਆਇਓ ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਿਹਰਾਮਤ ਕਰਨ, ਬਖਸ਼ਿਸ਼ ਕਰਨ। ਮੈਂ ਇਸ ਵਿਚਾਰ ਨੂੰ ਕੱਲ੍ਹ ਸਮੇਂ ਵਿੱਚ ਆਪ ਜੀ ਦੇ ਸਾਹਮਣੇ ਸੰਪੂਰਨ ਕਰ ਸਕਾਂ। ਔਰ ਸੂਖਸ਼ਮ ਸਰੀਰ ਉਸੇ ਦਿਨ ਜੋਤ ਦੇ ਜੋਤ ਹੋ ਜਾਂਦਾ, ਕਿਉਂਕਿ ਸੂਖਸ਼ਮ ਸਰੀਰ 'ਤੇ ਜੋਤ ਹੈ, ਅਸਥੂਲ ਸਰੀਰ 'ਤੇ ਮਿੱਟੀ ਹੈ। ਇਹ ਤਾਂ ਮਿੱਟੀ 'ਚ ਮਿੱਟੀ ਹੁੰਦਾ ਹੀ ਰਿਹਾ, ਕਈ ਦਫ਼ਾ ਹੋ ਚੁੱਕਿਆ। ਮਨ ਨੂੰ ਇਹ ਤਨ ਕਈ ਦਫ਼ਾ ਮਿਲੇ, ਕਈ ਦਫ਼ਾ ਤਨ ਮਿੱਟੀ 'ਚ ਮਿੱਟੀ ਹੋਇਆ, ਮਨ ਜੋਤ ਦੇ 'ਚ ਜੋਤ ਨਹੀਂ ਹੋਇਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੂੰ ਮਿੱਟੀ ਦੇ ਜਜ਼ਬ ਨਹੀਂ ਹੋ ਸਕਦਾ ਅਤੇ ਨਾ ਮਿੱਟੀ ਤੈਨੂੰ ਆਪਣੇ ਵਿੱਚ ਜਜ਼ਬ ਕਰੇਗੀ। ਤੂੰ ਤੇ ਜੋਤ ਦੇ ਜੋਤ ਹੋ ਸਕਦਾ ਹੈ, ਵਰਨਾ ਨਹੀਂ। ਰਸਨਾ ਵਾਹਿਗੁਰੂ, ਵਾਹਿਗੁਰੂ ਜਪ ਰਹੀ ਹੈ ਔਰ ਕਿਧਰੇ ਮਨ ਜ਼ਰਾ ਨੇੜੇ ਆ ਗਿਆ। ਜਿਵੇਂ ਕੋਈ ਬੜੀ ਦੂਰ ਤੋਂ ਕੋਈ ਬੋਲਦਾ ਪਿਆ, ਇੱਥੇ ਕਿਸੇ ਨੇ ਦੂਰ ਤੋਂ ਕੁਝ ਮਿੱਠੀ ਜਿਹੀ ਆਵਾਜ਼ ਹਲਕੀ ਜਿਹਾ ਸੁਰ ਦੇ ਵਿੱਚ ਸੁਣੀ ਹੋਵੇ। ਜਦ ਕਦੀ ਅਸ ਕਹਿੰਦੇ ਹਾਂ ਨਾ, ਅੱਜ ਤੇ ਪਾਠ ਦਾ ਬੜਾ ਆਨੰਦ ਆ ਗਿਆ, ਅੱਜ ਨਹੀਂ ਆਇਆ, ਇਸ ਤਰ੍ਹਾਂ ਲੋਕ ਕਹਿੰਦੇ ਨੇ, ਵੀ ਕੱਲ ਮਨ ਜੁੜ ਗਿਆ ਸੀ, ਅੱਜ ਨਹੀਂ, ਮਨ ਨਹੀਂ ਜੁੜਿਆ ਸੀ। ਅਗਰ ਜੁੜ ਜਾਏ ਤਾਂ ਕਦੀ ਟੁੱਟੇਗਾ ਨਹੀਂ, ਮਿਲਿਆ ਹੋਏ ਨਾ ਵਿਛੜੇ, ਜੇ ਮਿਲਿਆ ਹੋਏ। ਮਨ ਜ਼ਰਾ ਨੇੜੇ ਚਲਾ ਗਿਆ ਸੀ, ਜਿਵੇਂ ਕਿਸੇ ਖਿੜੇ ਹੋਏ ਫੁੱਲਾਂ ਦੇ, ਖਾਸ ਕਰਕੇ ਜੋ ਸੁਗੰਧਿਤ ਹੋਣ, ਨੇੜੇ ਵੀ ਚਲੀ ਜਾਈਏ, ਭਾਵੇਂ ਚਾਰੋਂ ਪਾਸੇ ਫਸੀਲ ਹੋਵੇ, ਦੀਵਾਰ ਹੋਵੇ, ਤਾਂ ਵੀ ਉਸ ਬਗੀਚੇ ਦੀ ਕੁਛ ਮਹਿਕ, ਕੁਛ ਹੁਮਕ ਆ ਹੀ ਜਾਂਦੀ ਹੈ, ਆ ਹੀ ਜਾਂਦੀ। ਮਨ ਸ਼ਬਦ ਨਾਲ ਤਾਂ ਜੁੜਿਆ ਤਾਂ ਨਹੀਂ, ਥੋੜ੍ਹਾ ਨੇੜੇ ਚਲਾ ਗਿਆ ਤਾਂ ਥੋੜ੍ਹਾ ਜਿਹਾ ਰਸ ਬਣ ਜਾਂਦਾ। ਜ਼ਬਾਨ ਵਾਹਿਗੁਰੂ ਵਾਹਿਗੁਰੂ ਉਚਾਰਨ ਕਰ ਰਹੀ ਹੈ, ਅਗਰ ਮਨ ਜ਼ਰਾ ਨੇੜੇ ਆਇਆ ਤਾਂ ਨੇੜੇ ਆਉਣ ਤੋਂ ਮੁਰਾਦ ਹੋਵੇਗੀ ਸ਼ਬਦ ਇੱਥੇ ਮਦਮਾ ਤੱਕ ਪਹੁੰਚ ਗਿਆ, ਵਾਪਸ ਧੁਨ ਨੇ ਵਾਪਸ ਜਾਣਾ ਸ਼ੁਰੂ ਕੀਤਾ। ਜੈਸੇ ਮਦਮਾ ਤੱਕ ਪਹੁੰਚੇਗਾ, ਐਸੇ ਮਨੁੱਖ ਨੂੰ ਵਾਹਿਗੁਰੂ ਵਾਹਿਗੁਰੂ ਆਖਣ ਦਾ ਰਸ ਆਏਗਾ। ਐਸੇ ਮਨੁੱਖ ਨੂੰ ਕਹਿੰਦੇ ਨੇ ਵਾਹਿਗੁਰੂ ਦੀ ਰਸਨਾ 'ਤੇ ਵਸ ਗਿਆ, ਪ੍ਰਭ ਜੀ ਵਸੇ ਸਾਧ ਕੀ ਰਸਨਾ। ਜਿਵੇਂ ਭੋਜਨ ਰਸਨਾ 'ਤੇ ਵਸ ਗਿਆ ਤਾਂ ਸਵਾਦ ਆ ਗਿਆ, ਪਰ ਇਹ ਭੋਜਨ ਅਜੇ ਖੂਨ ਨਹੀਂ ਬਣਿਆ, ਇਹ ਭੋਜਨ ਅਜੇ ਮਾਸ ਨਹੀਂ ਬਣਿਆ, ਇਹ ਭੋਜਨ ਅਜੇ ਚਰਬੀ ਨਹੀਂ ਬਣਿਆ। ਤੁਸੀਂ ਸਾਰੇ ਸਿਆਣਿਆ, ਰਸਤੇ ਆ ਗਏ, ਅਜੇ ਵਾਹਿਗੁਰੂ ਜਪ ਸਮਾਧੀ ਨਹੀਂ ਬਣਿਆ, ਬ੍ਰਹਮ ਗਿਆਨ ਨਹੀਂ ਬਣਿਆ, ਅਜੇ ਕਪਾਟ ਨਹੀਂ ਖੁੱਲੇ, ਪਰ ਰਸਤੇ ਬਣ ਗਏ, ਸਵਾਦ 'ਤੇ ਆ ਗਏ। ਵਾਹਿਗੁਰੂ ਵਾਹਿਗੁਰੂ ਆਖਣ ਦਾ ਸਵਾਦ ਆਉਣ ਲੱਗ ਪਿਆ, ਬਾਣੀ ਜਪਣ ਦਾ ਸਵਾਦ ਆਉਣ ਲੱਗ ਪਿਆ। ਮੈਂ ਕਈ ਦਫ਼ਾ ਬਿਆਨ ਕਰ ਚੁੱਕਿਆ, ਬਾਣੀ ਪੜ੍ਹਨੀ ਹੋਰ ਗੱਲ ਹੈ, ਬਾਣੀ ਜਪਣੀ ਹੋਰ ਗੱਲ ਹੈ। ਪੜ੍ਹਨ ਦਾ ਲਾਭ ਹੈ, ਬਾਣੀ ਕੰਠ ਹੋ ਸਕਦੀ ਹੈ, ਬਾਣੀ ਦੇ ਅਰਥ ਬੋਧ ਦਾ ਪਤਾ ਚੱਲ ਸਕਦਾ ਹੈ, ਬਾਣੀ ਇਹ ਕਿਹੜੇ ਕਿਹੜੇ ਅੰਗ ਦੇ ਉੱਤੇ, ਕਿਹੜੇ ਪਾਤਸ਼ਾਹ ਦੀ ਹੈ, ਕਿਹੜੇ ਮਹੱਲੇ ਦੀ ਹੈ, ਇਤਨਾ ਪਤਾ ਚੱਲ ਸਕਦਾ ਹੈ। ਲੇਕਿਨ ਜਪਣ ਨਾਲ ਮਨੁੱਖ ਬਾਣੀ ਦਾ ਰੂਪ ਹੀ ਹੋ ਜਾਂਦਾ ਹੈ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਬਖਾਣੇ। ਤੋ ਬਾਣੀ ਜਪ ਹੋ ਸਕਦਾ, ਬਾਣੀ ਕੰਠ ਹੋਵੇ, ਮਤਲਬ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ। ਇਸ ਵਾਸਤੇ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਪਣੀ ਤੇ ਬੜੀ ਔਖੀ ਹੈ, ਪੜ੍ਹਨੀ ਪੜ੍ਹੀ ਜਾ ਸਕਦੀ ਹੈ, ਇਹ ਵੀ ਮਹਿਸੂਸ ਕਰੇ। ਇਸ ਵਾਸਤੇ ਸਾਰੇ ਧਰਮਾਂ ਨੇ ਇੱਕ ਅੱਖਰ ਦੇ ਜਾਪ ਦੀ ਮਹਿਮਾ ਦੱਸੀ, ਕਿਉਂਕਿ ਇੱਕ ਅੱਖਰ ਤੇ ਬੰਦਾ ਕੰਠ ਕਰ ਸਕਦਾ। ਇਸਲਾਮ ਦੇ ਚ ਅੱਲਾਹੋ, ਸਨਾਤਨ ਮਤ ਦੇ ਚ ਰੋਮ ਹੈ, ਓਮ ਹੈ, ਓਮ ਨਮ ਸ਼ਿਵਾ ਹੈ, ਅਨੇਕਾਂ ਸ਼ਬਦ ਨੇ। ਗੁਰੂ ਘਰ ਦੇ ਚ ਵਾਹਿਗੁਰੂ ਹੈ, ਵਾਹਿਗੁਰੂ ਵਾਹਿਗੁਰੂ, ਇਹ ਤੇ ਹਰ ਇੱਕ ਨੂੰ ਕੰਠ ਹੋ ਸਕਦਾ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ, ਜੋ ਪ੍ਰਾਣੀ ਗੋਬਿੰਦ ਦਿਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਹੋ ਸਕਦਾ ਅਨਪੜ੍ਹ ਬੰਦਾ ਸੰਸਾਰ ਦੇ ਚ ਬਹੁਤੀਆਂ ਸਹੂਲਤਾਂ ਨਾ ਹਾਸਲ ਕਰ ਸਕੇ, ਪਰ ਅਨਪੜ੍ਹ ਮਨੁੱਖ ਨਿਰੰਕਾਰ ਦਾ ਆਨੰਦ ਮਾਣ ਸਕਦਾ ਹੈ, ਕੋਈ ਰੁਕਾਵਟ ਨਹੀਂ। ਕਿਉਂ? ਉਹ ਤੇ ਜਪ ਤੇ ਖੜਾ ਹੈ। ਕਿਤੇ ਜੋ ਪ੍ਰਾਣੀ ਗੋਬਿੰਦ ਦਿਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਬਲਕਿ ਕਈ ਦਫ਼ਾ ਸੰਸਾਰ ਦੀ ਪੜ੍ਹਾਈ 'ਤੇ ਬਾਧਾ ਖੜੀ ਕਰ ਦਿੰਦੀ ਹੈ, ਇਤਨੀ ਸਿਆਣਪ ਔਰ ਇਤਨਾ ਹੰਕਾਰ, ਇਹਦੇ ਲਈ ਜਪਣਾ ਹੀ ਬੜਾ ਔਖਾ ਹੈ। ਜਦ ਕਦੀ ਇਸ ਤਰ੍ਹਾਂ ਦੀ ਗੱਲ ਚੱਲੇ, ਦਿੱਲੀ ਦਾ ਇੱਕ ਸੱਜਣ ਬੜਾ ਪੜ੍ਹਾ ਲਿਖਾ ਸਿਆਣਾ ਮੈਨੂੰ ਚੇਤੇ ਆ ਜਾਂਦਾ, ਮੈਨੂੰ ਕਹਿੰਦਾ, ਮਸਕੀਨ ਜੀ, ਗੁਰਬਾਣੀ 'ਚ ਬੜੀ ਰੈਪੀਟੇਸ਼ਨ ਹੈ, ਇੱਕ ਸ਼ਬਦ 'ਚ ਜਿਹੜੀ ਗੱਲ ਆਖੀ ਗਈ ਹੈ, ਦੂਜੀ 'ਚ ਵੀ ਹੈ, ਤੀਜੀ 'ਚ ਵੀ ਹੈ, ਚੌਥੀ 'ਚ ਵੀ ਹੈ। ਫਿਰ ਮੈਨੂੰ ਕਹਿਣ ਲੱਗਾ, ਗਿਆਨੀ ਜੀ, ਮੈਂ ਹਿੰਮਤ ਕਰਕੇ ਕਹਿ ਰਿਹਾ, ਤੁਹਾਡੀ ਕਥਾ 'ਚ ਵੀ ਰੈਪੀਟੇਸ਼ਨ ਹੈ, ਪੁਨਰੁਕਤੀ ਹੈ। ਅਤੇ ਮੈਨੂੰ ਕਹਿਣ ਲੱਗੇ, ਤੁਹਾਡਾ ਹਿਰਦਾ ਕਵੀ ਹੈ, ਰੈਪੀਟੇਸ਼ਨ ਨੂੰ ਦੋਸ਼ ਮੰਨਦੇ ਨੇ, ਪੁਨਰੁਕਤੀ ਨੂੰ ਦੋਸ਼ ਮੰਨਦੇ ਨੇ। ਮੈਂ ਕਿਹਾ, ਮੰਨਦੇ ਹੋਣਗੇ ਦੋਸ਼, ਧਰਮ ਦੇ 'ਚ ਦੋਸ਼ ਨਹੀਂ ਹੈ। ਆਖਰੀ ਦਮ ਤੱਕ ਵਾਹਿਗੁਰੂ ਵਾਹਿਗੁਰੂ ਰਿਪੀਟ ਕਰਨਾ ਹੈ, ਬਾਰ ਬਾਰ ਹਰ ਕੇ ਗੁਣ ਗਾਓ। ਮੈਂ ਕਿਹਾ, ਦੇਖੋ, ਸਾਰਾ ਸੰਸਾਰ ਅਤੇ ਜ਼ਿੰਦਗੀ ਰੈਪੀਟੇਸ਼ਨ 'ਤੇ ਖੜੀ ਹੈ। ਕਹਿਣ ਲੱਗੇ, ਇਹ ਕਿਸ ਤਰ੍ਹਾਂ? ਮੈਂ ਕਿਹਾ, ਦੇਖੋ, ਇੱਕਦਮ ਬਾਹਰ ਆਇਆ ਤੁਹਾਡਾ, ਫਿਰ ਹੁਣ ਅੱਗੇ ਅੰਦਰ ਲੈ ਗਏ, ਹੁਣ ਬਾਹਰ ਨਾ ਕੱਢਣਾ, ਇਹ ਤਾਂ ਰਿਪੀਟ ਹੋ ਜਾਏਗਾ, ਇਹ ਤਾਂ ਪੁਨਰੁਕਤ ਹੋ ਜਾਏਗਾ। ਜ਼ਿੰਦਗੀ ਦੀ ਪੁਨਰੁਕਤੀ 'ਤੇ ਖੜੀ ਹੈ, ਰਿਪੀਟੇਸ਼ਨ 'ਤੇ ਖੜੀ ਹੈ। ਬਾਰ ਬਾਰ ਪਾਣੀ ਪੀਣ ਦੀ ਤੈਨੂੰ ਕੋਈ ਇਤਰਾਜ਼ ਨਹੀਂ, ਬਾਰ ਬਾਰ ਰੋਟੀ ਖਾਣ ਦੀ ਤੈਨੂੰ ਕੋਈ ਇਤਰਾਜ਼ ਨਹੀਂ, ਘਰ ਦੇ ਜਿਹੜੀਆਂ ਗੱਲਾਂ ਕਰਦੇ ਉਹ ਵੀ ਬਾਰ ਬਾਰ ਹੀ ਕਰਦਾ, ਰੋਜ਼ ਕਰਦਾ, ਉਹਦੇ 'ਚ ਵੀ ਤੈਨੂੰ ਕੋਈ ਇਤਰਾਜ਼ ਨਹੀਂ। ਬਾਰ ਬਾਰ ਸਿਰਫ ਵਾਹਿਗੁਰੂ ਵਾਹਿਗੁਰੂ ਆਖਣਾ ਹੀ ਤੈਨੂੰ ਇਤਰਾਜ਼ ਹੈ। ਬਾਰ ਬਾਰ ਹਰ ਕੇ ਗੁਣ ਗਾਓ, ਬਾਰ ਬਾਰ ਸਿਰਫ ਜਪਜੀ ਸਾਹਿਬ ਦਾ ਜਪ ਕਰਨ 'ਚ ਤੈਨੂੰ ਇਤਰਾਜ਼ ਹੈ, ਬਾਰ ਬਾਰ ਸਿਰਫ ਆਸਾ ਦੀਵਾਰ ਸੁਣਨ 'ਚ ਤੈਨੂੰ ਇਤਰਾਜ਼ ਹੈ। ਅਜੇ ਤੇਰੇ ਮਨ ਦੇ 'ਚ ਧਰਮ ਦੀ ਭਜਨ ਦੀ ਪਿਆਸ ਨਹੀਂ ਪੈਦਾ ਹੋਈ, ਅਗਰ ਤਨ ਦੇ 'ਚ ਭੋਜਨ ਦੀ ਭੁੱਖ ਨਾ ਪੈਦਾ ਹੋਵੇ ਤਾਂ ਆਯੁਰਵੇਦ ਆਚਾਰੀਆ ਕਹਿੰਦੇ ਨੇ ਤਨ ਦੇ 'ਚ ਕੋਈ ਨੁਕਸ ਹੈ ਜਾਂ ਇਹਨੂੰ ਬੁਖਾਰ ਚੜਿਆ ਹੋਵੇਗਾ। ਹੁਣ 104 ਡਿਗਰੀ ਦਾ ਬੁਖਾਰ ਚੜਿਆ ਹੋਵੇ ਅਤੇ 36 ਪ੍ਰਕਾਰ ਦਾ ਭੋਜਨ ਪਰੋਸ ਕੇ ਅੱਗੇ ਰੱਖੀਏ, ਆਖੀਏ ਬੜੀ ਮਿਹਨਤ ਨਾਲ ਬਣਾਇਆ, ਛੱਕ ਲੈ, ਭਾਵੇਂ ਕਿਤਨੀ ਮਿਹਨਤ ਨਾਲ ਬਣਾਇਆ ਹੋਵੇ, ਭਾਵੇਂ ਕਿਤਨਾ ਸਵਾਦੀ ਹੋਵੇ, ਕਹਿੰਦਾ ਮੈਨੂੰ ਭੁੱਖ ਨਹੀਂ, ਫਿਰ ਵੀ ਉਸਨੂੰ ਪ੍ਰੇਰੀਏ ਨਹੀਂ। ਜ਼ਿੰਦਾ ਰਹਿਣ ਵਾਸਤੇ, ਸਰੀਰ ਦੀ ਤਾਕਤ ਵਾਸਤੇ ਖਾਣਾ ਹੀ ਪਏਗਾ ਤੈਨੂੰ। ਉਹ ਖਾਂਦਾ ਹੈ, ਕਹਿੰਦਾ ਸਵਾਦ ਹੀ ਨਹੀਂ ਆਉਂਦਾ, ਪਤਾ ਹੈ ਆਯੁਰਵੇਦ ਐਸਾ ਕਹਿੰਦੇ, ਮੈਨੂੰ ਸਾਇੰਸ ਦਾ ਤਾਂ ਪਤਾ ਨਹੀਂ ਕੀ ਕਹਿੰਦੀ ਹੈ, ਜ਼ਬਾਨ ਸਾਰੀ ਸਵਾਦ ਨਹੀਂ ਮੰਨਦੀ, ਥੋੜ੍ਹੇ ਜਿਹਾ ਤੰਤੂ ਨੇ ਜੋ ਰਸ ਮੰਨਦੇ ਨੇ। ਬੁਖਾਰ ਦੀ ਹਾਲਤ ਵਿੱਚ ਉਹ ਤੰਤੂ ਕਮਜ਼ੋਰ ਹੋ ਜਾਂਦੇ ਨੇ, ਸੁੰਨ ਹੋ ਜਾਂਦੇ, ਰਸ ਨਹੀਂ ਆਉਂਦਾ ਜ਼ਬਾਨ ਨੂੰ, ਸਵਾਦ ਨਹੀਂ ਆਉਂਦਾ। ਅਤੇ ਬੁਖਾਰ ਚੜਾਇਆ ਮਨੁੱਖ ਕਹਿੰਦਾ ਸਵਾਦ ਨਹੀਂ ਆਉਂਦਾ, ਮੈਨੂੰ ਭੋਜਨ ਚੰਗਾ ਨਹੀਂ ਲੱਗਦਾ। ਵਾਹਿਗੁਰੂ ਵਾਹਿਗੁਰੂ ਆਖਣਾ ਜਿਹਨੂੰ ਚੰਗਾ ਨਾ ਲੱਗੇ, ਸਮਝ ਲੈਣਾ ਇਹਨੇ ਇਹਦੇ ਮਨ ਨੂੰ ਵਿਕਾਰਾਂ ਦਾ ਬੜਾ ਜ਼ਬਰਦਸਤ ਬੁਖਾਰ ਚੜਿਆ, ਰੋਗੀ ਹੈ। ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਾ ਲੱਗਦੀ ਹੋਵੇ ਅਤੇ ਸਵਾਦ ਨਾ ਆਉਂਦਾ ਹੋਵੇ, ਐਸੇ ਤਨ ਦੇ ਰੋਗੀਆਂ ਦੀ ਤਾਦਾਦ ਬਹੁਤ ਥੋੜ੍ਹੀ ਹੈ, ਬਹੁਤ ਥੋੜ੍ਹੀ ਹੈ, ਬਹੁਤ ਥੋੜ੍ਹੀ ਹੈ। ਪਰ ਜਿਨ੍ਹਾਂ ਨੂੰ ਵਾਹਿਗੁਰੂ ਆਖਣ ਦਾ ਰਸ ਨਹੀਂ ਆਉਂਦਾ, ਐਸੇ ਮਾਨਸਿਕ ਰੋਗੀਆਂ ਨਾਲ ਸਾਰਾ ਸੰਸਾਰ ਭਰਿਆ ਪਿਆ, ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜਿਹੜਾ ਆਖੇ ਮੈਂ ਇੰਨਾ ਹੀ ਖਾਂਦਾ, ਮੈਨੂੰ ਭੁੱਖ ਨਹੀਂ, ਮੈਨੂੰ ਸਵਾਦ ਨਹੀਂ, ਬੁਖਾਰ ਚੜਿਆ, ਰੋਗੀ ਹੈ। ਜਿਹੜਾ ਆਖੇ ਮੈਂ ਨਹੀਂ ਜਪਦਾ, ਕੀ ਜਪਣਾ, ਐਵੇਂ ਰੈਪੀਟੇਸ਼ਨ ਹੈ, ਸਮਝ ਲੈਣਾ ਜੇ ਭੁੱਖ ਨਹੀਂ ਪੈਦਾ ਹੋਈ, ਸੱਚੇ ਨਾਮ ਕੀ ਲਾਗੇ ਭੁੱਖ, ਇਹ ਮਨ ਰੋਗੀ ਹੈ, ਭਿਅੰਕਰ ਰੋਗੀ ਹੈ। ਲਮਕਾਵਾਂ ਨਾ, ਜ਼ਬਾਨ ਉਚਾਰਨ ਕਰੇ ਵਾਹਿਗੁਰੂ ਵਾਹਿਗੁਰੂ, ਮਨ ਜ਼ਰਾ ਨੇੜੇ ਆ ਗਿਆ ਅਤੇ ਸ਼ਬਦ ਮਦਮਾ ਕੰਠ ਤੱਕ ਪਹੁੰਚ ਗਿਆ, ਐਸੇ ਮਨੁੱਖ ਨੂੰ ਰਸ ਆਉਣ ਲੱਗ ਪਏਗਾ। ਕਈ ਦਫ਼ਾ ਇਸ ਤਰ੍ਹਾਂ ਦਾ ਰਸ ਜ਼ਿੰਦਗੀ ਦੇ ਆਖਰੀ ਦਿਨਾਂ 'ਚ ਆਉਂਦਾ, ਜ਼ਿੰਦਗੀ ਤਾਂ ਸਾਰੀ ਲੰਘ ਹੀ ਆਉਂਦੀ ਹੈ, ਅਜੇ ਯਾਤਰਾ ਬਹੁਤ ਬਾਕੀ ਆਉਂਦੀ ਹੈ, ਸਰੀਰ ਉਸਦਾ ਜਾਂਦਾ ਰਹਿੰਦਾ, ਉਪਕਰਨ ਜੋ ਯੰਤਰ ਸੀ ਉਹ ਨਹੀਂ ਰਿਹਾ। ਕਈਆਂ ਦੇ ਜ਼ਰਾ ਹੋਰ ਅੱਗੇ ਪਸੰਤੀ, ਅਗਰ ਧੁਨ ਪਸੰਤੀ ਤੱਕ ਚਲੀ ਗਈ ਹੈ, ਵਾਹਿਗੁਰੂ ਧੁਨ ਪਸੰਤੀ ਬਣ ਗਈ ਹੈ, ਹਿਰਦੇ ਤੱਕ ਪਹੁੰਚ ਗਈ ਹੈ, ਐਸਾ ਮਨੁੱਖ ਅਨਾਹਦ ਨਾਦ ਸੁਣਦਾ। ਔਰ ਮੈਂ ਅਰਜ਼ ਕਰਾਂ, ਕੁਛ ਉਂਗਲੀਆਂ 'ਤੇ ਗਿਣੇ ਜਾਣ ਵਾਲੇ ਮਨੁੱਖ ਦੇਖੇ ਨੇ ਮੈਂ ਜੋ ਅਨਾਹਦ ਨਾਦ ਨੂੰ ਸੁਣਦੇ ਨੇ। ਅਨਾਹਦ ਕਹਿੰਦੇ ਨੇ ਜੋ ਪਰਮਾਤਮਾ ਦਾ ਸ਼ਬਦ ਹੈ, ਪਰਮਾਤਮਾ ਦੀ ਆਵਾਜ਼, ਆਹਤ ਜੋ ਚੋਟ ਤੋਂ ਪੈਦਾ ਹੁੰਦੀ ਹੈ, ਟਕਰਾਓ ਤੋਂ ਜਿਹੜਾ ਸ਼ਬਦ ਪੈਦਾ ਹੋਵੇ ਉਹਨੂੰ ਕਹਿੰਦੇ ਨੇ ਆਹਤ। ਆਹਤ ਕਹਿੰਦੇ ਫਲਾਣੇ ਨੇ ਮੈਨੂੰ ਬੜੀ ਆਹਤ ਪਹੁੰਚਾਈ ਹੈ, ਆਹਤ ਦਾ ਮਤਲਬ ਚੋਟ। ਜੋ ਚੋਟ ਤੋਂ ਸ਼ਬਦ ਪੈਦਾ ਹੁੰਦਾ, ਪੱਥਰ ਨਾਲ ਪੱਥਰ ਟਕਰਾਵੇ, ਲੋਹੇ ਨਾਲ ਲੋਹਾ, ਸੋਨੇ ਨਾਲ ਸੋਨਾ, ਪਿੱਤਲ ਨਾਲ ਪਿੱਤਲ, ਜਾਂ ਪਾਣੀ ਪੱਥਰਾਂ ਨਾਲ ਟਕਰਾਵੇ, ਪਵਨ ਦਰਖਤਾਂ ਨਾਲ ਟਕਰਾਵੇ, ਇਹ ਜੋ ਆਵਾਜ਼ ਪੈਦਾ ਹੁੰਦੀ ਹੈ ਇਹਨੂੰ ਆਹਤ ਸ਼ਬਦ ਕਹਿੰਦੇ ਨੇ, ਜੋ ਸਾਡੇ ਕੰਨ ਸੁਣਦੇ ਨੇ। ਇੱਕ ਸ਼ਬਦ ਬ੍ਰਹਿਮੰਡ ਦੇ 'ਚ ਵਿਆਪਕ ਹੈ, ਘੱਟ ਘੱਟ ਵਾਜ ਇਹ ਨਾਲ ਸਾਰਿਆਂ ਦੇ ਗੱਟ 'ਚ ਵੀ ਵੱਜ ਰਿਹਾ, ਕਿਉਂ? ਸਾਰਾ ਸੰਸਾਰ ਆਇਆ ਸ਼ਬਦ ਤੋਂ ਹੈ, ਔਰ ਸੰਸਾਰ ਦੇ 'ਚੋਂ ਸ਼ਬਦ ਮੌਜੂਦ ਹੈ। ਜੈਸੇ ਸਰੀਰ ਆਇਆ ਹੈ ਮਾਂ ਬਾਪ ਤੋਂ ਸਰੀਰ ਦੇ 'ਚ ਮਾਂ ਬਾਪ ਦੀ ਅੰਸ਼ ਮੌਜੂਦ ਹੈ। ਸਾਰੇ ਦਾ ਸਾਰਾ ਬ੍ਰਹਿਮੰਡ ਆਇਆ ਸ਼ਬਦ ਤੋਂ, ਸ਼ਬਦ ਬ੍ਰਹਿਮੰਡ ਦੇ 'ਚ ਮੌਜੂਦ ਹੈ। ਸੁਣਾਈ ਕਿਉਂ ਨਹੀਂ ਦਿੰਦਾ? ਮਨ ਚੁੱਪ ਕਰੇ ਤਾਂ ਸੁਣਾਈ ਦੇਵੇਗਾ, ਜਪ ਕਰਨ ਵਾਲੇ ਨੂੰ ਸੁਣਾਈ ਦੇ ਜਾਂਦਾ। ਕਦੋਂ? ਜਦ ਜਪ ਵਾਹਿਗੁਰੂ ਦੀ ਧੁਨ ਹਿਰਦੇ ਤੱਕ ਪਹੁੰਚੇ, ਪਸੰਤੀ ਬਣੇ, ਐਸਾ ਮਨੁੱਖ ਅਨਾਹਦ ਨਾਦ ਸੁਣਦਾ, ਔਰ ਮੈਂ ਇਸ ਤਰ੍ਹਾਂ ਦੇ ਪੁਰਸ਼ ਦੇਖੇ ਨੇ, ਭਾਵੇਂ ਉਂਗਲੀਆਂ 'ਤੇ ਗਿਣੇ ਜਾਣ ਵਾਲੇ ਜੋ ਅਨਾਹਦ ਨਾਦ ਸੁਣਦੇ ਨੇ, ਇਸ ਤਰ੍ਹਾਂ ਦੇ ਬਥੇਰੇ ਦੇਖੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਆਖਣ ਦਾ ਰਸ ਆਉਣ ਲੱਗ ਪੈਂਦਾ। ਇਹ ਤਕਰੀਬਨ ਕਰੀਬਨ ਹਰ ਸ਼ਹਿਰ ਦੇ 'ਚ ਹੁੰਦੇ ਨੇ, ਪਰ ਅਨਾਹਦ ਨਾਦ ਸੁਣਦੇ ਹੋਵਨ ਇਹ ਹਰ ਸ਼ਹਿਰ ਦੇ 'ਚ ਨਹੀਂ ਹੁੰਦੇ। ਰਸਨਾ 'ਤੇ ਵਸ ਗਿਆ, ਪ੍ਰਭ ਜੀ ਵਸੇ ਸਾਧ ਕੀ ਰਸਨਾ। ਇੱਕ ਹੋਰ ਵੀ ਖੇਡ ਇੱਥੇ, ਜਿਹਦੀ ਰਸਨਾ 'ਤੇ ਵਸ ਗਿਆ, ਸਵਾਦ ਆਉਣ ਲੱਗ ਪਿਆ, ਇਹਦੀ ਰਸਨਾ ਸੁਤੇ ਸਿੱਧ ਕਦੀ ਕੋਈ ਬਚਨ ਕਹਿ ਦੇਗੀ ਹੋ ਜਾਂਦਾ। ਇਹਨੂੰ ਕਹਿੰਦੇ ਨੇ ਇਹਦੇ ਕੋਲ ਵਾਕ ਸਤਿਅ ਹੈ। ਕਿਉਂ ਸਤਿਅ ਹੈ? ਸ਼ਬਦ ਰਸਨਾ 'ਤੇ ਵਸਿਆ, ਪ੍ਰਭੂ ਰਸਨਾ 'ਤੇ ਵਸਿਆ। ਇਹਨੂੰ ਕਹਿੰਦੇ ਨੇ ਇਹਦੇ ਕੋਲ ਵਾਕ ਸਤਿਅ ਹੈ, ਇਹਦੇ ਕੋਲ ਸ਼ਬਦ ਸਿੱਧੀ ਹੈ, ਇਹ ਜੋ ਬੋਲਦਾ ਹੋ ਜਾਂਦਾ। ਇਸ ਵਾਸਤੇ ਪੁਰਾਣੀਆਂ ਟਕਸਾਲਾਂ ਦੇ 'ਚ ਔਰ ਸਿਆਣੇ ਲੋਕ ਉਹਨਾਂ ਲੋਕਾਂ ਨੂੰ ਸਮਝਾਉਂਦੇ ਸਨ ਜਿਨ੍ਹਾਂ ਨੂੰ ਰਸ ਆਉਣ ਲੱਗਦਾ ਸੀ, ਕਦੀ ਕਿਸੇ ਨੂੰ ਕਬੋਲ ਨਾ ਬੋਲ ਦੇਣਾ, ਢੰਗ ਨਾਲ ਬੋਲਣਾ, ਸਾਵਧਾਨ ਨਾਲ ਬੋਲਣਾ। ਕਿਉਂ? ਜ਼ਬਾਨ 'ਚ ਸਤਿਅ ਆ ਗਈ ਹੈ, ਰਸਨਾ 'ਚ ਬਰਕਤ ਆ ਗਈ ਹੈ। ਰਸ ਆ ਰਿਹਾ, ਇਸੇ 'ਚ ਸਰੀਰ ਦਾ ਅੰਤ ਹੋ ਗਿਆ, ਇਹ ਰਸ ਸਮਾਪਤ ਨਹੀਂ ਹੋਏਗਾ, ਅਗਲੇ ਜਨਮ ਇਸ ਦਾ ਪਿੱਛਾ ਕਰੇਗਾ। ਅਨਾਹਦ ਨਾਦ ਸੁਣਦਾ ਪਿਆ, ਪਰ ਅਜੇ ਬ੍ਰਹਮ ਗਿਆਨ ਦੀ ਸ਼ਿਖਰਤਾ ਨੂੰ ਨਹੀਂ ਛੋਇਆ, ਅਜੇ ਪੂਰਨ ਪ੍ਰਕਾਸ਼ ਨਹੀਂ ਪ੍ਰਗਟ ਹੋਇਆ, ਅਤੇ ਸਰੀਰ ਦਾ ਅੰਤ ਹੋ ਗਿਆ। ਜੈਸੇ ਮਨੁੱਖ ਜਿਸ ਹਾਲਤ 'ਚ ਸੌਂਦਾ ਹੈ, ਜਿਸ ਘਰ 'ਚ ਸੌਂਦਾ ਹੈ, ਸਵੇਰੇ ਉੱਠਿਆ ਉੱਥੋਂ, ਜਿਸ ਹਾਲਤ 'ਚ ਮੌਤ ਆਉਂਦੀ ਹੈ, ਅਗਲਾ ਜਨਮ ਉਸੇ ਤੋਂ ਚੱਲਦਾ ਹੈ। ਕੀਤਾ ਹੋਇਆ ਜਪ, ਕੀਤੀ ਹੋਈ ਸਾਧਨਾ ਵਿਅਰਥ ਨਹੀਂ ਜਾਂਦੀ। ਸਾਰ ਕਿਤਾਬ ਲਈ ਦੇ ਦੋ ਛੰਦ ਮੈਂ ਤੁਹਾਡੇ ਸਾਹਮਣੇ ਰੱਖਾਂ ਤਾਂ ਕਿ ਗੱਲ ਥੋੜ੍ਹੀ ਜਿਹੀ ਪੁਸ਼ਟੀ ਹੋ ਜਾਏ। ਜਦ ਜ਼ਬਾਨ ਜਪਣਾ ਸ਼ੁਰੂ ਕਰਦੀ ਹੈ, ਧਰਮ ਦਾ ਬੂਟਾ ਉਦੋਂ ਹੀ ਮਨ ਵਿੱਚ ਲੱਗਦਾ, ਉਸ ਤੋਂ ਪਹਿਲੇ ਨਹੀਂ ਲੱਗਦਾ। ਭਾਵੇਂ ਸਾਰੀ ਜ਼ਿੰਦਗੀ ਗੁਰਦੁਆਰੇ ਆਉਂਦਾ ਰਿਹਾ ਹੋਵੇ, ਅਤੇ ਸੇਵਾ ਕਰਦਾ ਰਿਹਾ ਹੋਵੇ, ਅਤੇ ਦਾਨ ਪੁੰਨ ਕਰਦਾ ਰਿਹਾ ਹੋਵੇ, ਜੈਸੇ ਜਪਣਾ ਸ਼ੁਰੂ ਕਰਦਾ, ਸਮਝ ਲਓ ਉਸਨੇ ਬੂਟਾ ਲਾ ਦਿੱਤਾ। ਉਪਜੇ ਧਰਮ ਵਾਕ ਸਤ ਕਰ ਅਤ, ਉਹ ਜੋ ਸੱਚ ਪਰਮਾਤਮਾ ਹੈ, ਉਹਦਾ ਬੋਲ, ਉਹਦਾ ਵਾਕ ਜਦ ਜਪਣਾ ਆਰੰਭ ਹੋ ਜਾਂਦਾ ਹੈ, ਸਮਝ ਲਓ ਧਰਮ ਦਾ ਬੂਟਾ ਲੱਗ ਗਿਆ, ਪੈਦਾ ਹੋ ਗਿਆ। ਉਪਜੇ ਧਰਮ ਵਾਕ ਸਤ ਕਰ ਅਤ, ਦਇਆ ਦਾਨ ਕਰ ਧਰਮ ਵਧੇ ਨਿਤ। ਧਰਮ ਦਾ ਬੂਟਾ ਵੱਧਦਾ ਹੈ ਦਇਆ ਕਰਕੇ, ਪਰਉਪਕਾਰ ਕਰਕੇ, ਦਾਨੀ ਬਿਰਤੀਆਂ ਕਰਕੇ, ਇਸ ਨਾਲ ਵੱਧਦਾ ਹੈ। ਇਸਥਿਤ ਧਰਮ ਖਿਮਾ ਖੇ ਸੰਗਾ, ਧਰਮ ਦਾ ਬੂਟਾ ਬੜਾ ਕੋਮਲ ਹੈ, ਤਰ੍ਹਾਂ ਤਰ੍ਹਾਂ ਦੀਆਂ ਵਾਸ਼ਨਾ ਦੀਆਂ ਹਵਾਵਾਂ ਇਸ ਨੂੰ ਕਿਤੇ ਤੋੜ ਕੇ ਨਾ ਰੱਖ ਦੇਣ, ਤੋ ਖਿਮਾ ਦੀ ਥੰਬੀ ਦੇ ਨਾਲ ਵੇਖ ਕੇ ਅਣਡਿੱਠ ਕਰਨਾ, ਕਿਸੇ ਨੇ ਵਧੀਕੀ ਵੀ ਕੀਤੀ ਹੈ ਨਜ਼ਰਅੰਦਾਜ਼ ਕਰਨਾ, ਇਹਨੂੰ ਕਹਿੰਦੇ ਨੇ ਸ਼ਮਾ ਕਰ ਦੇਣਾ। ਤਪ ਨਾ ਖਿਮਾ ਸਮਾਨ, ਸ਼ਮਾ ਕਰ ਦੇਣਾ ਇਸ ਤੋਂ ਵੱਡਾ ਕੋਈ ਤਪ ਨਹੀਂ ਹੈ। ਕੀਤੀ ਤਾਂ ਉਸਨੇ ਵਧੀਕੀ ਹੈ, ਮਾਫ ਕਰ ਦਿੱਤਾ, ਕੀਤਾ ਤਾਂ ਉਸਨੇ ਅਨਰਥ ਹੈ, ਨਜ਼ਰਅੰਦਾਜ਼ ਕੀਤਾ ਹੈ। ਇਹ ਪਰਮਾਤਮਾ ਦਾ ਸੁਭਾਅ ਹੈ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ, ਦੇਖਦਾ ਸਾਡੇ ਗੁਨਾਹਾਂ ਨੂੰ ਪਰ ਆਪਣੀ ਰਹਿਮਤ ਦੇ ਦਰਵਾਜ਼ੇ ਬੰਦ ਨਹੀਂ ਕਰਦਾ, ਨਹੀਂ ਕਰਦਾ। ਫਿਰ ਸਿਰਫ ਇਤਨਾ ਹੀ ਨਹੀਂ, ਜਿਹ ਪ੍ਰਸਾਦ ਤੇਰੇ ਅਨਕ ਛਿੱਦਰ ਢਾਕੇ, ਪਤਾ ਨਹੀਂ ਕਿਤਨੇ ਸਾਡੇ ਗੁਨਾਹਾਂ ਨੂੰ ਢੱਕ ਕੇ ਰੱਖਦਾ ਹੈ। ਮਨ ਦਾ ਗਲਤ ਸੋਚਣਾ ਪਾਪ ਹੈ, ਦੂਜੇ ਨੂੰ ਕੱਖ ਨਹੀਂ ਪਤਾ ਚੱਲਦਾ, ਕੁਛ ਵੀ ਨਹੀਂ, ਅਸੀਂ ਦੂਜੇ ਬਾਰੇ ਬੁਰਾ ਸੋਚਦੇ ਪਏ, ਕੋਲ ਬੈਠਾ ਉਹਨੂੰ ਕੁਛ ਵੀ ਨਹੀਂ ਪਤਾ। ਐਸਾ ਪ੍ਰਭੂ ਨੇ ਪਰਦਾ ਪਾਇਆ ਹੈ ਸਾਡੇ ਪਾਪਾਂ 'ਤੇ, ਬੇਸ਼ੁਮਾਰ ਅਪਰਾਧਾਂ 'ਤੇ ਵੀ। ਜਿਹ ਪ੍ਰਸਾਦ ਤੇਰੇ ਅਨਕ ਛਿੱਦਰ ਢਾਕੇ, ਜਿਹਦੀ ਕਿਰਪਾ ਦਾ ਸਦਕਾ ਪਤਨੀ ਤੇਰੇ ਕਿਤਨੇ ਔਗਣ ਢਕੇ ਪੈਣ, ਕਿਸੇ ਨੂੰ ਕੁਛ ਨਹੀਂ ਪਤਾ, ਕੋਈ ਨਹੀਂ ਜਾਣਦਾ। ਇਹ ਉਹਦੀ ਰਹਿਮਤ ਹੈ, ਇਹ ਉਹਦੀ ਬਖਸ਼ਿਸ਼ ਹੈ। ਪ੍ਰਭੂ ਚਾਹੁੰਦਾ ਸੰਸਾਰ ਦੇ ਸੰਬੰਧ ਬਣੇ ਰਹਿਣ। ਜੇ ਪਿਤਾ ਨੂੰ ਪਤਾ ਚੱਲ ਜਾਏ ਪੁੱਤਰ ਸਾਰਾ ਦਿਨ ਕੀ ਸੋਚਦਾ ਰਹਿੰਦਾ ਹੈ, ਅਤੇ ਪੁੱਤਰ ਨੂੰ ਵੀ ਪਤਾ ਚੱਲ ਜਾਏ ਮਨ ਪਿਤਾ ਦੇ ਮਨ ਵਿੱਚ ਕਿਹੜੇ ਵਿਚਾਰ ਚੱਲਦੇ ਪਏ ਨੇ, ਇਹ ਸੰਬੰਧ ਹੀ ਨਹੀਂ ਰਹੇਗਾ, ਬਾਕੀਆਂ ਦੀ ਤਾਂ ਗੱਲ ਛੱਡੋ, ਗੁਸਤਾਖੀ ਮਾਫ। ਜੇ ਪ੍ਰਸਾਦ ਤੇਰੇ ਅਨਕ ਛਿੱਦਰ ਢਾਕੇ, ਸਾਰਿਆਂ 'ਤੇ ਪਰਦਾ ਪਾ ਦਿੰਦਾ ਪ੍ਰਭੂ। ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ, उपजे धर्म वाक सतकर अत दया दान कर धर्म वदे नित। स्थित धर्म खिमा के संगा धर्म टिकया रहा है क्षमा दे आसरित है। छोटी छोटी गलते मनुख बदले की भावना नाल भर जाते हैं। क्षमा एक बहुत वड्डा गुण है। स्थित धर्म खिमा के संगा धर्म क्रोध कर होत विभंगा। छिन मात्र क्रोध कर दिया वो धर्म का बूटा जड़ा उगया सी थोड़ा वधिया सी सड़ के राख हो जाता है। एक दिन का किया होया प्रबल क्रोध पता नहीं कितने दिनों का जप खत्म करके रख देता है। गणदेंद्या छे माह तोड़ेंद्या एक गिना। छे महीने साधना की सी किधरे माड़ी जिया गल बनी एक दिन दे टुट के रह गए एक छिन दे। गंढेंद्या छे माह तोड़ेंद्या एक गिना। जगत दे कुछ बनांदिया समा लगता है मिटांदिया समा नहीं लगता। एक मनुख जवान होया कम से कम 18-19-20 साल तो लगे ने पर जहर दे के मारन लगे इसनों 20 साल लगन गए। गोली नाल इनू मारन लगे 20 साल लगन गए वो नहीं तुड़ेंद्या एक खिनो। एक दरख्त किधरे 5-4 साल आसमान नू छोन लगा इनू कटन लगे 5-4 साल लगन गए एक मिनट दे। कल खड़े सन 8-10 दरख्त मैं खड़े होके देखता रहा 5 मिनट जी सारे टाके परे कर दते। तुड़ेंद्या एक खिना। क्या एक खिन दे इतना वड्डा दरख्त बने टुटेगा एक खिन दे। क्या एक थिन दे ए मनुख जवान होया नहीं एक दिन दे मारिया जा सकता है खत्म किया जा सकता है। 6 महीने लग गए जप किधरे रस बने स्वाद आन लगे तुड़ेंद्या एक खिना। धर्म क्रोध कर होत विभंगा। छिन मात्र प्रबल क्रोध की कीता है बूटा सड़ के सुहा हो गया। जिस अवस्था दे भाव रस आ रहा है तो शरीर की मौत हो गई या अनाहद नाद सुनदा पे शरीर ने साथ नहीं दिता शरीर जांदा रहा। ऐसे मनुख का कीता किताया व्यर्थ नहीं जाएगा अगले जन्म च नाल चलेगा। उस पुन प्रताप का सदका फिर सार कितावली का करता कहता है शुभ कुल जन्म। इसका जन्म बहुत किसी अच्छी कुल दे होगा। शुभ कुल जन्म सरूप तन तन करके बड़ा खूबसूरत होगा यदा तन प्रभावित करेगा। शुभ कुल जन्म सरूप तन भूप भोग आपत। बहुत वड्डी भूमि जमीनों जायदाद का मालिक होवेगा धनवान होवेगा और करीबन करीबन संसारियां विपतावां तो बचिया होवेगा। पंडित देही अरोग पुन धर्म जान फल सत। विद्वान होवेगा बड़ा तीक्षण बुद्धि होवेगी। कहिंदे ने झूले दे जी पिंगूड़े ची बच्चे दी होंद दा पता चल जांदा है ये तीक्षण बुद्धि दा है। सियाने मनुख अंदाजा ला लेंदे। पंडित देही अरोगपन ता जिंदगी दी देही दे कोई भयंकर रोग नहीं होवेगा असाध रोग नहीं होवेगा। पंडित देही अरोगपन धर्म जान फल सत। पूर्वले कीते हुए धर्म दा ए फल है। दानंग परा पूर्वेण भुजंते महीपते। एक मनुख ने पत्नी कितनी गाल ना गालिए कितनी गाल ना गाल के साजो समान ते कारोबार दे तरक्की हासिल की है पर एक मनुख का जन्म ही हो गया किसी राजे दे घर किसी अरबांपति दे घर वो तो जन्म तो अरबांपति उन्हें कख भी नहीं किया पर पिछली साधना नाल चलती। दानंग परा पूर्वेण गुरु अर्जन देव जी दानंग परा पूर्वेण भुजंते महीपते। खैर शुभ कुल जन्म स्वरूप तन भूप भोग आपत। पंडित देही अरोग पुन धर्म जान फल सत। कीता होया जप हृदय तक पहुंच गया ऐसा मनुख अनाहदनाद सुनदा है। अनाहदनाद परमात्मा की आवाज है। जिन्हों सिर्फ रस आंदा सी उस नाल ए बहुत अगे चला गया बिस्माद दे जीवेगा बड़े रहस दे जीवेगा। इदी जिंदगी बड़िया गुंडियां खुल जाएगी। ਇਹਨੂੰ ਬੜੀਆਂ ਬਾਰੀਕੀਆਂ ਦਾ ਪਤਾ ਹੋਵੇਗਾ। ਬਦਕਿਸਮਤੀ ਇਹ ਧਰਮ ਦੀਆਂ ਇਹਨਾਂ ਬਾਰੀਕੀਆਂ ਨੂੰ ਅਨੁਭਵ ਤਾਂ ਕੀਤਾ ਜਾ ਸਕਦਾ ਹੈ, ਸਮਝਿਆ ਜਾ ਸਕਦਾ ਹੈ, ਪਰ ਗੁਰਬਾਣੀ ਕਹਿੰਦੀ ਹੈ ਸਮਝਾਇਆ ਨਹੀਂ ਜਾ ਸਕਦਾ। ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸਨ ਤਨ ਰਸ ਆਈ ਹੈ, ਜਿਉਂ ਚਾਖ ਗੂੰਗਾ ਮੁਸਕਾਰ। ਗੂੰਗੇ ਨੂੰ ਰਸ ਤੇ ਆਇਆ, ਹੁਣ ਕੀ ਬਿਆਨ ਕਰੇ? ਗੁਰੂ ਅਰਜਨ ਦੇਵ ਜੀ ਕਹਿੰਦੇ ਨਹੀਂ ਕਰ ਸਕਦਾ। ਇਹ ਮਹਾਰਸ ਅਨਾਹਦ, ਇਹ ਉਹ ਅਭਿਆਸੀ ਬਿਆਨ ਨਹੀਂ ਕਰ ਸਕਦਾ। ਇੱਕ ਜਗ੍ਹਾ ਨਹੀਂ, ਕਈ ਜਗ੍ਹਾ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੋ ਕਿਆ ਕਹੀਏ। ਇਹਨੂੰ ਮਿਰਜ਼ਾ ਗਾਲਮ ਆਪਣੇ ਆਲਮਾਨਾ ਢੰਗ ਨਾਲ ਬਿਆਨ ਕਰਦਾ ਹੈ। ਕਹਿੰਦਾ ਮੁਹੱਬਤ ਕੇ ਲੀਏ ਕੁਛ ਖਾਸ ਦਿਲ ਮਖਸੂਸ ਹੋਤੇ ਹੈ, ਮੁਹੱਬਤ ਕੇ ਲੀਏ ਕੁਛ ਖਾਸ ਦਿਲ ਮਖਸੂਸ ਹੋਤੇ ਹੈਂ, ਯੇ ਵੋ ਨਗਮਾ ਹੈ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਤਾ। ਇਹ ਗੀਤ ਹਰ ਵਾਜੇ ਤੇ ਨਹੀਂ ਗਾਇਆ ਜਾ ਸਕਦਾ, ਇਸ ਰੱਬੀ ਗੀਤ ਨੂੰ ਹਰ ਸਰੀਰ ਹਰ ਜ਼ਬਾਨ ਨਹੀਂ ਗਾ ਸਕਦੀ। ਕੋਈ ਚਾਹੀਦੇ ਨੇ ਪੂਰਵਲੇ ਸੰਸਕਾਰ, ਕੁਝ ਮਿਹਨਤ ਚਾਹੀਦੀ ਹੈ, ਕੁਝ ਗਾਲਣਾ ਚਾਹੀਦੀ ਹੈ, ਮੈਂ ਨਹੀਂ, ਕੋਈ ਯਤਨ ਚਾਹੀਦੇ ਨੇ, ਕੁਝ ਡੂੰਘਾਈਆਂ ਗਹਿਰਾਈਆਂ ਚਾਹੀਦੀਆਂ ਨੇ। ਮੁਹੱਬਤ ਕੇ ਲੀਏ ਕੁਝ ਖਾਸ ਦਿਲ ਮਖਸੂਸ ਹੋਤੇ ਹੈ, ਯੇ ਵੋ ਨਗਮਾ ਹੈ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਤਾ। ਮੁਹੱਬਤ ਅਸਲ ਮੇਂ ਮਖਮੂਰ ਵੋ ਰਾਜ਼ੇ ਹਕੀਕਤ ਹੈ, ਸਮਝ ਮੇਂ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਤਾ। ਕਹਿੰਦਾ ਗੱਲ ਮੈਂ ਸਮਝ ਲਈ, ਹੁਣ ਮੈਂ ਕੀ ਸਮਝਾਵਾਂ, ਕਿਸ ਤਰ੍ਹਾਂ ਸਮਝਾਵਾਂ, ਅੱਖਰ ਹੀ ਕੋਈ ਨਹੀਂ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੋ ਕਿਆ ਕਹੀਏ। ਕਹੋ ਨਾਨਕ ਸਨ ਤਨ ਰਸ ਆਈਏ, ਜਿਉਂ ਚਾਖ ਗੂੰਗਾ ਮੁਸਕਾਰੇ, ਤਿਸਕੀ ਸੋਏ ਸੁਣੀ ਮਨ ਹਰਿਆ। ਉਹ ਆਵਾਜ਼, ਉਹ ਅਨਾਹਦ ਨਾਦ ਔਰ ਉਹਦੇ 'ਚ ਪ੍ਰਭੂ ਦੀ ਸ਼ੋਭਾ ਮਹਿਮਾ ਸੁਣ ਕੇ ਅਭਿਆਸੀ ਆਨੰਦਿਤ ਹੋ ਜਾਂਦਾ ਹੈ, ਹੈਰਾਨਕੁਨ ਹੋ ਜਾਂਦਾ ਹੈ, ਰਹਿਸਮਈ ਹਾਲਤ 'ਚ ਹੋ ਜਾਂਦਾ। ਅਗਰ ਜਪ ਜਾਰੀ ਹੈ ਤੇ ਧੁਨ ਪਹੁੰਚ ਜਾਏ ਕਿੱਥੇ, ਧੁਨੀ ਤੱਕ, ਬੈਖਰੀ ਪਰਾ ਬਣ ਜਾਏ। ਤਾਂ ਚੂੰਕਿ ਸਮਾਂ ਹੋ ਗਿਆ, ਮੈਂ ਛੇਤੀ ਛੇਤੀ ਬਿਆਨ ਕਰਾਂ, ਗੰਢ ਹਮੇਸ਼ਾ ਲਈ ਖੁੱਲ੍ਹ ਜਾਂਦੀ ਹੈ, ਨਾਭੀ ਹਮੇਸ਼ਾ ਲਈ ਖੁੱਲ੍ਹ ਜਾਂਦੀ ਹੈ। ਪਵਨ ਦੀ ਚੋਟ ਨਾਲ ਨਾਭੀ ਖੁੱਲ੍ਹੀ ਸੀ ਤੇ ਧੁਨ ਉੱਠੀ ਸੀ, ਹੁਣ ਧੁਨ ਦੀ ਚੋਟ ਨਾਲ ਨਾਭੀ ਖੁੱਲ੍ਹੀ ਹੈ, ਬੈਖਰੀ ਪਰਾ ਬਣੀ ਹੈ, ਗੰਗਾ ਗੰਗੋਤਰੀ 'ਚ ਪਹੁੰਚ ਗਈ ਹੈ। ਧੁਨ ਜਿੱਥੋਂ ਨਿਕਲੀ ਸੀ ਵਾਪਸ ਉੱਥੇ ਹੀ ਪਹੁੰਚ ਗਈ ਹੈ, ਉਲਟੀ ਗੰਗਾ ਜਮਨ ਮਿਲਾਉ। ਇਹ ਨਾਭੀ ਦੋ ਹਾਲਤਾਂ ਦੇ 'ਚ ਪੂਰੀ ਖੁੱਲ੍ਹਦੀ ਹੈ ਹਮੇਸ਼ਾ ਲਈ, ਇੱਕ ਤੇ ਜਦ ਆਖਰੀ ਪ੍ਰਾਣ ਇਹਦੇ 'ਚੋਂ ਨਿਕਲਦਾ ਮਰਨ ਲੱਗਿਆ। ਆਖਰੀ ਪ੍ਰਾਣ ਆਯੁਰਵੇਦ ਆਚਾਰੀਆ, ਮੈਂ ਫਿਰ ਅਰਜ਼ ਕਰਾਂ, ਅਜੋਕੀ ਸਾਇੰਸ ਦਾ ਮੈਨੂੰ ਨਹੀਂ ਪਤਾ ਕੀ ਕਹਿੰਦੇ ਨੇ, ਮੈਡੀਕਲ ਸਾਇੰਸ ਕੀ ਕਹਿੰਦੀ ਹੈ। ਆਯੁਰਵੇਦ ਆਚਾਰੀਆ ਕਹਿੰਦੇ ਨੇ ਪ੍ਰਾਣ ਹੱਥਾਂ 'ਚੋਂ ਚਲੇ ਗਏ, ਹੱਥ ਸੁੰਨ ਹੋ ਗਏ, ਜ਼ਬਾਨ 'ਚੋਂ ਚਲੇ ਗਏ, ਜ਼ਬਾਨ ਸੁੰਨ ਹੋ ਗਈ, ਅੱਖਾਂ 'ਚੋਂ ਚਲੀ ਗਈ, ਅੱਖਾਂ ਦੇਖਣੋਂ ਰਹਿ ਗਈਆਂ, ਮਨੁੱਖ ਜ਼ਿੰਦਾ ਹੈ। ਪੈਰਾਂ 'ਚੋਂ ਚਲੇ ਗਏ ਪ੍ਰਾਣ, ਪੈਰ ਸੁੰਨ ਹੋ ਗਏ, ਮਨੁੱਖ ਜ਼ਿੰਦਾ ਹੈ। ਆਖਰੀ ਪ੍ਰਾਣ ਨਾਭੀ ਦੇ 'ਚ ਆਉਂਦਾ ਹੈ, ਜੈਸੇ ਆਖਰੀ ਪ੍ਰਾਣ ਨਾਭੀ ਦੇ 'ਚੋਂ ਰੁਖਸਤ ਆਉਂਦਾ ਹੈ, ਤਾਂ ਸਰੀਰ ਦੀ ਜਿਹੜੀ ਹਾਲਤ ਬਣਦੀ ਹੈ ਉਹ ਇਹ ਬਣਦੀ ਹੈ, ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ। ਤਨ 'ਤੇ ਕੰਬਣੀ ਛਿੜ ਜਾਂਦੀ ਹੈ, ਦੰਦੀਆਂ ਵੱਜਦੀਆਂ ਨੇ, ਮੁੱਠੀਆਂ ਇੰਜ ਬੰਦ ਆਉਂਦੀਆਂ, ਤਾਂ ਸਿਆਣਾ ਮਨੁੱਖ ਕਹਿੰਦਾ ਗੰਢ ਖੁੱਲ੍ਹ ਗਈ, ਨਾਭੀ ਖੁੱਲ੍ਹ ਗਈ। ਆਜ ਕਾਲ ਖੁੱਲ੍ਹੇ ਤੇਰੀ ਗਾਂਠੜੀ, ਇਹਦੇ ਨਾਲ ਸਰੀਰ ਦੀ ਮੌਤ ਹੋ ਜਾਂਦੀ ਹੈ, ਸਰੀਰ ਖਤਮ ਹੋ ਜਾਂਦਾ। ਸ਼ਬਦ ਦੀ ਚੋਟ ਨਾਲ ਜਦ ਇਹ ਗੰਢ ਖੁੱਲ੍ਹਦੀ ਹੈ, ਨਾਭੀ ਖੁੱਲ੍ਹਦੀ ਹੈ, ਤਨ ਜ਼ਿੰਦਾ ਰਹਿੰਦਾ ਹੈ, ਮਨ ਦੀ ਮੌਤ ਹੋ ਜਾਂਦੀ ਹੈ। ਮਨ ਦੀ ਮੌਤ ਇਸ ਤਰ੍ਹਾਂ ਹੋ ਜਾਂਦੀ ਹੈ ਜਿਵੇਂ ਬੂੰਦ ਮਰ ਗਈ ਹੈ। ਕਿਵੇਂ ਮਰ ਗਈ ਹੈ? ਸਾਗਰ ਦੇ 'ਚ ਲੀਨ ਹੋ ਗਈ, ਹੁਣ ਬੂੰਦ ਨਹੀਂ ਹੈ, ਖਤਮ ਹੋ ਗਈ, ਬੂੰਦ ਸਾਗਰ ਹੋ ਗਈ ਹੈ। ਬੂੰਦ ਦੀ ਹੁਣ ਆਪਣੀ ਕੋਈ ਹੋਂਦ ਨਹੀਂ ਰਹੀ, ਨਦੀ ਦੀ ਅੰਬੜੀ ਆਪਣੀ ਹੋਂਦ ਹੈ, ਗੰਗਾ ਹੈ, ਜਮੁਨਾ ਹੈ, ਨਰਮਦਾ ਹੈ, ਗੋਦਾਵਰੀ ਹੈ, ਇਹ ਸਤਲੁਜ ਹੈ, ਬਿਆਸ ਹੈ, ਜੈਲਮ ਹੈ, ਦਜਲਾ ਫਰਾਤ ਹੈ ਇਰਾਕ ਦਾ, ਨੀਲ ਨਦੀ ਹੈ ਮਿਸਰ ਦੀ, ਥੇਮ ਹੈ ਇੰਗਲੈਂਡ ਦਾ। ਪਰ ਸਾਗਰ ਦੇ ਜਦ ਲੀਨ ਹੋ ਜਾਂਦੇ ਨੇ, ਲੱਭੋ ਥੇਮ ਨੂੰ, ਕਿੱਥੇ ਸਾਗਰ ਦੇ ਵਿੱਚ, ਲੱਭੋ ਗੰਗਾ ਨੂੰ। ਸਾਗਰ ਦੇ ਸਾਗਰ ਹੈ, ਗੰਗਾ ਨਹੀਂ ਹੈ। ਸਾਗਰ ਦੇ ਸਾਗਰ ਹੈ, ਜਮੁਨਾ ਨਹੀਂ ਹੈ। ਸਾਗਰ ਦੇ ਸਾਗਰ ਹੈ, ਸਤਲੁਜ ਨਹੀਂ ਹੈ। ਸਾਗਰ ਦੇ ਸਾਗਰ ਹੈ, ਦਜਲਾ ਅਤੇ ਫਰਾਤ ਨਹੀਂ ਹੈ, ਨੀਲ ਨਦੀ ਨਹੀਂ ਹੈ। ਐਸਾ ਮਨੁੱਖ ਜਦ ਪਰਮਾਤਮਾ 'ਚ ਲੀਨ ਹੋ ਜਾਂਦਾ, ਜ਼ਾਤ ਮਜ਼ਹਬ ਸਭ ਚਲੀ ਜਾਂਦੀ ਹੈ। ਐਸੇ ਮਨੁੱਖ ਦਾ ਕੋਈ ਮਜ਼ਹਬ ਨਹੀਂ ਆਉਂਦਾ। ਨਮਸਤੰਗ ਅਮਜਵੇ, ਨਮਸਤਸਤ ਅਜਵੇ, ਨਮਸਕਾਰ ਏ ਪ੍ਰਭੂ ਤੇਰਾ, ਕੋਈ ਮਜ਼ਹਬ ਨਹੀਂ। ਜਦ ਕੋਈ ਉਸਦੇ 'ਚ ਲੀਨ ਹੋ ਜਾਂਦਾ, ਉਸਦਾ ਕੋਈ ਮਜ਼ਹਬ ਨਹੀਂ, ਉਹਦੀ ਕੋਈ ਜ਼ਾਤ ਪਾਤ ਨਹੀਂ। ਜ਼ਾਤ ਪਾਤ ਹੈ, ਸਾਗਰ ਦੇ ਨੇੜੇ ਗਿਆ ਹੋਵੇਗਾ, ਅਜੇ ਲੀਨ ਨਹੀਂ ਹੈ। ਅਜੇ ਮਜ਼ਹਬ ਦਾ ਮਾਣ ਹੈ, ਸਾਗਰ ਦੇ ਨੇੜੇ ਹੋਵੇਗਾ, ਅਜੇ ਸਾਗਰ ਦੇ 'ਚ ਲੀਨ ਨਹੀਂ ਹੋਇਆ। ਨਮਸਤੰਗ ਅਮ ਅਜਵੇ, ਨਮਸਕਾਰ ਏ ਪ੍ਰਭੂ ਤੈਨੂੰ ਤੇਰਾ, ਕੋਈ ਮਜ਼ਹਬ ਨਹੀਂ। ਨਮਸਤਸਤ ਅਜਵੇ, ਇਹਦੇ ਉੱਥੇ ਇੱਕ ਛੋਟੀ ਜਿਹੀ ਗਾਥਾ ਇੱਕ ਮਿੰਟ ਦੀ ਮੈਂ ਕਹਿ ਕੇ ਛੇਤੀ ਸਮਾਪਤ ਕਰਦੇ ਹਾਂ। ਇਸ ਤਰ੍ਹਾਂ ਦੀ ਘਟਨਾ ਜਿਨ੍ਹਾਂ ਜਿਨ੍ਹਾਂ ਦੇ ਉੱਤੇ ਘਟੀ ਹੈ, ਉਹੀ ਪੁਰਸ਼ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 'ਚ ਬੈਠੇ ਨੇ, ਜੋ ਪਰਮਾਤਮਾ ਦਾ ਰੂਪ ਹੋ ਗਏ। ਕਬੀਰ ਕਹਿੰਦੇ ਨੇ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰ ਏਕ ਭਏ ਹੈ, ਕੋਈ ਨਾ ਸਕੇ ਪਛਾਣੇ। ਹੁਣ ਤੁਸੀਂ ਪਹਿਚਾਣ ਨਹੀਂ ਕਰ ਸਕਦੇ, ਕਬੀਰ ਕੌਣ ਹੈ ਅਤੇ ਰਾਮ ਕੌਣ ਹੈ, ਇੱਕ ਮਿਕ ਹੋ ਗਏ। ਬੂੰਦ ਕਿਹੜੀ ਹੈ ਅਤੇ ਸਾਗਰ ਕਿਹੜਾ, ਹੁਣ ਤਾਂ ਸਾਗਰ ਹੀ ਸਾਗਰ ਹੈ, ਬੂੰਦ ਖੋ ਗਈ। ਸਾਚ ਭਇਓ ਅਨ ਕਤੇ ਨਾ ਜਾਈ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਐਸੇ ਮਨੁੱਖ ਦੀ ਜ਼ਬਾਨ ਵਾਹਿਗੁਰੂ ਵਾਹਿਗੁਰੂ ਫਿਰ ਨਹੀਂ ਜਪਦੀ, ਚੁੱਪ ਕਰ ਜਾਂਦਾ ਹੈ। ਫਿਰ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁੜ ਜਨਮ ਨਾਉ, ਉਹਦੇ ਪ੍ਰਾਣਾਂ 'ਚ ਚੱਲਦਾ, ਉਹਦੇ ਰੋਮ ਰੋਮ ਦੇ ਚੱਲਦਾ। ਜਿਵੇਂ ਖਾਧਾ ਹੋਇਆ ਭੋਜਨ ਪਚ ਗਿਆ ਅਤੇ ਖੂਨ ਬਣ ਗਿਆ, ਹੁਣ ਤਾਂ ਨਸਾਂ 'ਚ ਚੱਲੇਗਾ, ਸਾਰੇ ਸਰੀਰ ਦੇ 'ਚ ਗਰਦਿਸ਼ ਕਰੇਗਾ, ਹੁਣ ਸਿਰਫ ਮੂੰਹ ਦੇ 'ਚ ਥੋੜ੍ਹੀ ਹੈ, ਹੁਣ ਤਾਂ ਰੋਮ ਰੋਮ ਦੇ 'ਚ, ਹੁਣ ਤਾਂ ਜ਼ਰਰੇ ਜ਼ਰਰੇ 'ਚ, ਹੁਣ ਤਾਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਹਿੰਦੇ ਨੇ ਇਸ ਤਰ੍ਹਾਂ ਦੀ ਘਟਨਾ ਇਸਲਾਮੀ ਜਗਤ ਦੇ 'ਚ ਜਦ ਪਹਿਲੀ ਦਫ਼ਾ ਮਨਸੂਰ 'ਤੇ ਘਟੀ, ਕਾਹਰਾ ਦੀ ਗੱਲ ਹੈ, ਉਹਦੀ ਜ਼ਬਾਨ 'ਚੋਂ ਨਿਕਲ ਗਿਆ ਅਨਲ ਹੱਕ। ਹੱਕ ਕਹਿੰਦੇ ਨੇ ਸੱਚ ਨੂੰ, ਮੈਂ ਸੱਚ ਹੋ ਗਿਆ, ਮੈਂ ਖੁਦਾ ਹੋ ਗਿਆ। ਕਿਧਰੇ ਭਾਰਤ ਵਿੱਚ ਪੈਦਾ ਹੁੰਦਾ ਤਾਂ ਬੜਾ ਸਨਮਾਨ ਹੋਣਾ ਸੀ, ਉਹਦੀ ਜ਼ਬਾਨ 'ਚੋਂ ਨਿਕਲਿਆ ਅਨਲ ਹੱਕ। ਉਹਦੇ ਮੁਰਸ਼ਦ ਨੇ ਕਿਹਾ ਤੇ ਕੁਫਰ ਹੈ ਜੋ ਤੂੰ ਕਿਹਾ, ਪਰ ਮੈਂ ਤੇਰੀ ਅਵਸਥਾ ਸਮਝਦਾ, ਇਹ ਅਵਸਥਾ ਬਣਦੀ ਹੈ, ਪਰ ਅੱਜ ਤੋਂ ਬਾਅਦ ਫਿਰ ਨਾ ਕਹੀਂ। ਕਿਸੇ ਨੇ ਸੁਣ ਲਿਆ ਤਾਂ ਕੁਫਰ ਦੀ ਸਜ਼ਾ ਸਜ਼ਾਏ ਮੌਤ ਹੈ ਇਸਲਾਮੀ ਸ਼ਰ੍ਹਾ ਦੇ 'ਚ, ਤੂੰ ਫਿਰ ਮੌਤ ਦੀ ਸਜ਼ਾ ਭੋਗੇਗਾ। ਡਾਂਟਦੇ ਹੋਇਆ ਉਹਦੇ ਮੁਰਸ਼ਦ ਨੇ ਕਿਹਾ ਫਿਰ ਇਹ ਨਹੀਂ ਕਹਿਣਾ। ਮਨਸੂਰ ਕਹਿੰਦਾ, ਅੱਛਾ ਮੇਰੇ ਮੁਰਸ਼ਦ, ਨਹੀਂ ਕਹਾਂਗਾ, ਨਹੀਂ ਕਹਾਂਗਾ। ਪਰ ਮੁਰਸ਼ਦ ਨੂੰ ਪਤਾ ਸੀ, ਉਹਦਾ ਨਾਂ ਜ਼ੁਨੈਦ ਸੀ, ਜ਼ੁਨੈਦ ਨੂੰ ਪਤਾ ਸੀ ਇਹ ਮਸਤਾਨਾ ਫਕੀਰ, ਇਹਦਾ ਕੋਈ ਪਤਾ ਨਹੀਂ। ਕਹਿਣ ਲੱਗੇ, ਮਨਸੂਰ ਮੈਂ ਤੇਰੇ 'ਤੇ ਦਵਾਰ ਨਹੀਂ ਕਰਦਾ, ਤੂੰ ਖੁਦਾ ਦੀ ਕਸਮ ਚੁੱਕ, ਨਹੀਂ ਕਹੇਗਾ। ਹੁਣ ਜਦ ਮੁਰਸ਼ਦ ਆਖੇ ਤਾਂ ਵਿਚਾਰਾ ਕੀ ਕਰੇ, ਖੁਦਾ ਦੀ ਕਸਮ ਚੁੱਕ। ਮਨਸੂਰ ਕਹਿੰਦਾ, ਕਸਮ ਹੈ ਖੁਦਾ, ਨਹੀਂ ਕਹਾਂਗਾ, ਨਹੀਂ ਕਹਾਂਗਾ। ਕੁਛ ਦਿਨ ਲੰਘ ਹੈ, ਮਿਸਰ ਦੇ ਨਵਾਬ ਨੇ, ਉਸ ਵਕਤ ਦੇ ਮੀਰ ਨੇ, ਨਵਾਬ ਨੂੰ ਮੀਰ ਕਹਿੰਦੇ ਨੇ, ਬਾਦਸ਼ਾਹ ਨੂੰ ਮੀਰ ਕਹਿੰਦੇ ਸਨ, ਮੀਰ ਨੇ ਕਾਰਾ ਦੇ ਸਾਰੇ ਫਕੀਰਾਂ ਨੂੰ ਬੁਲਾਇਆ ਆਪਣੇ ਘਰ ਦੇ 'ਚ, ਸਾਰਿਆਂ ਨੂੰ ਦਾਵਤ ਦਿੱਤੀ, ਉਹਨਾਂ ਫਕੀਰਾਂ ਨੂੰ ਜਿਨ੍ਹਾਂ ਦਿਆ ਕਾਰਾ ਦੇ 'ਚ ਬਕਾਇਦਾ ਨਾਂ ਸੀ, ਗੱਲ ਸੀ, ਉਹਨਾਂ ਦੇ ਜ਼ੁਨੈਦ ਵੀ ਸੀ, ਔਰ ਸੱਦੇ ਪੱਤਰ ਦੇ 'ਚ ਦਾਵਤਨਾਮੇ ਦੇ 'ਚ ਇਹ ਸੀ, ਆਪਣੇ ਨਾਲ ਇੱਕ ਦੋ ਚੇਲੇ ਜ਼ਰੂਰ ਲਿਆਉਣਾ। ਤਾਂ ਮੁਕਤਸਰ ਮੈਂ ਅਰਜ਼ ਕਰਦਾ ਪਿਆ ਸਮਾਪਤੀ ਕਰਾਂ, ਜ਼ੁਨੈਦ ਤਿਆਰ ਹੋਇਆ, ਅੱਜ ਬਾਦਸ਼ਾਹ ਦੇ ਘਰ ਜਾਣ ਵਾਸਤੇ ਦਾਵਤ ਹੈ, ਸ਼ਾਮ ਦਾ ਸਮਾਂ, ਚੱਲਣ ਲੱਗਾ ਅਤੇ ਕਹਿਣ ਲੱਗਾ, ਬੇਟਾ ਮਨਸੂਰ ਤੂੰ ਵੀ ਚੱਲ ਮੇਰੇ ਨਾਲ, ਅਜੇ ਤੂੰ ਵੀ ਰੋਟੀ ਖਾਧੀ ਅਤੇ ਕੋਈ ਨਹੀਂ, ਚੱਲ ਮੇਰੇ ਨਾਲ। ਅੱਜ ਬਾਦਸ਼ਾਹ ਦੇ ਘਰ ਦਾਵਤ ਹੈ ਫਕੀਰਾਂ ਦੀ, ਚੱਲ ਤੂੰ। ਹੁਣ ਮੁਰਸ਼ਦ ਦਾ ਹੁਕਮ ਵਿਚਾਰਾ ਚੱਲ ਪਿਆ ਨਾਲ। 50-60 ਦੇ ਕਰੀਬ ਫਕੀਰ ਚੇਲੇ, ਪੂਰਾ ਦਸਤਰਖਾਨ ਵੱਡਾ ਸਜਿਆ ਇਸਲਾਮੀ ਢੰਗ ਨਾਲ। ਇਹਦੇ ਵਿੱਚ ਮੀਰ ਬੈਠਾ, ਚਾਰੋਂ ਪਾਸੇ ਗੋਲ ਦਾਇਰੇ 'ਚ ਇਹ ਫਕੀਰ ਬੈਠੇ ਨੇ। ਸਾਰਿਆਂ ਦੇ ਅੱਗੋਂ ਭਾਂਡੇ ਪਰੋਸੇ ਜਾ ਰਹੇ ਨੇ। ਹੁਣ ਇਤਨੇ ਸਾਰੇ ਫਕੀਰ ਹੋਣ 'ਤੇ ਗੱਲ ਤਾਂ ਰੱਬ ਦੀ ਹੋਵੇਗੀ, ਪਰਮਾਤਮਾ ਦੀ ਹੋਵੇਗੀ। ਸਾਰੇ ਅਵਿਆਸੀ ਸਨ, ਮੰਨੇ ਪਰ ਮੰਨੇ ਫਕੀਰ ਸਨ। ਇੱਕ ਗੱਲ ਕਰਦਾ, ਦੂਜਾ ਸੁਣਦਾ, ਫਿਰ ਦੂਜਾ ਕਰਦਾ, ਤੀਜਾ ਕਰਦਾ। ਜ਼ੁਨੈਦ ਬੜਾ ਰਮਜ਼ੀ ਫਕੀਰ ਸੀ, ਜਿਤਨੀ ਗੱਲ ਕਰਦਾ ਸੀ ਗਹਿਰਾਈ 'ਚੋਂ ਕਰਦਾ ਸੀ। ਤੋ ਕਹਿੰਦੇ ਦਿਲ ਦੀ ਜਿਤਨੀ ਗਹਿਰਾਈ 'ਚੋਂ ਗੱਲ ਨਿਕਲੇ ਉਤਨੀ ਗਹਿਰਾਈ ਤੱਕ ਉਹ ਪਹੁੰਚਦੀ ਹੈ। ਇਕਬਾਲ ਕਹਿੰਦਾ, ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਦੀ ਹੈ, ਪਰ ਨਹੀਂ ਤਾਕਤ ਏ ਪਰਵਾਜ਼ ਮਗਰ ਰੱਖਦੀ ਹੈ। ਅਤੇ ਦਿਲ ਤੋਂ ਕਿਹੜੀ ਗੱਲ ਨਿਕਲੇਗੀ ਜਿਹੜੀ ਦਿਲ ਦੇ 'ਚ ਹੋਵੇਗੀ, ਵਰਨਾ ਨਹੀਂ ਨਿਕਲੇਗੀ, ਜ਼ਬਾਨ 'ਚੋਂ ਹੀ ਨਿਕਲੇਗੀ। ਖੈਰ, ਇਸ ਵਿਸ਼ੇ ਨੂੰ ਮੈਂ ਲਮਕਾਵਾਂ ਨਾ। ਜ਼ੁਨੈਦ ਬੜਾ ਗਹਿਰਾਈ 'ਚ ਬੋਲ ਰਿਹਾ ਸੀ, ਖੋਲ ਬੈਠਾ ਸੀ। ਜ਼ੁਨੈਦ ਜੋ ਹੈ ਮਨਸੂਰ, ਉੱਚੀ ਆਵਾਜ਼ 'ਚ ਨਿਕਲ ਗਿਆ, ਅਨਲ ਹੱਕ, ਹੱਕ ਕਹਿੰਦੇ ਨੇ ਸੱਚ ਨੂੰ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਐ ਕਲਗੀਧਰ ਤੁਸੀਂ ਤੇ ਹੱਕ ਹੋ, ਸੱਚ ਦਾ ਰੂਪ ਹੋ। ਉਹਦੇ ਮੂੰਹੋਂ ਨਿਕਲ ਗਿਆ ਅਨਲ ਹੱਕ, ਮੈਂ ਤੇ ਸੱਚ ਹੋ ਗਿਆ, ਮੈਂ ਤੇ ਸੱਚ ਦਾ ਰੂਪ ਹੋ ਗਿਆ। ਉਹ ਜਿਹੜਾ ਮਿਸਰ ਦਾ ਮੀਰ ਸੀ, ਨਵਾਬ ਬਾਦਸ਼ਾਹ, ਉਹਨੇ ਕਿਹਾ ਕੁਫਰ, ਇਹ ਕਾਫਰ ਹੈ। ਜ਼ੁਨੈਦ ਨੂੰ ਡਾਂਟਦੇ ਹੋਇਆ ਕਿਹਾ, ਤੂੰ ਕਾਫਰ ਨੂੰ ਨਾਲ ਲਿਆਂਦਾ, ਭਰੀ ਮਹਿਫਿਲ ਦੇ 'ਚ ਕੁਫਰ ਬੋਲਦਾ। ਪਕੜਿਆ ਗਿਆ, 15 ਦਿਨ ਇਸ 'ਤੇ ਮੁਕੱਦਮਾ ਚੱਲਿਆ। ਕਾਜ਼ੀਆਂ ਨੇ ਫਤਵਾ ਲਾਇਆ ਸਜ਼ਾਏ ਮੌਤ, ਪਰ ਸਜ਼ਾਏ ਮੌਤ ਸੂਲੀ 'ਤੇ ਚਾੜ ਕੇ ਦੇਵੋ, ਔਰ ਇਸ ਤੋਂ ਪਹਿਲੇ ਇਸ ਨੂੰ ਪੱਥਰ ਵੀ ਮਾਰੋ। ਇਹ ਕੁਫਰ ਬੋਲੇ। ਇਸਲਾਮੀ ਇਤਿਹਾਸ ਦੇ 'ਚ ਮਨਸੂਰ ਦਾ ਆਪਣਾ ਨਾਮ ਹੈ, ਵਿਚਾਰੇ ਨੂੰ ਬਹੁਤ ਤੜਪਾ ਕੇ ਮਾਰੇ ਗਏ। ਮੁਖਤਸਰ ਮੈਂ ਅਰਜ਼ ਕਰਾਂ, ਸਰੇ ਆਮ ਜਦ ਸੂਲੀ 'ਤੇ ਚਾੜਨ ਵਾਸਤੇ ਲੈ ਕੇ ਗਏ ਨੇ ਹਜ਼ਾਰਾਂ ਦਾ ਇਕੱਠ, ਜ਼ੁਨੈਦ ਵੀ ਪਹੁੰਚਿਆ। ਸਾਰੀਆਂ ਵਿਚਾਰਾਂ ਨੂੰ ਮੈਂ ਇੱਕ ਪਾਸੇ ਰੱਖ ਕੇ ਮੂਲ ਗੱਲ ਕਹਿ ਕੇ ਸਮਾਪਤ ਕਰਾਂ। ਜ਼ੁਨੈਦ ਕੋਲ ਗਿਆ, ਮਨਸੂਰ ਦੇ ਸਿਰ 'ਤੇ ਹੱਥ ਰੱਖ ਕੇ ਕਹਿੰਦਾ, ਬੇਟਾ, ਪਾਗਲਾਂ ਦੀ ਭੀੜ ਦੇ 'ਚ ਇਤਨਾ ਸਿਆਣਾ ਹੋ ਜਾਣਾ ਵੀ ਇੱਕ ਪਾਗਲਪਨ ਹੈ, ਪਾਗਲਪਨ। ਗੁਨਾਹਗਾਰਾਂ ਦੀ ਭੀੜ ਦੇ, ਜਿਹੜੇ ਉੱਥੇ ਲਫ਼ਜ਼ ਇਸਲਾਮੀ ਨੇ, ਮੈਂ ਉਹਨਾਂ ਨੂੰ ਹਿੰਦੀ ਰੂਪ ਦੇ ਰਿਹਾ, ਪੰਜਾਬੀ ਰੂਪ ਦੇ। ਗੁਨਾਹਗਾਰਾਂ ਦੇ ਇਕੱਠ ਦੇ 'ਚ, ਭੀੜ ਦੇ 'ਚ ਇਤਨਾ ਸਵਾਬਸ਼ੀਲ ਹੋ ਜਾਣਾ, ਇਤਨਾ ਪੁਨੀਤ ਹੋ ਜਾਣਾ, ਇੰਝ ਲੱਗਦਾ ਪਿਆ ਜਿਵੇਂ ਇਹ ਵੀ ਇੱਕ ਪਾਪ ਹੋਵੇ। ਭੀੜ ਪਾਗਲਾਂ ਦੀ ਹੈ, ਸਿਆਣਾ ਤੋਂ ਇੱਕ। ਭੀੜ ਤੇ ਪਾਪੀਆਂ ਦੀ ਹੈ, ਪੁਨੀਤ ਤੋਂ ਇੱਕ। ਮੈਂ ਤੈਨੂੰ ਨਹੀਂ ਬਚਾ ਸਕਦਾ, ਮੈਨੂੰ ਅਫਸੋਸ ਹੈ, ਮੈਂ ਤੈਨੂੰ ਨਹੀਂ ਬਚਾ ਸਕਦਾ। ਮਨਸੂਰ ਕਹਿੰਦਾ, ਮੇਰੇ ਮੁਰਸ਼ਦ, ਇਸ ਦਾ ਗਮ ਬਿਲਕੁਲ ਨਾ ਕਰੋ, ਬਚਣ ਦੀ ਅੰਦਰ ਤੇ ਉਮੰਗ ਹੀ ਨਹੀਂ ਰਹੀ। ਕਦੋਂ ਦੇ ਖਤਮ ਹੋ ਚੁੱਕੇ ਅਸੀਂ, ਅਸੀਂ ਤੇ ਕਦੋਂ ਦੇ ਖਤਮ ਹੋ ਗਏ। ਹੁਣ ਇਸ ਰਮਜ਼ੀ ਗੱਲ ਨੂੰ ਵੀ ਜ਼ੁਨੈਦ ਸਮਝ ਗਏ, ਲੇਕਿਨ ਜ਼ੁਨੈਦ ਨੇ ਫਿਰ ਦੋ ਲਫ਼ਜ਼ ਦੁਹਰਾਏ, ਤੂੰ ਖੁਦਾ ਦੀ ਕਸਮ ਚੁੱਕੀ ਸੀ, ਇਹ ਕਿਉਂ ਤੋੜੀ? ਬਸ ਮੈਂ ਇਹ ਵੀ ਇੱਕ ਆਖਰੀ ਗਿਲਾ ਤੇਰੇ 'ਤੇ ਕਰਨਾ, ਤੂੰ ਕਸਮੇ ਖੁਦਾ ਕਹੀ ਸੀ, ਮੇਰੇ ਸਾਹਮਣੇ ਉੱਚੀ ਆਵਾਜ਼ ਨਾਲ ਆਖਿਆ, ਕਸਮੇ ਖੁਦਾ, ਅਨਲ ਹੱਕ ਨਹੀਂ ਕਵਾਂਗਾ, ਇਤਨਾ ਵੱਡਾ ਜੁਰਮ ਤੂੰ ਕਿਉਂ ਕੀਤਾ? ਖੁਦਾ ਦੀ ਕਸਮ, ਔਰ ਫਿਰ ਤੇਰੇ ਜੈਸਾ ਫਕੀਰ ਤੋੜ ਦੇਵੇ। ਪਤਾ ਹੈ ਮਨਸੂਰ ਨੇ ਕੀ ਆਖਿਆ, ਮੇਰੇ ਮੁਰਸ਼ਦ, ਮੈਂ ਕੌਣ ਹਾਂ? ਖੁਦਾ ਦੀ ਕਸਮ ਤੋੜਨ ਵਾਲਾ ਮੇਰੇ ਮੁਰਸ਼ਦ, ਜਦ ਖੁਦਾ ਹੀ ਆਖਣ ਲੱਗ ਪਵੇ ਅਨਲ ਹੱਕ, ਅਨਲ ਹੱਕ, ਤਾਂ ਫਿਰ ਮਨਸੂਰ ਵਿਚਾਰਾ ਕੀ ਕਰੇ? ਕਹਿੰਦੇ ਜ਼ੁਨੈਦ ਉਸਦੇ ਕਦਮਾਂ 'ਤੇ ਗਿਰਿਆ। ਇਸਲਾਮੀ ਜਗਤ 'ਚ ਪਹਿਲੀ ਦਫ਼ਾ ਹੋਇਆ ਕਿ ਮੁਰਸ਼ਦ ਆਪਣੇ ਚੇਲੇ ਦੇ ਕਦਮਾਂ 'ਤੇ ਗਿਰਿਆ। ਤੂੰ ਠੀਕ ਕਹਿੰਦਾ, ਤੂੰ ਮਿਟ ਗਿਆ, ਇਹ ਤੂੰ ਨਹੀਂ ਬੋਲਿਆ, ਖੁਦਾ ਹੀ ਬੋਲਿਆ। ਚਲਾ ਗਿਆ, ਲੋਕਾਂ ਨੇ ਮੀਰ ਦੇ ਹੁਕਮ ਨਾਲ ਇਹਨੂੰ ਸੂਲੀ 'ਤੇ ਚਾੜਿਆ। ਇਸਲਾਮੀ ਜਗਤ ਦੇ 'ਚ ਅੱਜ ਤੱਕ ਇਹ ਕਾਫਰ ਮੰਨਿਆ ਜਾਂਦਾ ਹੈ। लेकिन छोटी दा फकीर रमजी फकीर इतना आख्या मैं सच हो गया हूं मैं बूंद नहीं रहा मैं सागर हो गया किधरे भारत आंदा तो यदा सन्मान होना सी कबीर कह रहे ने अब तो जाए चढ़े सिंघासन मिले हैं सारंग पानी राम कबीरा एक हो भय कोई ना सके पछाने परमात्मा ते कबीर एक हो गए हुण परमात्मा वख नहीं है ते कबीर वख नहीं है हुण बूंद वख नहीं है ते सागर वख नहीं है सूरज किरण मिले जल का जल हुआ राम ज्योति ज्योत रली संपूर्ण थिया राम ए अवस्था जितने सिर तक नहीं बने जम जम मरे मरे फिर जमे बहुत सजाए पया दे सलमे ए जन्म मरण चलता रहेगा चलता रहेगा चलता रहेगा। सतगुरु रहमत करन अमृत वेले उठ के ये जप करिया करो और इसे जीवन विच ये अवस्था बने ताकि फिर मुड़ के साडा आवना ना आवे जैसे कबीर बेनती पे कर देन अब की बार बखश बंदे को बौर ना बहु जल फेरा मुड़ के नहीं आवना अद की बख्शिश कर दे अद की मेरी यात्रा पूरी हो जाए सफल 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 भई यात्रा आवण जान रहे मेरे साधा सारिया का धन्यवाद। चंद मिनट ज्यादा लै गए भुल चुक दिशा वा हूँ आप गुरु की कीर्तनिया पासों एक शब्द सरवन करो आनंद साहब का पाठ अद की दास को एक हफ्ता ही सी थोड़े चरण परसे ने जिंदगी रही सेहत रही अगले साल कुछ वध दिन थोड़ी सेवा करन दा सुभाग हासिल करांगे अद की इतनी सेवा प्रवान करनी क्यों 400 साल धन गुरु ग्रंथ साहब जी महाराज दे प्रकाश उत्सव दे जगह जगह समागम हो रहे ने हुणे तो ही तो बेशतर जगह किधरे दो दिन किधरे चार दिन इस तरह दास ने वंडे हुए ने तो अद की कुछ मसरूफीयत देश दे ते विदेशां च कुछ ज्यादा होने कारण करके इत्थे भी दिन घटाए ने कबूल कर लेना प्रवान कर लेना समो संगत ते मुखी सजणा दा ते सारे गुरुद्वारा स्टाफ दा हार्दिक तौर ते धन्यवाद। बोल चुक दी शमा वाहेगुरु जी का खालसा वाहेगुरु जी का खालसा वाहेगुरु जी की फतह। चंद मिनट दो पंक्तियां दे विचार आप जी नूं सरवण करन लगा प्रभ के सिमरन होए सो भला प्रभ के सिमरन सफल भला दो पंक्तियां विच अलग अलग भाव ने प्रभ के सिमरन होए सो भला प्रभ के सिमरन सफल भला धर्म दी साधना सिमरन ते करिए याद ते करिए। वैसे ते देखिए संसार दे तल ते भी जो भूल गया है सन्मन यादां दे खड़े ने जो याद दे च है संबंध जुड़े आया है जो भूल गया संबंध टूट गया। सवाल ए नहीं वो संबंधी है रिश्तेदार है या उस नाल कोई पुराने संबंध ने भूल गया तो संबंध टूट गया याद ही नहीं आती। याद आ रही है तो फिर संबंध जुड़े आया है। धार्मिक ऋषि मुनिया ने ऐसा अध्ययन करके एक तथ्य लभया है बड़ी गहराई नाल जिसनों याद करिए अगला भी याद करन लग पैंदा यादां बड़ी दूर तक पहुंचदियां। साढ़े देश दे इस तरह कहिंदे ने अज ते फलाने की बहुत याद आ रही है और ऐसा तथ देखा गया सच्चाई देखी गई जिसनों बहुत याद कर रहा सी वह भी याद कर रहा यादा बड़ी दूर तक पहुंच दिया। धार्मिक साधना यह कह रही है असी कोई ईश्वर नू गवाया नहीं गवा नहीं सकते ਬੁਲਾਇਆ ਹੈ ਬੁੱਲ ਸਕਦੇ ਬੁੱਲ ਗਏ। ਭੁੱਲਦਿਆਂ ਹੀ ਸੰਬੰਧ ਟੁੱਟ ਜਾਂਦਾ ਹੈ, ਯਾਦ ਕਰਦਿਆਂ ਹੀ ਸੰਬੰਧ ਜੁੜ ਜਾਂਦਾ ਹੈ। ਧਾਰਮਿਕ ਗਿਆਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ, ਉਹਦੀ ਯਾਦ ਹੀ ਮਹਾਂ ਆਨੰਦ ਹੈ ਮਹਾਂਰਸ ਹੈ, ਤੁਧ ਚਿਤ ਆਏ ਮਹਾਂ ਆਨੰਦ, ਜਿਸ ਵਿਸਰੇ ਸੋ ਮਰ ਜਾਏ ਜੀਓ। ਜਿਹਨੂੰ ਭੁੱਲ ਜਾਂਦਾ ਉਹਦੀਆਂ ਖੁਸ਼ੀਆਂ ਮਰ ਜਾਂਦੀਆਂ, ਉਹਦਾ ਆਨੰਦ ਮਰ ਜਾਂਦਾ, ਉਹਦੇ ਸੁੱਖ ਮਰ ਜਾਂਦੇ ਨੇ। ਤੁਧ ਚਿਤ ਆਏ ਮਹਾਂ ਆਨੰਦ, ਉਹਦੀ ਯਾਦ ਮਹਾਨ ਆਨੰਦ ਨੂੰ ਬਣਾਈ ਰੱਖਦੀ ਹੈ, ਮਹਾਨ ਸੁੱਖ ਨੂੰ ਬਣਾਈ ਰੱਖਦੀ, ਮਹਾਨ ਰਸ ਨੂੰ ਬਣਾਈ ਰੱਖ ਸਕਦੀ। ਜਿਸ ਵਿਸਰੇ ਸੋ ਮਰ ਜਾਏ ਜੀ, ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਪ੍ਰਵਾਨ ਕਰਦੇ ਨੇ, ਹਰ ਬਿਸਰਤ ਤੇਰੇ ਗੁਣ ਗਲਿਆ, ਤੂੰ ਬੋਲਿਆ ਕੀ ਹੈ ਤੇਰੇ ਗੁਣ ਗਲ ਗਏ। ਇਤਨੀ ਆਪ ਜੀ ਦੀ ਗਿਆਤ ਲਈ ਅਰਜ਼ ਕਰਾਂ, ਈਸ਼ਵਰ ਨੂੰ ਬੁਲਾ ਕੇ ਗੁਰਬਾਣੀ ਨਹੀਂ ਮੰਨਦੀ ਕੋਈ ਮਨੁੱਖ ਗੁਣਵਾਨ ਹੋ ਸਕਦਾ, ਨਹੀਂ ਹੋ ਸਕਦਾ। ਹਰ ਬਿਸਰਤ ਤੇਰੇ ਗੁਣ ਗਲਿਆ, ਜਿਹਦੇ ਚੇਤੇ ਦੇ ਪ੍ਰਭੂ ਦਾ ਯਾਦ ਪ੍ਰਭੂ ਦੀ ਯਾਦ ਨਹੀਂ, ਅਗਰ ਉਹਦੇ ਕੋਲ ਕੋਈ ਗੁਣ ਦਿਖਾਈ ਵੀ ਦਿੰਦੇ ਨੇ ਤਾਂ ਕਾਗਜ਼ੀ ਫੁੱਲ ਹੋਣਗੇ, ਵਾਸਤਵ ਫੁੱਲ ਨਹੀਂ ਹੈ, ਕੁਛ ਵੀ ਨਹੀਂ, ਕੁਛ ਵੀ ਨਹੀਂ। ਹੁਣ ਮੈਂ ਅਰਜ਼ ਕਰਾਂ, ਸਾਰੇ ਸੁੱਖਾਂ ਦਾ ਸਾਰ ਹੈ ਉਹਦੀ ਯਾਦ, ਸਾਰੇ ਦੁੱਖਾਂ ਦਾ ਜਨਮ ਦਾਤਾ ਹੈ ਉਹਨੂੰ ਭੁੱਲ ਜਾਣਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 52 ਕਵੀਆਂ ਵਿੱਚੋਂ ਮੰਨੇ ਪਰਮੰਨੇ ਕਵੀ ਭਾਈ ਸਾਹਿਬ ਭਾਈ ਨੰਦ ਲਾਲ, ਉਹਨਾਂ ਦੇ ਦੋ ਬੋਲ ਮੈਂ ਆਪ ਜੀ ਦੇ ਸਾਹਮਣੇ ਰੱਖਾਂ। ਇੱਕ ਤੇ ਕਿਧਰੇ ਸਤਿਗੁਰ ਨੇ 52 ਕਵੀਆਂ ਦੇ ਅੱਗੋਂ ਇੱਕ ਸਮੱਸਿਆ ਰੱਖੀ ਸੀ ਕਿ ਦੋ ਪੰਕਤੀਆਂ ਦੀ ਕਵਿਤਾ ਵਿੱਚ ਮੂਰਖ ਦੇ ਲੱਛਣ ਬਿਆਨ ਕਰੋ। ਸਤਿਗੁਰੂ ਅਕਸਰ ਐਸਾ ਕਰਦੇ ਹੁੰਦੇ ਸਨ, ਕਵੀਆਂ ਦੇ ਸਾਹਮਣੇ ਸਮੱਸਿਆ ਰੱਖ ਦਿੰਦੇ ਸਨ। ਪਾਉਂਟਾ ਸਾਹਿਬ ਦੀ ਲੰਬੀ ਚੌੜੀ ਕਥਾ ਤੇ ਗੁਰਪ੍ਰਤਾਪ ਸੂਰਜ ਵਿੱਚ ਲਿਖੀ ਹੋਈ ਹੈ। ਇੱਕ ਦਫਾ ਕਵੀਆਂ ਨੂੰ ਕਿਹਾ ਇੱਥੇ ਹੀ ਬਣਾਓ ਹੁਣ ਕਵਿਤਾ, ਚਾਰ ਪੰਕਤੀਆਂ ਦੀ, ਪਹਿਲੇ ਦੀ ਨਹੀਂ, ਤੇ ਮੈਨੂੰ ਸੁਣਾਓ। ਕਵੀਆਂ ਦੀ ਹਾਜ਼ਰ ਦਿਮਾਗੀ, ਕਵੀਆਂ ਦਾ ਅਨੁਭਵ ਸਤਿਗੁਰ ਦੇਖਣਾ ਚਾਹੁੰਦੇ ਸਨ। ਇੱਕ ਦਿਨ ਇਹ ਸਮੱਸਿਆ ਸਾਹਮਣੇ ਰੱਖੀ, ਮੂਰਖ ਦੇ ਲੱਛਣ ਦੋ ਪੰਕਤੀਆਂ ਵਿੱਚ ਬਿਆਨ ਕਰੋ। ਵੱਖ ਵੱਖ ਕਵੀਆਂ ਨੇ ਮੂਰਖ ਦੇ ਲੱਛਣ ਬਿਆਨ ਕੀਤੇ ਨੇ। ਮੂਰਖ ਲਫ਼ਜ਼ ਸੰਸਕ੍ਰਿਤ ਦੇ ਮੂਰਛਤ ਤੋਂ ਬਣਿਆ ਹੈ, ਮੂਰਛਤ ਜੋ ਬੇਹੋਸ਼ ਹੈ, ਭਾਵ ਬਿਲਕੁਲ ਅਚੇਤ ਹੈ, ਨਾ ਸਮਝ ਹੈ, ਮੂਰਛਤ। ਮੂਰਛਤ ਦੋ ਤਰ੍ਹਾਂ ਦੇ ਨਾਲ ਮਨੁੱਖ ਹੋ ਸਕਦਾ ਹੈ, ਨਸ਼ਾ ਕਰ ਲਿਆ ਬਹੁਤ ਗਹਿਰਾ, ਮੂਰਛਤ ਹੋ ਗਿਆ, ਕੁਛ ਹੋਸ਼ ਨਹੀਂ, ਦੂਸਰਾ ਹੋਸ਼ ਤੋਂ ਕਦੀ ਕੰਮ ਲੈਂਦਾ ਹੀ ਨਹੀਂ। ਜੈਸੇ ਇੱਕ ਤੇ ਉਹ ਅੰਧਾ ਹੈ ਜਿਹਦੀ ਅੱਖਾਂ 'ਚ ਰੋਸ਼ਨੀ ਨਹੀਂ, ਫਿਰ ਉਹ ਵੀ ਅੰਧਾ ਹੈ ਜੋ ਅੱਖਾਂ ਬੰਦ ਕਰਕੇ ਚੱਲਦਾ ਹੈ, ਜੋ ਬੰਦ ਕਰਕੇ ਚੱਲ ਰਿਹਾ ਉਹ ਵੀ ਠੋਕਰ ਖਾਏਗਾ, ਔਰ ਜੋ ਅੰਧਾ ਹੈ ਉਹ ਵੀ ਠੋਕਰ ਖਾਏਗਾ। ਮੂਰਛਤ ਇਹਦਾ ਪੰਜਾਬੀ ਰੂਪ ਪ੍ਰਾਕਿਰਤ ਰੂਪ ਬਣਿਆ ਮੂਰਖ। ਸਤਿਗੁਰ ਦੇਵ ਜੀ ਮਹਾਰਾਜ ਨੇ 52 ਕਵੀਆਂ ਦੇ ਅੱਗੇ ਸਮੱਸਿਆ ਰੱਖੀ, ਦੱਸੋ ਮੂਰਖ ਦੇ ਲੱਛਣ। ਭਾਈ ਸਾਹਿਬ ਭਾਈ ਨੰਦ ਲਾਲ ਨੇ ਜੋ ਕੁਝ ਦੱਸੇ ਨੇ ਸਤਿਗੁਰਾਂ ਨੇ ਉਹਨਾਂ ਨੂੰ ਗਲਵਕੜੀ 'ਚ ਲੈ ਲਿਆ। ਉਹ ਦੋ ਪੰਕਤੀਆਂ 'ਚ ਇੰਜ ਬਿਆਨ ਕਰਦੇ ਨੇ, ਹਰ ਚੇ ਗਾਫਲ ਸ਼ੁਭ ਅਜਨਾ ਦਾਂ ਭਵਨ ਗਰ ਗਦਾ ਬਾਸ਼ਦ ਵ ਗਰ ਸੁਲਤਾਨ ਭਵਨ। ਅਗਰ ਚੋਟੀ ਦਾ ਸੁਲਤਾਨ ਹੈ ਧਨਵਾਨ ਹੈ, ਜਾਂ ਬਿਲਕੁਲ ਮੁਫਲਿਸ ਹੈ ਭਿਖਾਰੀ ਹੈ ਗਰੀਬ ਹੈ, ਹਰ ਚੇ ਗਾਫਲ ਸ਼ੁਭ